ਜੀ ਪਿਆਰੋ, ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸਾਨੂੰ ਸੁਣਦੇ ਪਏ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਵੀਰ ਹੈ ਜੀ ਮਨਦੀਪ ਸਿੰਘ ਢਿੱਲੋਂ ਤੇ ਮੇਰੇ ਨਾਲ ਹੈ ਤਾਇਆ ਬਿਸ਼ਨ ਸਿੰਘ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਉਮੀਦ ਹੈ ਕਿ ਸਾਡਾ ਇੰਤਜ਼ਾਰ ਕਰ ਰਹੇ ਹੋਵੋਗੇ। ਉਮੀਦ ਹੈ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਹੋਵੋਗੇ। ਤੇ ਤਾਇਆ ਜੀ ਬਹੁਤ ਬਹੁਤ ਸਵਾਗਤ ਹੈ ਜੀ। ਹਾਂ, ਕੰਮ ਕਾਰ ਦੇ ਪੁੱਤ ਜ਼ਿੰਦਗੀ ਦਾ ਹਿੱਸਾ, ਕੰਮ ਤੋਂ ਬਿਨਾਂ ਕਾਹਦਾ ਬੰਦਾ। ਕੰਮ ਤਾਂ ਗਹਿਣਾ ਭਾਈਏ ਹੁਰੀ ਅੱਗੇ ਕਹਿੰਦੇ ਹੁੰਦੇ, ਪੋਤੋ ਕੰਮ ਤੋਂ ਨਾ ਕਦੇ ਭੱਜੋ। ਕੰਮ ਤੋਂ ਜੀ ਚੁਰਾਉਣ ਵਾਲਾ ਬੰਦਾ ਤੇ ਮਿੱਟੀ ਆ ਜੀ। ਪਹਿਲੇ ਸਮੇਂ ਦੇ ਵਿੱਚ ਜਦੋਂ ਕੰਮ ਅਸੀਂ ਕਰਦੇ ਸੀ, ਪੁਰਾਣੇ ਸਮੇਂ ਦੇ ਵਿੱਚ ਖੁਰਾਕ ਚੰਗੀ ਸੀ ਤੇ ਕੰਮ ਵੀ ਬੜਾ ਕਰਦੇ ਜੀ। ਹੱਡੀ ਭਾਵਾਂ ਚਿੜੀ ਸੀ ਪਰ ਪਤਲੇ ਜਿਹੇ ਹੁੰਦੇ ਸੀ, ਇਹਨੇ ਕੋ ਬਹੁਤੇ ਭਾਰੇ ਭਾਰੇ। ਹੁਣ ਤਾਂ ਬਰਗਰ ਪੀਜੇ ਖਾ ਕੇ ਤੇ ਬੰਦਿਆਂ ਦੇ ਸਰੀਰ ਹੀ ਆਪਣੇ ਖਰਾਬ ਕਰ ਲਾਇਆ। ਢੇਡੇ ਵਰੋਂ ਕੱਢੇ ਆ ਉਹ ਜਿਹੜੀਆਂ ਪਹਿਲੀਆਂ ਖੁਰਾਕਾਂ ਸੀ ਤੇ ਉਹ ਬੰਦੇ ਨੇ ਆਪਣਾ ਕੰਮ ਜਿਹੜਾ ਡਟ ਕੇ ਕਰਨਾ ਤੇ ਸਰੀਰ ਐਨ ਮਤਲਬ ਸਾਧਿਆ ਹੋਣਾ ਜੀ। ਤੇ ਉਹ ਭਾਈ ਉਹਨਾਂ ਨੇ ਕਹਿਣਾ ਪੁੱਤ ਕੰਮ ਕਰੋਗੇ ਤੇ ਖੁਰਾਕ ਜਿਹੜੀ ਆ ਭੱਜਦੀ ਆ ਜੀ। ਜੇ ਤੁਸੀਂ ਡੱਕਾ ਨਾ ਤੋੜੋਗੇ ਤੇ ਇਹ ਜਿਹੜੀ ਆ ਖੁਰਾਕ ਆ ਇਹ ਲਹੂ ਨੀ ਬਣਨਾ। ਖੁਰਾਕ ਵੀ ਜਿਹੜੀ ਆ ਅੰਮ੍ਰਿਤ ਤਾਂ ਹੀ ਬਣੂਗੀ ਜੇ ਤੁਸੀਂ ਇਹਨੇ ਥੋੜਾ ਬਹੁਤਾ ਡੱਕਾ ਤੋੜੋਗੇ, ਖੂਹ ਖਾਡੇ ਜਾਓਗੇ। ਬੰਨਿਆ ਦਾ ਇਹ ਹਿਸਾਬ ਹੁੰਦਾ ਸੀ, ਵੇਖ ਲਾ ਵੀ ਉਹ ਪਰੋਂ ਮਾਰੂ ਵਾਲੀ ਪੈਲੀ ਤੂੰ ਵੇਖ ਲਾ ਵੀ ਕਿੰਨੇ ਉੱਚੇ ਖਤੇ ਆ ਤੇ ਥੱਲੇ ਭਲਵਾਨ ਹੋਣਾ ਤੇ ਉਹ ਨੀਵੇਂ ਖਤੇ ਚੱਕ ਚੱਕ ਮਿੱਟੀ। ਮੈਂ ਤੇ ਡੋਲੇ ਨੇ ਸੜ ਸੜ ਕੇ ਉੱਤੋਂ ਅਬਾਰ ਲਾ ਤੇ ਤੇ ਇੱਕ ਦਿਨ ਦੇ ਵਿੱਚ ਅਸੀਂ ਉਹ ਵੱਟ ਬੰਨੀ ਹੈ ਜਿਹੜੀ ਤੈਨੂੰ ਮੈਂ ਵਿਖਾ ਕੇ ਲਿਆਊਂਗਾ। ਅੱਛਾ, ਕੰਮ ਇੰਨਾ ਕਰਦੇ ਤਾਂ ਹੁਣ ਮਸ਼ੀਨਾਂ ਦਾ ਯੁੱਗ ਆ ਗਿਆ। ਜੇ ਸੀ ਵੀ ਮਸ਼ੀਨ ਭਰਦੀ ਆ ਤੇ ਚਾ ਕੇ ਪਾਵੇ ਕਿ ਚਲੋ ਟਾਈਮ ਬਚਦਾ ਤਾਂ, ਪਰ ਇਹ ਆ ਵੀ ਬੰਦਾ ਹੁਣ ਵਿਹਲਾ ਜ਼ਿਆਦਾ ਹੋ ਗਿਆ, ਸਰੀਰਕ ਕੰਮ ਜਿਹੜੇ ਘੱਟ ਗਏ। ਗਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਹੋਰ ਘੱਟ ਜਿਹੜੇ ਆ ਝੋਨੇ ਵਾਲੀਆਂ ਮਸ਼ੀਨਾਂ ਆ ਗਈਆਂ, ਇਹ ਵੀ ਲੇਬਰ ਘੱਟ ਗਈ ਤੇ ਲੇਬਰ ਦੇ ਵੀ ਕੰਮ ਘੱਟ ਗਏ। ਤਾਂ ਉਹ ਹੌਲੀ 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 ਮਸ਼ੀਨਰੀ ਯੁੱਗ ਦੇ ਵਿੱਚ ਮਸ਼ੀਨਰੀ ਦਾ ਕੰਮ ਜ਼ਿਆਦਾ। ਪਰ ਮੈਂ ਇਹ ਨਹੀਂ ਕਹਿੰਦਾ ਵੀ ਤਰੱਕੀ ਮਾੜੀ ਗੱਲ ਆ ਜੀ, ਤਰੱਕੀ ਵੀ ਚੰਗੀ ਗੱਲ ਆ। ਯੁੱਗ ਯੁੱਗ ਬੰਦਾ ਤਰੱਕੀਆਂ ਕਰੇ ਕਿਉਂਕਿ ਜੀਵਨ ਦੇ ਵਿੱਚ ਕਾਢਾਂ ਖੋਜਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ। ਅਸੀਂ ਪੈਦਲ ਚੱਲਦੇ ਸੀ, ਫਿਰ ਸੈਂਕਲਾਂ ਦੇ ਹੋ ਗਏ, ਗੱਡੀਆਂ ਕਾਰਾਂ ਆ ਗਈਆਂ ਜਾਂ ਘੋੜੇ ਊਠ ਵੀ ਵਿੱਚ ਰਹਿ ਵਿੱਚ, ਤੇ ਉਹ ਮਸ਼ੀਨਰੀ ਆਤ ਗਈ ਆ ਤੇ। ਪਰ ਹੁਣ ਪੈਦਲ ਤੁਰਨਾ ਜੇ ਹੋਵੇ ਤੇ ਖੂਹ ਤੋਂ ਜਾਣਾ ਹੋਵੇ ਤੇ ਬੰਦੇ ਨੂੰ ਹੌਂਕਣੀ ਚੜ੍ਹ ਜਾਂਦੀ, ਸਾਹ ਚੜ੍ਹ ਜਾਂਦਾ। ਇਹ ਸਾਰੀਆਂ ਚੀਜ਼ਾਂ ਇਹ ਇਸ ਕਰਕੇ ਹੋ ਗਈਆਂ ਕਿ ਇੱਕ ਤੇ ਖੁਰਾਕ ਬੜੀ ਸਾਡੀ ਗਲਤ ਹੋ ਗਈ, ਉੱਤੋਂ ਅਸੀਂ ਸਰੀਰਕ ਕੰਮ ਵੀ ਛੱਡ ਦਿੱਤਾ। ਤੀਜੇ ਸਾਡੇ ਜਾਂ ਜੋ ਆਪਾਂ ਵੇਖਦੇ ਹਾਂ ਉਹ ਯੂਟਿਊਬਾਂ ਤੇ ਫੇਸਬੁੱਕਾਂ ਤੇ ਜਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੰਗੀਆਂ ਵੀ ਆ, ਬਹੁਤ ਸਾਰੇ ਐਵੇਂ ਦਿਲ ਪਰਚਾਵੇ ਲਈ, ਕਦੇ ਕੋ ਫੋਟੋ ਵੇਖ ਲਈ, ਕਦੇ ਕੋ ਵੀਡੀਓ ਵੇਖ ਲਈ, ਕਦੇ ਕੋ ਨਾਟਕ ਵੇਖ ਲਿਆ। ਇਹ ਇਸ ਚੀਜ਼ ਦੇ ਵਿੱਚ ਬੰਦਾ ਆਪਣਾ ਸਮਾਂ ਜ਼ਿਆਦਾ ਬੈਠ ਕੇ ਗੁਜ਼ਾਰਦਾ ਜੀ। ਭਾਈਏ ਹੋਰਾਂ ਨੇ ਪਹਿਲੇ ਸਿਆਣਿਆਂ ਨੇ ਉਦੋਂ ਪਹਿਲਾਂ ਕਿਹਾ ਸੀ ਉਦੋਂ ਬਹਿਣਾ ਨਹੀਂ, ਬਹਿ ਗਿਆ ਸੋ ਰਹਿ ਗਿਆ ਜੀ। ਇਹ ਸਿਧਾਂਤ ਨੂੰ ਜਿਹੜੇ ਬੰਦੇ ਨੇ ਗੱਲ ਲਿਖ ਕੇ ਪਾ ਲਿਆ ਨਾ ਦਿਮਾਗ ਚ, ਉਹਨੂੰ ਕਦੇ ਰੁਪਈਏ ਖਰਚਣ ਦੀ ਲੋੜ ਨਹੀਂ ਆਪਣੇ ਦਵਾਈਆਂ ਦੇ ਜੀ। ਚਲੋ ਓਦਾਂ ਤੇ ਠੀਕ ਆ, ਆਰਾਮ ਤਾਂ ਬੰਦਾ ਚਾਹੁੰਦਾ, ਐਸੀ ਨਹੀਂ ਕੋਈ ਗੱਲ ਵੀ ਆਰਾਮ ਨਹੀਂ। ਤਾਂ ਸ਼ਨਿਚਰਵਾਰ ਐਤਵਾਰ ਬਣੇ ਹੀ ਆਰਾਮ ਲਈ ਜਿਹੜੇ ਕੰਮ ਬੰਦੇ ਦਫ਼ਤਰਾਂ 'ਚ ਜਾਣ ਵਾਲੇ, ਸ਼ਨਿਚਰ ਐਤਵਾਰ ਉਹਨਾਂ ਨੂੰ ਛੁੱਟੀ ਆ। ਬਾਹਰਲੇ ਮੁਲਕ ਦੇ ਵਿੱਚ ਤੇ ਸਪੈਸ਼ਲੀ ਛੁੱਟੀ ਹੁੰਦੀ, ਤਾਂ ਆਪਣੇ ਦੇ ਵਿੱਚ ਵੀ ਹੁਣ ਤਾਂ ਕਰਨ ਲੱਗ ਪਿਆ। ਇੱਕ ਸ਼ਨਿਚਰਵਾਰ ਛੱਡ ਕੇ ਦੂਸਰੇ ਸ਼ਨਿਚਰਵਾਰ ਛੁੱਟੀ ਕਰ ਦਿੰਦੇ। ਚਲੋ ਐਤਵਾਰ ਤੇ ਲਗਭਗ ਸਾਰੇ ਮੁਲਕ ਜਿੱਥੇ ਵੀ ਉੱਥੇ ਛੁੱਟੀ, ਅਰਬ ਦੇ ਵਿੱਚ ਜੁੰਮੇ ਦੇ ਦਿਨ ਛੁੱਟੀ ਜਾਣੀ, ਸ਼ੁੱਕਰਵਾਰ ਨੂੰ ਛੁੱਟੀ। ਇਹ ਛੁੱਟੀਆਂ ਜਿਹੜੀਆਂ ਬਣਦੀਆਂ ਇਸ ਕਰਕੇ ਆ ਕਿ ਇਸ ਦਿਨ ਬੰਦਾ ਆਪਣੇ ਕੁਝ ਜਿਹੜੇ ਕੰਮ ਆ ਕਰਦੇ ਕਰ ਲਵੇ। ਜਿਹਦਾ ਐਤਵਾਰ ਛੁੱਟੀ ਆ, ਰੱਬ ਦੇ ਘਰ ਜਾ ਕੇ ਗੁਰਦੁਆਰੇ ਮੰਦਰ ਮਸਜਿਦ ਜਾ ਕੇ ਮੱਥਾ ਟੇਕੇ। ਜੁੰਮੇ ਵਾਲੇ ਵੀ ਉਹ ਕਹਿੰਦੇ ਵੀ ਨਮਾਜ਼ ਪੜ੍ਹਨ ਚੰਗੇ, ਤੁਸੀਂ ਮਸੀਤੀ ਜਾਓ, ਕੋਈ ਆਪਣਾ ਕੁਝ ਸਿੱਖ ਆਓ ਰੱਬ ਦੀ ਗੱਲ। ਮਨ ਨੂੰ ਵੀ ਤੇ ਤਨ ਨੂੰ ਵੀ ਆਰਾਮ ਬਹੁਤ ਜ਼ਰੂਰੀ ਹੈ। ਫਿਰ ਇਬਾਦਤ ਜਿਹੜੀ ਆ ਉਹ ਸਰੀਰ ਦੀ ਵੀ ਆ, ਮਨ ਦੀ ਵੀ। ਸਰੀਰ ਕੀ ਆ? ਸਰੀਰ ਜਿਹੜਾ ਇਹਨੂੰ ਤੁਸੀਂ ਚੰਗੀ ਖੁਰਾਕ ਦਿਓ, ਇਹ ਵੀ ਇਹ ਇਬਾਦਤ ਵਰਗਾ ਹੀ ਆ। ਇਹ ਤੋਂ ਕੰਮ ਲਓ, ਇਹ ਵੀ ਇਬਾਦਤ ਵਰਗਾ ਹੀ ਆ। मन जेड़ा इन चंगे विचार दो ए बात तर गई है। मन दी जेड़ी आ ओ सारे भाव इहदे विच होण, ए मन दे जेड़े भाव आ सारे इहदे विच हुंदे ही ने, पर कुछ असीं ज्यादा उभार लैने कुछ खत्म कर लैने, जिवें डर हो गया ज्यादा हो गया, शक हो गया ज्यादा हो गया, वहम हो गया ज्यादा हो गया, चिंता ज्यादा हो गई, फिकर ज्यादा हो गया, पर दया घटन लग गई, प्रेम घटन लग गया, जेड़ा भावना खत्म होने लग गई, ये चीज कुछ घट गई। इन्हों बराबर ते रखना चाहिए, डर भी जिंदगी दे विच जरूरी है। निडर बंदा फिर ऊंए अपराधी भी हो सकदा, निडर बंदा अपराधी भी हो सकदा, उन डर ही नहीं ना उन्हूं किसे, हुण नशेड़ी बंदे आ ना उन्हूं छित्रां दा डर आ, ना उन्हूं मरन दा डर आ, ना उन्हूं जेल दा डर आ, ना उन्हूं कानून दा, ना भगवान दा, उन्हूं डर ही कोई नहीं। उदन टेलीफोन आया, कहिंदे वी ताया वी मोटरसाइकिल तो गया, तो वालियां ला के चल गया कोई, तो जो मगर गया तो अगले पिस्तौल दिखाता भाजो इथो नहीं देंगे मार। हुण ये चीजां की आ जी, इहनूं निडरता कहांगे, निडरता वा ते भी फिर माड़ी हो ता जो नशे की आड़ दे विच नहीं ना उन्हां नूं पता लगता निडरता नहीं, ये ते बुझदली आ कि किसी की चीज लुट के धन तुसी लैके चल जाओ, वो है ते बुझदली आ। तेरी गल सुनो, कोई दलेरी आला काम थोड़ा नहीं हो, जिदा पिछे जाए कहिंदे चुटकुला क्या चुटकुला, भगवंत मान ने खरे सुनाया सी, कहिंदे वी दलेर इन्ना मुंडा साडा प्यो दे चपेड़ा मारतियां एडा दलेर, मजाक उन्हें तो किया भी पुछण आला हो, कहिंदा दलेरियां तो प्यो दे चपेड़ा मारनू, या तो तुसी दलेरी आ ते किसी जंग दे मैदान च आण के नित्रो पता लग जू। ये इस तरह दियां दलेरियां भी प्यो कुटण नूं तो बहादुर हो गया, ते जदों को गुआंढियां नाल लड़ाई हो जावे ते अंदरों कुंडा ला लैंदा, इहे उहनां दियां दलेरियां। ते जे ते कुसी किसे तों लुटां खोहां करनियां ते पिस्तौल कढ लैणे, जिहड़े कि बहुत वड्डे गैर कानूनी भी आ, किसे दा धन लुट के वरतना सब तों वड्डी मतलब पाप भी इस तों वड्डा कोई नहीं जी। महाराज गुरु नानक पातशाह जी ने जदों उहनां नूं खाणे ते सद्या गया, अमीर ते गरीब दा भेद नहीं उहनां ने कीता, उन्होंने यह नहीं अमीर को नहीं जाना ते गरीब तो जाना, या गरीब तो नहीं जाना ते अमीर तो जाना, यह भेदभाव नहीं उन्होंने किया, गरीब को ही जाना मैं ते अमीर को नहीं जाना। मन दी बिरती वेखी, कमाई देखी भी केदी के हक दी आ, केदी हलाल दी आ। उन्होंने देखिया भी भाई लालो बड़ा मेहनती है, भावे गरीब भी आ, ओदी जड़ी रोटी आ ओदी हक दी कमाई दी आ, ते जो हंकारी आ मलक भागो, ये जेड़ा मतलब हंकारी आ बंदा। उन्होंने जदों पता लगा भी महाराज दोनों नूं इको दिन च सजा देता भी महाराज साडे भी होना साडे भी होना, महाराज भाई लालो को चल गया, ते वह हंकारी जेड़ा सी राज दा भी हंकार सी पैसे दा भी, ਉਹ ਆਣ ਕੇ ਜਦੋਂ ਪਤਾ ਲੱਗਾ ਵੀ ਸਾਡੇ ਨੀ ਆਏ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਲਾਲੋ ਤੇ ਗਿਆ, ਤੇ ਉਹ ਗੁੱਸਾ ਚੜਿਆ ਉਹਨੂੰ, ਤੇ ਕਹਿੰਦਾ ਮੈਂ ਮਹਾਰਾਜ ਨੂੰ ਲਾਂਭਾ ਦਿੰਦਾ ਵੀ ਅਸੀਂ ਕੋਈ ਥੋੜੇ ਚੀਜ਼ਾਂ ਪਕਾਈਆਂ ਜਾਂ ਇਹ ਲਾਲੋ ਨੇ ਜ਼ਿਆਦੀਆਂ ਪਕਾਈਆਂ, ਕਿਉਂਕਿ ਉਹ ਤਾਂ ਕੋਈ ਮਹਾਰਾਜ ਨੂੰ ਕਿਹੜਾ ਕੁਛ ਖਾਣ ਨਾ ਸੀ, ਪ੍ਰੇਮ ਦੇ ਸੀ, ਕਹਿੰਦੇ ਰੱਬ ਪ੍ਰੇਮ ਦਾ ਭੁੱਖਾ ਹੁੰਦਾ, ਕਿਸੇ ਖਾਣ ਪੀਣ ਦਾ ਕਿਸੇ ਵਸਤੂਆਂ ਦਾ ਨਹੀਂ। ਜਦੋਂ ਆ ਕੇ ਪੁੱਛਿਆ ਮਲਕ ਭਾਗਵਾਨ ਦਾ, ਉਹਨਾਂ ਮਹਾਰਾਜ ਜੀ ਵੀ ਸਾਡੇ ਕੋਲ ਕੋਈ ਗਨਾਹ ਹੋਇਆ ਤੁਸੀਂ ਸਾਡੇ ਨੀ ਖਾਣਾ ਖਾਣਾ ਹੈ, ਪ੍ਰਸ਼ਾਦਾ ਨਾਲ ਲਾਇਆ ਵੀ ਸਾਡਾ ਛਕੋ, 36 ਪ੍ਰਕਾਰ ਦੇ ਭੋਜਨ ਬਣੇ ਤੇ ਲਾਲੋ ਦੀਆਂ ਕੋਧਰੇ ਦੀਆਂ ਰੋਟੀਆਂ ਤੁਸੀਂ ਛਕੀ ਜਾਂਦੇ। ਉਹ ਆਂਦੇ ਵੀ ਆ ਜਾ ਫਿਰ ਬਹਿ ਜਾ, ਬਹਿ ਕੇ ਤੇ ਉਹਨਾਂ ਦੋਨਾਂ ਪ੍ਰਸ਼ਾਦਿਆਂ ਨੂੰ ਫੜ ਕੇ ਉਹਨਾਂ ਨੂੰ ਨਿਚੋੜਿਆ। ਭਾਵੇਂ ਕਿ ਇਹ ਹੁਣ ਆਧੁਨਿਕ ਵਿਗਿਆਨ ਵਾਲੇ ਕਹਿਣਗੇ ਵੀ ਰੋਟੀਆਂ ਚੋਂ ਨਾ ਲਹੂ ਨਿਕਲ ਸਕਦਾ ਨਾ ਦੁੱਧ ਨਿਕਲ ਸਕਦਾ, ਕਿਉਂਕਿ ਤਰਕ ਸਾਡੇ ਕੋਲ ਬੜਾ। ਤਰਕ ਵਾਲੇ ਕਹਿੰਦੇ ਪੱਥਰ ਨਹੀਂ ਰੁਕ ਸਕਦਾ, ਤਰਕ ਵਾਲੇ ਕਹਿੰਦੇ ਸੱਪ ਨਹੀਂ ਛਾਂ ਕਰ ਸਕਦਾ, ਯਾਨੀ ਕਿ ਤਰਕ ਜਿਹੜੀ ਆ ਨਾ ਇਹ ਸਾਨੂੰ ਮਤਲਬ ਦੋ ਤਾਰੀ ਤਲਵਾਰ ਵਾਂਗੂ ਆਪਦਾ ਹੱਥੀ ਵੱਢੀ ਜਾਂਦੇ ਆ ਤਾਰਕੀ। ਚਲੋ ਉਹ ਵਿਸ਼ਾ ਲੈਦਾ, ਤੇ ਉਹ ਦੋਵਾਂ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਲਹੂ ਵਾਲੀ ਰੋਟੀ ਜਦੋਂ ਵਿਖਾਈ ਵੀ ਆਵੇ, ਤੂੰ ਗਰੀਬਾਂ ਦਾ ਲਹੂ ਚੂਸਿਆ ਇਹਦੇ ਵਿੱਚ ਲਹੂ, ਜਦੋਂ ਆ ਵਿਖਾਇਆ ਕਹਿੰਦੇ ਵੇਖੋ ਇਹਦੇ ਚ ਦੁੱਧ ਆ, ਇਹਦੀ ਹੱਕ ਦੀ ਕਮਾਈ ਹੈ। ਇਹ ਦੁੱਧ ਨੂੰ ਬੜਾ ਉੱਤਮ ਮੰਨਿਆ ਜਾਂਦਾ ਸੀ, ਹੁਣ ਤਾਂ ਦੁੱਧ ਦੀ ਮਤਲਬ ਦੁੱਧ ਨੂੰ ਵੇਚਣਾ ਕਹਿੰਦੇ ਦੁੱਧ ਨੂੰ ਵੇਚਣਾ ਪੁੱਤ ਨੂੰ ਵੇਚਣੇ ਵਰਗਾ ਸੀ, ਦੁੱਧ ਨਹੀਂ ਸੀ ਵਿਕਦਾ ਦੁੱਧ ਨੂੰ ਓਦਾਂ ਕਿਸੇ ਨੂੰ ਭੈਣ ਭਰਾ ਨੂੰ ਚਾਹੀਦਾ, ਉਹਨੂੰ ਦੇ ਦੇਣਾ ਕੋਈ ਨਹੀਂ, ਬਰਾਤ ਆਉਣੀ ਹੈ ਤਾਂ ਲੈ ਜਾ, ਪ੍ਰੋਗਰਾਮਾਂ 'ਤੇ ਲੈ ਜਾ। ਇਹ ਸੀ ਪਹਿਲਾਂ ਤਾਂ, ਯਾਨੀ ਵੀ ਜਿਹੜੀ ਹੱਕ ਦੀ ਕਮਾਈ ਆ ਇਹ ਹੀ ਬੰਦੇ ਦੇ ਕੰਮ ਆਉਣੀ ਆ। ਅਤੇ ਇਸ ਕਰਕੇ ਭਾਈ ਆਰਾਮ ਵੀ ਕਰੋ ਵੀਕ ਦੇ ਐਂਡ ਦੇ ਉੱਤੇ, ਅਤੇ ਸੋਮਵਾਰ ਤੋਂ ਹੀ ਜੁੱਟ ਜਾਓ ਕੰਮ ਨੂੰ ਵੀ, ਤਾਂ ਇਹ ਸਾਰੀਆਂ ਚੀਜ਼ਾਂ ਨਾਲ ਦੀ ਨਾਲ ਹੀ ਚੱਲਦੀਆਂ। ਕੰਮ ਕਰੋ, ਹੱਕ ਦੀ ਖਾਓ, ਇਹੀ ਸਾਡੀ ਤੇ ਬੇਨਤੀ ਆ ਜੀ। ਤਾਇਆ ਜੀ ਬਹੁਤ ਵਧੀਆ ਤੁਸੀਂ ਸੁਨੇਹਾ ਦਿੱਤਾ। ਤੇ ਪਿਆਰੇ ਦੋਸਤੋ, ਤਾਏ ਹੋਰੀ ਵੈਸੇ ਸੋਮਵਾਰ ਚ ਸੋਹਣੀਆਂ ਸੋਹਣੀਆਂ ਗੱਲਾਂ ਤਾਂ ਜ਼ਰੂਰ ਸੁਣਾਉਂਦੇ ਨੇ। ਉਹ ਮੈਂ ਕਹਿੰਦਾ ਹੁਣ ਸੋਮਵਾਰ ਦਾ ਦਿਨ ਆ, ਚਲੋ ਕਿਸੇ ਨੂੰ ਸ਼ੁਰੂਆਤ ਜੇ ਰੱਬ ਦੇ ਨਾਮ ਤੋਂ ਜਾਂ ਚੰਗੀਆਂ ਸਿਆਣੀਆਂ ਗੱਲਾਂ ਤੋਂ ਹੋਊਗਾ, ਸਾਰਾ ਦਿਨ ਹੀ ਸਾਰਾ ਹਫ਼ਤਾ ਹੀ ਚੰਗਾ ਨਿਕਲਦਾ। ਸ਼ੁਰੂਆਤ ਤੁਸੀਂ ਓਦਾਂ ਦੀਆਂ ਗੱਲਾਂ ਤੋਂ ਕਰੋਗੇ ਤਾਂ ਉਹਨਾਂ ਦਾ ਹਫ਼ਤਾ ਵੀ ਓਦਾਂ ਦਾ ਨਿਕਲਣਾ। ਇਸ ਕਰਕੇ ਚੰਗੀ ਗੱਲ ਵੀ ਕਰਨੀ ਜ਼ਰੂਰੀ ਆ। ਚੱਲ ਫਿਰ ਗੀਤ ਵੀ ਸੁਣਾ ਦੇ। ਗੀਤ ਆਇਆ ਜੀ ਪਿਛਲੀ ਵਾਰ ਰਹਿ ਗਿਆ ਸਨ ਵੀਕਐਂਡ ਤੇ, ਤਾਂ ਉਹ ਗੀਤ ਆਪਾਂ ਸੁਣਾਵਾਂਗੇ ਸਰੋਤਿਆਂ ਨੂੰ। ਗੁਰਵਿੰਦਰ ਭਾਜੀ ਦਾ ਗੀਤ ਵੀ ਸੁਣਾਇਆ ਜਾਊਗਾ ਤੇ ਕੁਲਦੀਪ ਮਾਣਕ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਸੀ ਆਪਣੇ ਸਰੋਤਿਆਂ ਨੇ, ਉਹ ਵੀ ਆਪਾਂ ਗੀਤ ਜ਼ਰੂਰ ਸੁਣਾਵਾਂਗੇ। ਅੱਛਾ, ਕੁਲਦੀਪ ਮਾਣਕ ਦੀ ਕਿਹਨੇ ਕੀਤੀ? ਯੁਵਰਾਜ ਭਾਜੀ ਨੇ ਸ਼ਾਇਦ ਕੀਤੀ ਸੀ ਤਾਂ ਜੀ, ਉਹ ਵੀ ਸੁਣਾਵਾਂਗੇ। ਆਹ ਚਲੋ ਉਹ ਵੀ ਲਾ ਲਾ ਫਿਰ ਲਾਓ, ਫਿਰ ਆਪਾਂ ਦੁਬਾਰਾ ਫਿਰ ਆਉਂਦੇ ਹਾਂ।
ਮਾਤਾ ਲੱਤੀ ਪਈ ਬੋਲਦੀ, ਕਹਿੰਦੀ ਸੁਣ ਦੁੱਲਿਆ ਸਰਦਾਰ ਵੇ ਬੰਨੇ ਤੇ ਜੱਟ ਨਾ ਛੇੜੀਏ, ਉਤੇ ਕੱਢਦਾ ਈ ਗਾਲ ਹਜ਼ਾਰ ਵੇ। ਸੁਣ ਲੈ ਦੁੱਲਿਆ, ਸੁਣ ਲੈ ਫੱਟਿਆ ਵੀ ਹੋਣੀ ਅੱਜ ਨਾ ਟਲੇ। ਓ ਕਾਂ ਕੁੱਤੇ ਸੁਨਿਆਰ ਦਾ ਕੋਈ ਦੁੱਲਿਆ ਨਾ ਇਤਬਾਰ ਵੇ। ਕਦੇ ਮੰਗਦੇ ਨਾ ਬਰਸਾਤ ਵੇ। ਨਾ ਰੰਡੀ ਦੇ ਪੁੱਤ ਨੂੰ ਛੇੜੀਏ, ਫੁੱਟ ਹੱਡੀ ਪਾ ਦਊ ਰਾਤ ਵੇ, ਰਹੀਏ ਦੂਰ ਬਾਮਣ ਦੇ ਪੁੱਤ ਤੋਂ, ਦੂਰ ਬਾਮਣ ਦੇ ਪੁੱਤ ਤੋਂ। ਸੁਣ ਲੈ ਦੁੱਲਿਆ, ਸੁਣ ਲੈ ਪੱਟਿਆ ਵੀ ਦਲਾਂ ਦੇ ਆ ਮੋਰੀਆ। ਓ ਰਹੀਏ ਦੂਰ ਬਾਮਣ ਦੇ ਪੁੱਤ ਤੋਂ, ਜਦੋਂ ਉਤਰੇ ਹੋਣ ਸਰਾਦ ਵੇ। ਅਕਬਰ ਦਾ ਮੈਂ ਜੋਰਨੀ, ਮੇਰਾ ਨਾਂ ਨਾ ਦੁੱਲਾ ਰੱਖ ਜੀ, ਮਾਤਾ ਰੱਖ ਦਿੰਦੀ ਕੁਝ ਹੋਰ ਨੀ। ਮੈਂ ਠਾਵਾਂ ਦਿੱਲੀ ਦੇ ਕਿੰਗਰੇ, ਨਾਲੇ ਕਰਾਂ ਲਾਹੌਰ ਤਬਾਨੀ, ਸਣੇ ਅਕਬਰ ਬੰਨਾ ਬੇਗਮਾ ਪਾਵਾਂ ਪਿੰਡੀ ਵਾਲੇ ਰਾਣੀ। ਲਵੇ ਬਦਲਾ ਦਾਦੇ ਬਾਪ ਦਾ, ਗੱਲਾਂ ਫਟੀਆਂ ਤਾਂ ਸਰਦਾਰਨੀ ਗੱਲਾਂ ਕਰੂ ਹਰੀ ਕੇ ਵਾਲੜਾ ਕਿਤੇ ਹੋ ਗਏ ਜੇ ਹੱਥ ਚਾਰਨੀ
ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਵੀਰ ਸਿੰਘ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਾਰੇਗਾਮਾ ਕਾਰਵਾਂ ਦ ਪਰਫੈਕਟ ਗਿਫਟ ਫਾਰ ਯੋਰ ਲਵਡ ਵਨਸ
जी हाँ भाई बहनों झुमरी तलिया से मुन्नी की रिक्वेस्ट आई है रफ्ता रफ्ता देखो आँख मेरी लड़ी है
लड़ी है लड़ी है लड़ी है लड़ी 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 लड़ी
तीसरे बादशाह हम है
सोना सोना बाबा सोना सोना बाबा सोना सोना सोना
ओ मेरे सोना रे सोना रे सोना रे दे दूंगी जान जुदा मत होना रे मैंने तुझे महीने में जाना हुआ खूबसूरत ना मत होना रे ओ मेरे सोना रे सोना रे सोना
रे देखो
इश्क वालों से न पूछो कि उनकी रात का आलम तन्हा कैसे गुजरता है जुदा हो हम सफर जिसका वो उसको याद करता है ना हो जिसका कोई वो मिलने की फरियाद
सलामी इश्क मेरी जान जरा को भूल कर लो तुम हमसे प्यार करने की जरा से भूल कर लो मेरा दिल बेचैन है
हमसे प्यार करने की जरा से भूल कर लो मेरा दिल बेचैन है हम सफर के लिए मेरा दिल बेचैन है हम सफर के लिए
अरे
रास्ता रास्ता देखो आँख मेरी लड़ी है
बगला दीवाना हो रब्बा किसी सी बात न जाना
इमोशन है, ड्रामा है, ट्रेजेडी है।
ओए यमला पगला दीवाना फिर से के सारे गाने सारे गमा म्यूजिक यूट्यूब चैनल पर रिलीज होंगे,
तो चैनल सब्सक्राइब कर लीजिए, नोटिफिकेशन को ऑन कर लीजिए,
क्योंकि कोई भी गाना मिस नहीं होना चाहिए।
जी प्यारे एक बार फिर तो बहुत बहुत जी आनू जी प्रोग्राम दे विच ते ताया जी। हाँ वो तो हाँ हेर बगया ताया जी, जिंदगी दे विच बहुत सारियां जिहड़ियां चीजां हुंदियां ने, बहुत सारियां घटनावां करदियां ने जिंदगी दे विच, बहुत सारे उतार चढ़ा हुंदे ने, कई बार बंदा डोल भी जांदा, कई बार बंदा घबरा भी जांदा, ਤਾਂ ਇਹਨਾਂ ਸਥਿਤੀਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਰਹਿਣਾ ਚਾਹੀਦਾ, ਇਹ ਵੀ ਆਪਣਾ ਨੂੰ ਚਰਚਾ ਕਰਨੀ ਚਾਹੀਦੀ, ਚਰਚਾ ਹੀ ਇਹ ਕਰਨੀ ਚਾਹੀਦੀ ਆ, ਕਿਉਂਕਿ ਬੰਦੇ ਦਾ ਜਿਹੜਾ ਮਨ ਆ ਨਾ ਇਹਦੀ ਹੀ ਚਰਚਾ ਹੋਣੀ ਚਾਹੀਦੀ ਆ, ਇਹਦੇ ਹੀ ਸਾਰੀ ਖੇਡ ਆ ਜੀ, ਸਾਰੀ ਜਿਹੜੀ ਖੇਡ ਮਨ ਦੀ ਆ, ਜੇ ਕੋਈ ਅਪਰਾਧੀ ਆ ਇਹ ਵੀ ਮਨ ਦੀ ਖੇਡ ਆ, ਜੇ ਕੋਈ ਪੁੰਨ ਵਾਲਾ ਪਾਪ ਵਾਲਾ ਚੰਗਾ ਮਾੜਾ ਸਾਫ ਸੁਥਰਾ ਕੇ ਮੈਲਾ ਵਾ ਜਾਂ ਇਹ ਗਾਲਾਂ ਕੱਢਣ ਵਾਲਾ ਕਿ ਜਾਂ ਪ੍ਰੇਮ ਦੀ ਬੋਲਣ ਵਾਲਾ, ਇਹ ਸਾਰੀਆਂ ਚੀਜ਼ਾਂ ਮਨ ਦੀਆਂ ਹੀ ਖੇਡਾਂ ਜੀ। ਮਨ ਲਾ ਲਓ ਵੀ ਇੱਕ ਕੈਸਟ ਵਾਂਗ ਆ ਜੀ, ਕੈਸਟ ਜਿਹੜੀ ਆਪਾਂ ਰੀਲ ਜਿਹੜੀ ਆ, ਹੁਣ ਤਾਂ ਪੈਨ ਡਰਾਈਵਾਂ ਆ ਗਈਆਂ, ਮੈਮਰੀ ਕਾਰਡ ਆ ਗਏ, ਹਾਰਡ ਡਰਾਈਵਾਂ ਆ ਗਈਆਂ, ਪਤਾ ਨੀ ਕੀ ਕੁਛ ਹੁਣ ਆ ਗਿਆ ਜਿਹਦੇ ਵਿੱਚ ਸਟੋਰ ਹੋ ਜਾਂਦੇ। ਮੈਂ ਤੈਨੂੰ ਰੀਲ ਦੀ ਉਦਾਹਰਨ ਦਿੰਦਾ, ਰੀਲ ਜਿਹੜੀ ਆ ਉਹਦੇ ਵਿੱਚ ਜੋ ਤੁਸੀਂ ਭਰੋਗੇ ਉਹ ਦੁਆਰਾ ਦੁਆਰਾ ਵੱਜੂ ਜੀ, ਜੇ ਤੁਸੀਂ ਮੁਹੰਮਦ ਸਦੀਕ ਦਾ ਕੋਈ ਗੀਤ ਭਰ ਦਿੱਤਾ ਉਹ ਦੁਆਰਾ ਦੁਆਰਾ ਚੱਲੂ, ਲਾਲ ਚੰਦ ਜਮਲਜੱਟ ਦਾ ਭਰ ਦਿੱਤਾ ਉਹ ਦੁਆਰਾ ਦੁਆਰਾ ਚੱਲੂ, ਕੋਈ ਸ਼ਬਦ ਕੀਰਤਨ ਭਰ ਦਿੱਤਾ ਉਹ ਦੁਆਰਾ ਦੁਆਰਾ ਚੱਲੂ, ਤੁਸੀਂ ਉਹ ਵਾਰ ਵਾਰ ਸੁਣ ਸਕਦੇ ਜੀ। ਤਾਂ ਮਨ ਦੇ ਵਿੱਚ ਸ਼ਕਤੀ ਆ ਯਾਦ ਦੀ ਜੀ, ਯਾਦ ਦੀ ਸ਼ਕਤੀ ਮਨ ਦੇ ਵਿੱਚ ਆ, ਮਨ ਜਿਹੜਾ ਗੱਲਾਂ ਨੂੰ ਯਾਦ ਰੱਖਦਾ। ਮੈਂ ਅੱਜ ਤੈਨੂੰ ਸੁਣਾ ਜਾਂਦਾ, ਭਾਈਆ ਸਾਡਾ ਇੱਦਾਂ ਕਹਿੰਦਾ ਸੀ, ਉਹ ਉਦਾਂ ਕਹਿੰਦਾ ਸੀ, ਆਹ ਸਿੱਖਿਆ ਮੈਨੂੰ ਇਹਨੇ ਦਿੱਤੀ ਆਹ ਗੱਲ, ਕਿਉਂਕਿ ਯਾਦ ਆ ਮੈਨੂੰ, ਹੈ ਕਿ ਨਹੀਂ ਜੀ। ਤਾਜ ਵਾਕਿਆ ਜਿਹੜੀਆਂ ਸਾਰੇ ਮੈਮਰੀ ਦੇ ਡਿਵਾਈਸ ਨੇ ਜਿਹੜੇ ਤੁਸੀਂ ਗੱਲ ਕੀਤੀ ਆ, ਸਟੋਰੇਜ ਡਿਵਾਈਸ ਨੇ ਜਿਹੜੀਆਂ ਕਿ ਸਟੋਰ ਕਰਦੇ ਨੇ, ਅਤੇ ਦਿਮਾਗ ਵੀ ਤਾਂ ਸਟੋਰ ਕਰਦਾ, ਦਿਮਾਗ ਨੀ ਸਟੋਰ ਕਰਦਾ, ਕਰਦਾ ਤਾ ਜੀ, ਤਾਂ ਇਹ ਸਟੋਰ ਕਰਦਾ, ਰੀਲ ਨੇ ਸਟੋਰ ਕੀਤਾ ਗੀਤ, ਰੀਲ ਨੇ ਸਟੋਰ ਕੀਤਾ ਸ਼ਬਦ, ਰੀਲ ਨੇ ਸਟੋਰ ਕੀਤੀ ਕਥਾ, ਰੀਲ ਨੇ ਸਟੋਰ ਕੀਤਾ ਕੀਰਤਨ। ਹੁਣ ਉਹ ਰੀਲ ਜਿਹੜੀ ਆ ਉਹ ਉਹ ਚੀਜ਼ਾਂ ਨੂੰ ਸੁਣਾਓ, ਇੱਕ ਲੱਚਰ ਗੀਤ ਸੁਣੇਗਾ ਤੇ ਉਸ ਤਰ੍ਹਾਂ ਦੇ ਭਾਵ ਆਉਣੇ, ਇੱਕ ਸੂਫੀ ਗੀਤ ਸੁਣੇਗਾ ਤੇ ਉਸ ਤਰ੍ਹਾਂ ਦੇ ਭਾਵ ਆਉਣੇ, ਜੇ ਇੱਕ ਤੋਂ ਸ਼ਬਦ ਸੁਣੇਗਾ ਤੇ ਉਹ ਭਾਵ ਆਉਣੇ, ਕਥਾ ਸੁਣੇਗਾ ਭਾਵ ਆ, ਉਸ ਭਾਵ ਦੇ ਅਨੁਸਾਰ ਬੰਦਾ ਆਪਣੇ ਆਪ ਨੂੰ ਉਹ ਬਿਠਾ ਲੈਂਦਾ। ਨੱਚੇ ਟੱਪਣ ਗੀਤ ਜਦੋਂ ਸੁਣਦਾ, ਕਈ ਤਾੜੀਆਂ ਮਾਰਦੇ ਆ, ਨੱਚਦੇ ਆ, ਲੁੱਡੀਆਂ ਪਾਉਂਦੇ, ਸੈਡ ਸੌਂਗ ਤੇ ਚੁੱਪ ਕਰਕੇ ਬੈਠੇ ਹੁੰਦੇ, ਕਾਰਨ ਕੀ ਆ, ਇਹ ਜਿਹੜੀ ਉਹ ਰੀਲ ਆ ਉਹਦੀ ਇੱਕ ਮੈਮਰੀ ਆ, ਉਹਦੀ ਯਾਦ ਆ, ਜੋ ਚ ਭਰਿਆ ਉਹ ਚੱਲਦਾ, ਤਾਂ ਉਸ ਹਿਸਾਬ ਨਾਲ ਬੰਦਾ ਅਗਲਾ ਉਹਦੇ ਤੇ ਐਕਸ਼ਨ ਕਰਦਾ। ਨੁਸਰਤ ਫਤਿਹ ਅਲੀ ਖਾਨ ਦੀ ਕਵਾਲੀ ਸੁਣ ਕੇ ਕਈ ਨੱਚਣ ਲੱਗ ਪੈਂਦੇ ਸੀ ਮੋਹਰੇ, ਹੁਣ ਉਹ ਐਕਸ਼ਨ ਆ। ਇੱਦਾਂ ਹੀ ਬੰਦੇ ਦਾ ਜਿਹੜਾ ਦਿਮਾਗ ਆ ਇਹ ਵੀ ਸਟੋਰ ਕਰਦਾ ਚੀਜ਼ਾਂ ਨੂੰ। ਹੁਣ ਜੋ ਉਹਨੇ ਸਟੋਰ ਕੀਤਾ ਜੰਮਣ ਤੋਂ ਲੈ ਕੇ ਹੁਣ ਤੱਕ, ਜਿੰਨੀ ਜਿੰਨੀ ਵੀ ਜਿਹਦੀ ਜਿਹਦੀ ਵੀ ਉਮਰ ਆ, ਉਹ ਅਸੀਂ ਜੋ ਵੀ ਸਟੋਰ ਕੀਤਾ, ਚੰਗੀਆਂ ਯਾਦਾਂ, ਮਾੜੀਆਂ ਯਾਦਾਂ, ਚੰਗੇ ਲੋਕਾਂ ਕੋਲ ਬਹਿ ਕੇ, ਮਾੜਿਆਂ ਕੋਲ ਬਹਿ ਕੇ, ਚੰਗੇ ਸ਼ਬਦ ਕੀਰਤਨ, ਗੁਰੂ ਦੀ ਬਾਣੀ ਜਾਂ ਕਥਾ ਕੀਰਤਨ ਸੁਣ ਕੇ, ਜਾਂ ਗੀਤ ਸੱਭਿਆਚਾਰ ਜਾਂ ਕੋਈ ਸੁਣ ਕੇ, ਅਸੀਂ ਉਸੇ ਤਰੀਕੇ ਦੇ ਨਾਲ ਹੀ ਰੱਖਦੇ ਹਾਂ ਅਗਲਿਆਂ ਤੱਕ। ਪ੍ਰਾਹੁਣਾ ਆਏ ਤਾਂ ਉਹਨਾਂ ਉਦਾਂ ਦੀਆਂ, ਜੇ ਕੋਈ ਰਿਸ਼ਤੇਦਾਰ ਆਇਆ ਤਾਂ, ਜੇ ਕੋਈ ਯਾਰ ਦੋਸਤ ਆਇਆ ਤਾਂ ਕੋਈ ਵੀ, ਇਹ ਸਾਰੀਆਂ ਚੀਜ਼ਾਂ ਸਾਡੇ ਮਨ ਦੀ ਸਟੋਰ ਜਿਹੜੀ ਕੀਤੀ ਚੀਜ਼ ਉਹਦੇ ਅਨੁਸਾਰ ਚੱਲਦੀਆਂ, ਅਗਲਾ ਫਿਰ ਉਹ ਸੁਣ ਕੇ ਉਸੇ ਤਰੀਕੇ ਦਾ ਰੀਐਕਟ ਕਰਦਾ, ਤੁਸੀਂ ਐਕਟ ਕਰਦੇ ਹੋ, ਰੀਐਕਟ ਕਰਦਾ। ਐਕਟ ਦਾ ਮਤਲਬ ਅੰਗਰੇਜ਼ੀ ਦਾ ਸ਼ਬਦ ਆ ਉਹਨਾਂ ਦੇ ਅੰਗਰੇਜ਼ੀ ਬਾਲੀ ਮੈਂ ਜਾਣਦਾ ਨਹੀਂ ਪਰ ਐਕਟ ਦਾ ਮਤਲਬ ਜੋ ਤੁਸੀਂ ਕੰਮ ਕਰ ਰਹੇ ਹੋ ਉਹ ਰੀਐਕਟ ਦਾ ਮਤਲਬ ਉਸ ਦੇ ਉੱਤੇ ਕਿਰਿਆ ਦੀ ਪ੍ਰਤੀਕਿਰਿਆ ਹੋਈ ਤੁਸੀਂ ਸੋਟਾ ਚਾ ਕੇ ਮਾਰਨ ਲੱਗੇ ਪ੍ਰਤੀਕਿਰਿਆ ਉਹਨੇ ਹੱਥ ਮੋਹਰੇ ਕਰਕੇ ਤਾਂ ਰੋਕ ਲਿਆ ਕਿਰਿਆ ਕੀ ਹੋਈ ਸੋਟੇ ਮਾਰਨ ਵਾਲੀ ਹੱਥ ਕੀ ਹੋਇਆ ਉਹਨੂੰ ਰੋਕਣ ਵਾਲੀ ਤੇ ਜਾਂ ਤੁਸੀਂ ਹੱਥ ਜੋੜ ਕੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਅੱਗੇ ਪ੍ਰਤੀਕਿਰਿਆ ਵੀ ਸਤਿ ਸ਼੍ਰੀ ਅਕਾਲ ਹੋਈ ਇਹ ਕਿਰਿਆ ਪ੍ਰਤੀਕਿਰਿਆ ਚੱਲਦੀ ਆ ਤਾਂ ਜਿਹੜਾ ਸਾਰਾ ਖੇਡ ਹੀ ਇਸੇ ਤੇ ਟਿਕਿਆ ਜਿਹੜੇ ਬੰਦੇ ਨੇ ਇਹ ਸਮਝ ਲਈ ਗੱਲ ਉਹ ਸਮਝ ਲਓ ਵੀ ਜੀਵਨ ਦੇ ਵਿੱਚ ਬਦਲਾਅ ਉਹਦੇ ਚ ਉਦੋਂ ਹੀ ਆ ਜਾਣੇ ਜਦੋਂ ਗੱਲ ਪਤਾ ਲੱਗ ਗਈ ਅਸੀਂ ਉਹ ਸਟੋਰ ਦੀ ਜਿਹੜੀ ਮੈਮਰੀ ਆ ਉਹਦੇ ਚ ਸਟੋਰ ਕੀ ਕਰੀ ਜਾਂਦੇ ਠੀਕ ਨੇ ਇੱਕ ਪੈਨ ਡਰਾਈਵ ਜਿਹੜੀਆਂ ਚੱਲਦੀਆਂ ਉਹ ਵਿਆਹ ਦੀਆਂ ਫਿਲਮਾਂ ਉਹਦੇ ਚ ਅੱਜ ਕੱਲ ਪੈ ਜਾਂਦੀਆਂ ਤੇ ਉਹ ਚਲਾ ਕੇ ਅਗਲਾ ਵੇਖ ਲੈਂਦਾ ਭਾਈ ਆ ਸਾਡੇ ਭੋਗ ਦੀ ਆ ਵਿਆਹ ਦੀ ਆ ਸ਼ਗਨ ਦੀ ਆ ਰੀਲ ਸੁਣ ਲੈਣੇ ਨਾ ਹਾਂਜੀ 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 ਉਸੇ ਤਰੀਕੇ ਦੇ ਨਾਲ ਬਦਲਾਅ ਜ਼ਿੰਦਗੀ ਦਾ ਨਹੀਂ ਜਮਾ ਕੈਸਟ ਨੂੰ ਤੁਸੀਂ ਪੁਰਾਣੇ ਗੀਤ ਕੱਟ ਕੇ ਨਵੇਂ ਭਰ ਸਕਦੇ ਹੋ ਗੀਤਾਂ ਨੂੰ ਕੱਟ ਕੇ ਸ਼ਬਦ ਭਰ ਸਕਦੇ ਹੋ ਸ਼ਬਦਾਂ ਨੂੰ ਕੱਟ ਕੇ ਕਥਾ ਕੀਰਤਨ ਜੋ ਵੀ ਤੁਸੀਂ ਬੰਦੇ ਦਾ ਮਨ ਵੀ ਹੈ ਇਹ ਮੈਮਰੀ ਵਾਲਾ ਇਹਦੇ ਚ ਪੁਰਾਣਿਆਂ ਜੋ ਤੁਸੀਂ ਗਲਤ ਮਲਦਾ ਉਹਨੂੰ ਡਿਲੀਟ ਕਰਕੇ ਤੁਸੀਂ ਚੰਗੇ ਵਾਲ ਨੂੰ ਆ ਸਕਦੇ ਬੰਦਾ ਜਿਸ ਤਰੀਕੇ ਦੇ ਨਾਲ ਚੱਲੋ ਉਸੇ ਤਰੀਕੇ ਦੇ ਨਾਲ ਉਹਦਾ ਪ੍ਰਕੋਪ ਜਿਹੜਾ ਦੁਨੀਆਂ ਤੇ ਪੈਣਾ ਇਹ ਰੋਸ਼ਨੀ ਉਸੇ ਹਿਸਾਬ ਨਾਲ ਪੈਣੀ ਇਹ ਜਿਵੇਂ ਮੈਂ ਅੱਗੇ ਕਹਿਣਾ ਹੁੰਦਾ ਗਿਆਨ ਦੀ ਰੋਸ਼ਨੀ ਦੀ ਤੁਲਨਾ ਤੁਸੀਂ ਰੋਸ਼ਨੀ ਨਾ ਕਰੋ ਦੀਵਾ ਉਹਦੀ ਲੋ ਨਹੀਂ ਗਿਆ ਜਿੰਨੀ ਕਿ ਆਪਾਂ ਤੁਰ ਕੇ ਪੈਰਾ ਜਾਣਾ ਲਾਲਟੈਨ ਦੀ ਲੋ ਥੋੜੀ ਜਿਹੀ ਦੀਵੇ ਨਾਲ ਜ਼ਿਆਦੀ ਅੱਗੇ ਲਾਲਟੈਨਾਂ ਹੁੰਦੀਆਂ ਸੀ ਤੇਲ ਪਾਉਣਾ ਤੇ ਲਾਲਟੈਨ ਜਗਾਉਣੀ ਮਸ਼ਾਲ ਦੀ ਉਹਦੀ ਲਹਿਦਾ ਮਸ਼ਾਲਾਂ ਜਲਦੀਆਂ ਸੀ ਅੱਗੇ ਕਿਲਿਆਂ ਦੇ ਵਿੱਚ ਲਾਈਟਾਂ ਨਹੀਂ ਸੀ ਹੁੰਦੀਆਂ ਬਿਜਲੀ ਦੀਆਂ ਖੋਜਾਂ ਤੋਂ ਬਹੁਤ ਚਿਰ ਬਾਅਦ ਹੋਈਆਂ ਜੇ ਹੁਣ ਖੋਜ ਕਰ ਵੀ ਲਈ ਆ ਤਾਂ ਬਿਜਲੀ ਆਉਂਦੀ ਨਹੀਂ ਸਹੀ ਗੱਲ ਕੀ ਫਿਰ ਖੋਜ ਕੀਤੀ ਤਾਂ ਕੀ ਫਾਇਦਾ ਤੇ ਉਹ ਮਤਲਬ ਇਹ ਬੈਟਰੀ ਆ ਉਹਦੀ ਲਹਿਦਾ ਇੱਕ ਲੇਜਰ ਹੁੰਦੀ ਆ ਉਹਦੀ ਉਦੋਂ ਵੀ ਕਿਲੋਮੀਟਰਾਂ ਤੱਕ ਰੇਂਜ ਹੁੰਦੀ ਹਾਂਜੀ 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 ਪਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰੋਸ਼ਨੀ ਦਾ ਪ੍ਰਤੀਕ ਆ ਤੇ ਬੰਦੇ ਦੀ ਰੋਸ਼ਨੀ ਵੀ ਇਸੇ ਤਰੀਕੇ ਨਾਲ ਹੁਣ ਤੁਸੀਂ ਕਿਸ ਤਰੀਕੇ ਦੇ ਨਾਲ ਜਿੰਨੀ ਕੁ ਤੁਹਾਡੀ ਰੋਸ਼ਨੀ ਗਿਆਨ ਦੀ ਆ ਚੰਗੇ ਵਿਚਾਰਾਂ ਦੀ ਆ ਕੋਈ ਕਿਸੇ ਚੰਗੇ ਸ਼ਖਸ ਤੋਂ ਬਹਿ ਕੇ ਲਏ ਗਿਆਨ ਦੀ ਆ ਤਾਂ ਉਹਨਾਂ ਕੋ ਉਹਦਾ ਪ੍ਰਭਾਵ ਜਾਣਾ ਕਈ ਵਾਰ ਪਹਿਲਾਂ ਸਾਡੇ ਸਮੇਂ ਚ ਜਾਣਦੇ ਸੀ ਉਹ ਫਲਾਨੇ ਨੂੰ ਲੈ ਜਾਓ ਕਿਹੜੇ ਕੰਮ ਜਾਓ ਉਹ ਕੰਮ ਠੀਕ ਹੋ ਜਾਂਦਾ ਸਿਰੇ ਚੜ ਜਾਂਦਾ ਕਿ ਉਹ ਜਾਦੂ ਮੰਤਰ ਥੋੜਾ ਸੀ ਉਹਦੇ ਕੋਲ ਗਿੱਦੜ ਸਿੰਘ ਹੀ ਥੋੜੀ ਸੀ ਵੀ ਜਿਹੜਾ ਉਹ ਜੇਬੀ ਚ ਪਾ ਕੇ ਰੱਖਦਾ ਤੇ ਕੰਮ ਨਿਬੜ ਜਾਂਦਾ ਤਾਂ ਜੀ ਗਿੱਦੜ ਸਿੰਘ ਹੀ ਹੁੰਦੀ ਆ ਗਿੱਦੜ ਸਿੰਘੀ ਤੋਂ ਸਵਾਲ ਜਿਹੜਾ ਔਰ ਪੁੱਛ ਲਿਆ ਗਿੱਦੜ ਸਿੰਘੀ ਬਾਰੇ ਤੇ ਉਹ ਯੋਗੀ ਜਾਣ ਸਕਦੇ ਜਿਹੜੇ ਦੱਸਦੇ ਗਿੱਦੜ ਦੇ ਸਿੰਘ ਦੇ ਵਿੱਚ ਸਿੰਘੀ ਦਾ ਮਤਲਬ ਗਿੱਦੜ ਦੇ ਮੱਥੇ ਚ ਕਹਿੰਦੇ ਹੁੰਦੇ ਗਿੱਦੜ ਦੇ ਵੈਸੇ ਸਿੰਘ ਨਹੀਂ ਹੁੰਦੇ ਕਹਿੰਦੇ ਆ ਤੇ ਗਿੱਦੜ ਦੇ ਸਿੰਘ ਹੁੰਦੇ ਉਹ ਸਿੰਘ ਵਰਗੀ ਬਣ ਜਾਂਦੀ ਉਹਨੂੰ ਕਹਿੰਦੇ ਆ ਇਹ ਮੈਂ ਹੁਣ ਇਹਦੇ ਬਾਰੇ ਕੀ ਕਹਿ ਸਕਦਾ ਬਾਲਾ ਕਹਾਵਤਾਂ ਬਣੀਆਂ ਗਿੱਦੜ ਸਿੰਘ ਬੰਦੇ ਦੇ ਆਪਣੇ ਵਿਚਾਰ ਕੋਈ ਐਸੀ ਬੂਟੀ ਜੜੀ ਜਾਂ ਕੋਈ ਗਿੱਦੜ ਸਿੰਘ ਜਾਂ ਕੋਈ ਨਹੀਂ ਹੁੰਦੀ ਜਿਹੜੀ ਬੰਦੇ ਦੇ ਪੁੱਠੇ ਕਰਮਾਂ ਨੂੰ ਬਦਲ ਲੈ ਕੰਮ ਤੁਹਾਡੇ ਕਰਮ ਆ ਤੁਸੀਂ ਕੰਮ ਹੀ ਪੁੱਠਾ ਕਰਦੇ ਕਿਸੇ ਨੂੰ ਮਾਰ ਕੇ ਆ ਗਿਆ ਗਿੱਦੜ ਸਿੰਘ ਤੁਹਾਨੂੰ ਜੇਲ੍ਹ ਤੋਂ ਥੋੜਾ ਬਚਾ ਲੂਗੀ ਕਿਸੇ ਦੇ ਤੁਸੀਂ ਥੱਪੜ ਮਾਰ ਕੇ ਆ ਗਏ ਤੁਹਾਡੇ ਮਗਰ ਭੱਜਿਆ ਜਾਂਦਾ ਤੇ ਰਾਹ ਚੋਂ ਕਿਸੇ ਦੀ ਗਿੱਦੜ ਸਿੰਘ ਜੇਬ ਚ ਪਾ ਕੇ ਤੁਸੀਂ ਛੇਤਰਾਂ ਤੋਂ ਬਚ ਜਾਓਗੇ ਉਹ ਕੀ ਕਹੂਗਾ ਵੀ ਇਹਦੇ ਕੋਲ ਗਿੱਦੜ ਸਿੰਘ ਜਲ ਮੁੜ ਚੱਲਦੇ ਆ ਵਾਕੇ ਤਾਂ ਜੀ ਤੇ ਜਾਂ ਤੁਸੀਂ ਕਿਸੇ ਦੇ ਨਾਲ ਠੱਗੀ ਮਾਰੀ ਆ ਜੇ ਕਿਸੇ ਤੋਂ ਪੈਸੇ ਲੁੱਟ ਲਿਆ ਤਾਂ ਗਿੱਦੜ ਸਿੰਘ ਉਹਨੂੰ ਬਚਾ ਲੂਗੀ ਕੰਮ ਨੇ ਬਚਾਉਣਾ ਬੰਦੇ ਨੇ ਉਹ ਹੀ ਗਿੱਦੜ ਸਿੰਘ ਹੀ ਆ ਜਿਹੜਾ ਤੁਸੀਂ ਕੰਮ ਕਰੋਗੇ ਉਸੇ ਹਿਸਾਬ ਦਾ ਪ੍ਰਭਾਵ ਪੈਣਾ ਇਹ ਪ੍ਰਭਾਵ ਹੀ ਬੰਦੇ ਦੀ ਸ਼ਖਸੀਅਤ ਆ ਇਹਨੂੰ ਅੰਗਰੇਜ਼ੀ ਦੇ ਵਿੱਚ ਕਰੈਕਟਰ ਕਹਿ ਦਿੰਦੇ ਆ ਮੈਂ ਇਹਨੂੰ ਕਰੈਕਟਰ ਨਹੀਂ ਸਮਝਦਾ ਕਰੈਕਟਰ ਤੋਂ ਹੁੰਦਾ ਅਦਾਕਾਰੀ ਦੇ ਵਿੱਚ ਜਿਹਨੂੰ ਚਰਿੱਤਰ ਕਹਿ ਦਿੱਤਾ ਜਾਂਦਾ ਅਸਲ ਦੇ ਵਿੱਚ ਕਰੈਕਟਰ ਸ਼ਬਦ ਅੰਗਰੇਜ਼ੀ ਦਾ ਇਹ ਜੀ ਫਿਲਮ ਦੇ ਵਿੱਚ ਕਿਹੜਾ ਕਰੈਕਟਰ ਕਰ ਰਿਹਾ ਉਹ ਕਰੈਕਟਰ ਆ ਜਿਹੜੀ ਸ਼ਖਸੀਅਤ ਆ ਉਹ ਸ਼ਬਦ ਹੋਰ ਆ ਇਹ ਕਰਕੇ ਬੰਦੇ ਦੀ ਜਿਹੜੀ ਆ ਅਸਲੀਅਤ ਹੀ ਸ਼ਖਸੀਅਤ ਆ ਜੋ ਤੁਹਾਡੀ ਅਸਲੀਅਤ ਆ ਤੁਹਾਡਾ ਵਿਖਾਵਾ ਸ਼ਖਸੀਅਤ ਨਹੀਂ ਗੀ ਵਿਖਾਵਾ ਥੋੜੇ ਚਿਰ ਲੈਂਦਾ ਮੈਂ ਚੰਗਾ ਬਣ ਬਣ ਵਿਖਾਊਂਗਾ ਕਿੰਨਾ ਚਿਰ ਬਣ ਬਣ ਵਿਖਾਊਂਗਾ ਕੱਲ ਨੂੰ ਉਹ ਪਰਦਾ ਚੱਕੇ ਤੇ ਮਹਾਰਾਜ, ਕਿਉਂਕਿ ਪਰਦੇ ਜਿਹੜੇ ਢਕੇ ਰਹਿੰਦੇ ਨੇ, ਰਾਜ ਢਕੇ ਰਹਿ ਸਕਦੇ, ਕੋਈ ਤੁਹਾਡੇ ਦਿਲ ਚ ਰਾਜ ਆ ਤੁਸੀਂ ਨਹੀਂ ਦੱਸਿਆ, ਰਾਜ ਰਹਿ ਗਿਆ, ਪਰ ਜਿਹੜੀਆਂ ਸ਼ਖਸੀਅਤਾਂ ਢਕੀਆਂ ਨੇ ਰਹਿੰਦੀਆਂ। ਪਾਪੀ ਨੇ ਪਾਪ ਕਰ ਜਾਣਾ, ਸਾਹਮਣੇ ਆ ਜਾਣਾ। ਕ੍ਰੋਧੀ ਦਾ ਕ੍ਰੋਧ ਤੁਸੀਂ ਢਕ ਨਹੀਂ ਸਕਦੇ, ਅੱਖਾਂ ਤੁਹਾਡੀ ਦੱਸ ਦੂਗਾ ਵੀ ਇਹ ਗੁੱਸੇ ਜੀ। ਹੰਕਾਰੀ ਦਾ ਮਮਾ ਦੋ, ਪਾਪੀ ਕਾਮੀ ਕ੍ਰੋਧੀ, ਸਭ ਦਾ ਜਿਹੜਾ ਉਹ ਚਿਹਰਾ ਦੱਸ ਦਿੰਦਾ ਵੀ ਉਹ ਬੰਦਾ ਕੀ ਕਰ ਰਿਹਾ ਤੇ ਕਿਸ ਤਰੀਕੇ ਨਾਲ ਸੋਚ ਰਿਹਾ। ਇਸ ਕਰਕੇ ਦੇਖੋ, ਹਰ ਚੀਜ਼ ਦਾ ਹੱਲ ਹੁੰਦਾ। ਜੇ ਤੁਹਾਡਾ ਸੁਭਾਅ ਦੁਨੀਆਂ ਨੂੰ ਪਸੰਦ ਨਹੀਂ ਆ ਰਿਹਾ, ਇਹਦਾ ਮਤਲਬ ਇਹ ਥੋੜੀ ਕਿ ਹੁਣ ਏਦਾਂ ਹੀ ਜ਼ਿੰਦਗੀ ਜੀ ਲੈਣੀ ਹੈ। ਕੋਈ ਨੀ, ਕੱਟ ਲਾਂਗੇ, ਗੁੱਸੇ 'ਚ ਕੱਟ ਲਾਂਗੇ, ਪਾਪ ਆ ਤਾਂ ਪਾਪਾਂ 'ਚ ਕੱਟ ਲਾਂਗੇ, ਕ੍ਰੋਧ ਤਾਂ ਕ੍ਰੋਧ 'ਚ ਕੱਟ ਲਾਂਗੇ, ਹੰਕਾਰ ਆ ਤਾਂ ਹੰਕਾਰ 'ਚ ਕੱਟ ਲਾਂਗੇ। ਨਹੀਂ, ਬਦਲ ਦਾ ਨਾਮ ਹੀ ਜ਼ਿੰਦਗੀ ਹੈ। ਜਿਹਦੀ ਚੀਜ਼ ਜਿਹੜੀ ਆ ਤੁਰਦੀ ਵੀ ਫਿਰਦੀ ਆ, ਬਹਿੰਦੀ ਆ, ਉੱਠਦੀ ਆ, ਨੱਚਦੀ ਆ, ਟੱਪਦੀ, ਸਾਰੇ ਗੁਣ ਬੰਦਾ ਕਈ ਆਪਣੇ 'ਚ ਬਦਲਾ ਲਿਆ ਸਕਦਾ, ਇਹ ਕੋਈ ਮਾੜੀ ਗੱਲ ਨਹੀਂ। ਰੱਬ ਦਾ ਨਾਮ ਜਪਿਆ ਕਰੋ, ਉਹਨੂੰ ਵੀ ਯਾਦ ਕਰਿਆ ਕਰੋ, ਬਦਲਾਅ ਆਪਣੇ ਆਪ ਹੀ ਉਹਦੇ 'ਚ ਤੁਹਾਨੂੰ ਜੋ ਗਿਆਨ ਮਿਲਣਾ, ਉਹ ਗਿਆਨ ਨੇ ਤੁਹਾਡੇ 'ਚ ਬਦਲਾਅ ਆਪਣੇ ਆਪ ਹੀ ਲਿਆ ਦੇਣੇ। ਸਹੀ ਗੱਲ ਹੈ ਜੀ। ਤੇ ਲੋ ਬਤਾ ਜੀ, ਗੱਲਾਂ ਬਾਤਾਂ ਜਿਹੜੀਆਂ ਸਿਆਣੀਆਂ ਕਾਫੀ ਹੋ ਗਈਆਂ ਨੇ, ਕਾਫੀ ਨਹੀਂ ਹੋਈਆਂ ਬਹੁਤਾ, ਹਲੇ ਤੇ ਆਪਾਂ ਸ਼ੁਰੂ ਹੀ ਕੀਤਾ ਕੰਮ।
ਅੱਛਾ,
ਹਲੇ ਤੇ ਸ਼ੁਰੂ ਕੀਤਾ ਕੰਮ, ਹੁਣ ਉਦਾਂ ਗੱਲ ਠੀਕ ਆ, ਕਿਤੇ ਸੌ ਹੀ ਨਾ ਗਏ ਹੁਣ ਮਿਲ ਕੇ ਤਾਂ ਉਧੜ ਤੂੰ ਵੀ ਮਚਾਈਏ ਥੋੜੇ ਗੀਤ ਸੁਣਾ ਦੇ, ਤੇ ਫਿਰ ਆਪਾਂ ਆ ਗਏ ਹੁਣ ਸਰੋਤਿਆਂ ਨੂੰ ਗੱਲਾਂ ਬਾਤਾਂ ਸੁਣਾ ਦੀਆਂ ਬਥੇਰੀਆਂ। ਮੈਂ ਤਾਂ ਵੀ ਇਹ ਸੋਮਵਾਰ ਤਾਂ ਜਿਹੜੀਆਂ ਗੱਲਾਂ ਕਹੀਆਂ, ਇਹ ਸਾਰਾ ਹਫਤਾ ਹੀ ਉਹਨਾਂ ਦੇ ਕੰਮ ਆਉਣਗੀਆਂ, ਮਗਰੋਂ ਕਮਲ ਡਿਆ ਪਾਉਣ ਛੱਡੀ ਜਾਣਾ।
ਇਕੱਠੇ ਕਰਕੇ ਜਿਸਨੇ ਰੂਹ ਵਿੱਚ ਆਪ ਟਕਾਇਆ, ਕਿਸੇ ਚੀਜ਼ ਦੀ ਕਸਰ ਨਾ ਛੱਡੀ, ਉਹਨੇ ਹਰ ਰੰਗ ਐਸਾ ਲਾਇਆ, ਕਾਦਰ ਦੀ ਕੁਦਰਤ ਦਾ ਯਮਲਾ, ਜੱਥਾ ਪੇਚ ਕਿਸੇ ਨਹੀਂ ਪਾਇਆ। ਖੇਡਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਫਿਰ ਸੋਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਫਿਰ ਸੋਣੀ। ਸਸਤਾ ਜਿਸ ਨੂੰ ਸਮਝ ਜਿਨਾ ਨੇ ਕਦਰ ਨਾ ਪਾਇਆ, ਅਲੜਪੁਣੇ ਵਿੱਚ ਜੋਬਨ ਜਿਸਨੇ ਮੁਕਤ ਗਵਾਇਆ, ਰੁਕਲੇ ਤੋਂ ਬਾਅਦ ਕਿਸੇ ਨੇ ਚਾਹਤ ਨੀ ਪਾਉਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਪਰਤਾਉਣੀ। ਕਰੀਏ ਨੂਰ ਕੁਦਰਤੀ ਦਾ ਜਦਾ ਕੋਈ ਮਾਂ ਨਾ ਕਰੀਏ, ਹਰ ਵਿੱਚ ਜਿਸਦਾ ਵਾਸੁਦਾ ਦੀ ਰਾਤ ਜਰੀਏ, ਕਿਸ਼ਤੀ ਜਿਸ ਬਿਨ ਪਾਰ ਕਿਸੇ ਨੇ ਨਹੀਂ ਲਗਾਉਣੀ, ਗਈ ਬੇਅਰਤੀ ਕੀ ਕਿਸੇ ਨੇ ਨਹੀਂ ਪਰਤਾਉਣੀ। ਜੱਟਾ ਸੋਚ ਵਿਚਾਰ ਜਿਨ੍ਹਾਂ ਨੇ ਅਰਥ ਲਾਈ, ਹੋ ਸੋ ਸੁਖਾਂ ਦੀ ਖਾਨ ਉਹਨਾਂ ਨੇ ਉਮਰ ਵਧਾਈ, यमला तेरी बात जगत ने हर एक गाउनी यमला तेरी बात जगत ने हर एक गाउनी ओ गई बेअरती
भला पर जावे मेरे बिच मोहनी दस किथे गया वे तेरा प्यार टोला
मैं इदु शरीफ मेरे वालों रेडियो सुनने वाले लख लख मुबारक लख लख बधाइया
असि खुदा अगे अरदास करदे आं कि हरमन रेडियो दिन दुगनी रात चौगुनी तरक्की करे जुड़े रहो हरमन रेडियो दे नाल
सोनिया पतीले जरिया मावां दे ओ जरिया मावां दे पुत्र ने परदेसी जरिया मावां दे पुत्र ने परदेसी ओना मावां दे ओना मावां दे देख लै की हिले ओए जरिया पैणा दे पहना दे वीर ने परदेसी कोई यो ना पहना दे रंग सवे ते पीले कोई यो ना पहना दे रंग सवे ते पीले जड़ियां नारा दे खौंद ने परदेसी कई नको लांदियां नको लांदियां ने बैंकर अज सुहाग दी कोई नक्की पांदियां ने सोनिया तीले सरोटेसिया पानिया रानी मैं ढोल दी के कसगे मेरे ने कसगे मेरे ने सोनिया पोटे तू तो नितदा परदेसी ढोला रहने वे तू नितदा परदेसी ढोला रहने मेरे कर्म ने हानिया कोटे वे मेरे कर्म ने हानिया कोटे वे मेले जूंदिया
जुटी न ਇੱਕ ਵਾਰ ਦੀ ਗੱਲ ਹੈ, ਕਾਜ਼ੀ ਬਸ਼ੀਰ ਅਹਿਮਦ ਰੇਗਿਸਤਾਨ ਵਿੱਚੋਂ ਜਾ ਰਹੇ ਸਨ। ਨਮਾਜ਼ ਦਾ ਸਮਾਂ ਹੋਇਆ ਤਾਂ ਖੁੱਲ੍ਹੇ ਮੈਦਾਨ ਵਿੱਚ ਹੀ ਖੁਦਾ ਨੂੰ ਯਾਦ ਕਰਦੇ ਹੋਏ ਨਮਾਜ਼ ਪੜ੍ਹਨ ਲੱਗ ਪਏ। ਉਸੇ ਰਸਤੇ ਲੈਲਾ ਦੀ ਮੁਹੱਬਤ ਅਤੇ ਉਸਦੀ ਯਾਦ ਵਿੱਚ ਮਸਤ ਮਜਨੂੰ ਵੀ ਤੁਰਿਆ ਜਾ ਰਿਹਾ ਸੀ। ਉਹ ਨਮਾਜ਼ ਪੜ੍ਹ ਰਹੇ ਕਾਜ਼ੀ ਬਸ਼ੀਰ ਅਹਿਮਦ ਦੇ ਅੱਗੋਂ ਦੀ ਲੰਘ ਗਿਆ। ਕਾਜ਼ੀ ਸਾਹਿਬ ਨੇ ਵੇਖ ਲਿਆ, ਜਲਦੀ ਜਲਦੀ ਆਪਣੀ ਨਮਾਜ਼ ਖਤਮ ਕਰਕੇ ਉਹਨਾਂ ਮਜਨੂੰ ਨੂੰ ਆਵਾਜ਼ ਦੇ ਕੇ ਰੋਕਿਆ ਤੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਤੈਨੂੰ ਪਤਾ ਨਹੀਂ ਕਿ ਨਮਾਜ਼ ਪੜ੍ਹਨ ਵਾਲੇ ਦੇ ਅੱਗੋਂ ਨਹੀਂ ਲੰਘੀਦਾ? ਮਜਨੂੰ ਆਵਾਜ਼ ਸੁਣ ਕੇ ਰੁਕਿਆ ਤੇ ਕਹਿਣ ਲੱਗਾ, ਜਨਾਬ ਮੈਂ ਮਾਫ਼ੀ ਚਾਹੁੰਦਾ ਹਾਂ, ਲੈਲਾ ਦੀ ਯਾਦ ਵਿੱਚ ਮੈਨੂੰ ਇੰਨਾ ਵੀ ਹੋਸ਼ ਨਹੀਂ ਸੀ ਕਿ ਕੋਈ ਨਮਾਜ਼ ਪੜ੍ਹ ਰਿਹਾ ਹੈ, ਪਰ ਜਨਾਬ ਲੈਲਾ ਨੂੰ ਬਣਾਉਣ ਵਾਲੇ ਖੁਦਾ ਦੀ ਯਾਦ ਵਿੱਚ ਜੁੜਿਆ, ਤੁਹਾਨੂੰ ਇਹ ਹੋਸ਼ ਕਿਵੇਂ ਰਿਹਾ ਕਿ ਕੋਈ ਤੁਹਾਡੇ ਅੱਗੋਂ ਦੀ ਲੰਘ ਗਿਆ ਹੈ? ਇੰਨਾ ਕਹਿ ਕੇ ਮਜਨੂੰ ਤੁਰ ਪਿਆ। ਕਾਜ਼ੀ ਬਸ਼ੀਰ ਅਹਿਮਦ ਨੇ ਅੱਗੇ ਹੋ ਕੇ ਮਜਨੂੰ ਨੂੰ ਰੋਕਿਆ, ਮਜਨੂੰ ਅੱਗੇ ਝੁਕ ਕੇ ਉਸਦਾ ਹੱਥ ਚੁੰਮਿਆ ਤੇ ਕਹਿਣ ਲੱਗੇ, ਖੁਦਾ ਦੇ ਨੇਕ ਬੰਦੇ, ਤੂੰ ਮੈਨੂੰ ਅੱਜ ਮੁਹੱਬਤ ਦਾ ਅਸਲ ਸਬਕ ਪੜਾਇਆ ਹੈ, ਤੇਰਾ ਸ਼ੁਕਰੀਆ। ਮੁਹੱਬਤ ਹਮੇਸ਼ਾ ਅੰਨੀ ਹੁੰਦੀ ਹੈ। ਮੁਹੱਬਤ ਕਰਨ ਵਾਲੇ ਨੂੰ ਦੁਨੀਆ ਨਜ਼ਰ ਨਹੀਂ ਆਉਂਦੀ ਤੇ ਨਾ ਹੀ ਉਸਨੂੰ ਆਪਣੇ ਪਿਆਰੇ ਦੇ ਔਗਣ ਨਜ਼ਰ ਆਉਂਦੇ ਹਨ। ਜੇ ਪਿਆਰ ਅੰਨਾ ਨਹੀਂ ਹੈ ਤਾਂ ਉਹ ਪਿਆਰ ਹੀ ਨਹੀਂ ਹੈ। ਕਿਸੇ ਨੇ ਕਿਹਾ ਮਜਨੂੰ ਨੂੰ, ਤੇਰੀ ਲੈਲਾ ਰੰਗ ਦੀ ਕਾਲੀ। ਮਜਨੂੰ ਹੱਸ ਕੇ ਬੋਲਿਆ, ਤੇਰੀ ਅੱਖ ਨਹੀਂ ਵੇਖਣ ਵਾਲੀ। ਹਰ ਕੋਈ ਮਜਨੂੰ ਤਾਂ ਨਹੀਂ ਹੋ ਸਕਦਾ, ਪਰ ਜੇ ਤੁਸੀਂ ਕਿਸੇ ਨੂੰ ਪਿਆਰ ਕਰਨ ਦਾ ਦਾਅਵਾ ਕਰਦੇ ਹੋ ਅਤੇ ਨਾਲ ਹੀ ਤੁਹਾਨੂੰ ਉਸ ਵਿਅਕਤੀ ਵਿੱਚ ਕਮੀਆਂ ਵੀ ਨਜ਼ਰ ਆਉਂਦੀਆਂ ਹਨ, ਤਾਂ ਜਾਣ ਲਓ ਕਿ ਇਹ ਪਿਆਰ ਨਹੀਂ ਵਪਾਰ ਹੈ। ਤੇ ਸੱਚੀ ਗੱਲ ਇਹ ਹੈ ਕਿ ਅਸੀਂ ਸਭ ਵਪਾਰੀ ਹਾਂ। ਅਸੀਂ ਜੇ ਇੱਕ ਹੱਥ ਨਾਲ ਕੁਝ ਦੇਣਾ ਚਾਹੁੰਦੇ ਹਾਂ ਤਾਂ ਦੂਸਰੇ ਹੱਥ ਨਾਲ ਲੈਣਾ ਵੀ ਚਾਹੁੰਦੇ ਹਾਂ। ਪਿਆਰ ਦੀ ਸਿਰਫ ਇੱਕ ਹੀ ਸ਼ਰਤ ਹੈ ਕਿ ਪਿਆਰ ਵਿੱਚ ਕੋਈ ਸ਼ਰਤ ਨਹੀਂ ਹੁੰਦੀ, ਪਰ ਸਾਡੇ ਸਭ ਰਿਸ਼ਤਿਆਂ ਵਿੱਚ ਹਜ਼ਾਰਾਂ ਸ਼ਰਤਾਂ ਹੁੰਦੀਆਂ ਹਨ। ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਤੁਸੀਂ ਖੁਸ਼ੀ ਦਾ ਕਾਰਨ ਬਣਦੇ ਹੋ। ਕੁਝ ਲੋਕ ਤੁਹਾਡੇ ਨੇੜੇ ਰਹਿ ਕੇ ਖੁਸ਼ ਹੁੰਦੇ ਹਨ ਤੇ ਬਾਕੀ ਤੁਹਾਡੇ ਤੋਂ ਦੂਰ ਰਹਿ ਕੇ। ਜਿਨ੍ਹਾਂ ਲੋਕਾਂ ਵਿੱਚ ਤੁਹਾਨੂੰ ਸਿਰਫ ਕਮੀਆਂ ਹੀ ਨਜ਼ਰ ਆਉਂਦੀਆਂ ਹਨ, ਉਹਨਾਂ ਲੋਕਾਂ ਦੇ ਮਨ ਤੁਹਾਡੇ ਕੋਲ ਬੈਠ ਕੇ ਬੇਚੈਨ ਹੋ ਜਾਂਦੇ ਹਨ। ਉਹ ਲੋਕ ਜੋ ਤੁਹਾਡੇ ਤੋਂ ਡਰਦੇ ਹਨ, ਜੋ ਤੁਹਾਡੇ ਸਾਹਮਣੇ ਉੱਚੀ ਸਾਹ ਨਹੀਂ ਲੈ ਸਕਦੇ, ਹੱਸ ਨਹੀਂ ਸਕਦੇ, ਆਪਣੇ ਮਨ ਦੀ ਮਰਜ਼ੀ ਨਹੀਂ ਕਰ ਸਕਦੇ, ਜਿਨ੍ਹਾਂ ਨਾਲ ਤੁਸੀਂ ਹਰ ਸਮੇਂ ਲੜਦੇ ਝਗੜਦੇ ਰਹਿੰਦੇ ਹੋ, ਉਹ ਲੋਕ ਉਦੋਂ ਜ਼ਿਆਦਾ ਖੁਸ਼ ਹੁੰਦੇ ਹਨ ਜਦੋਂ ਤੁਸੀਂ ਉਹਨਾਂ ਦੇ ਕੋਲ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹਿੰਦੇ ਹੋ, ਉਹਨਾਂ ਦੀਆਂ ਕਮੀਆਂ ਲੱਭਣ ਦੀ ਬਜਾਏ ਖੂਬੀਆਂ ਵੇਖਣੀਆਂ ਸ਼ੁਰੂ ਕਰ ਦੋਗੇ ਤਾਂ ਜ਼ਿੰਦਗੀ ਹੋਰ ਖੂਬਸੂਰਤ ਹੋ ਜਾਏਗੀ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ
0404-000536 ਤੇ ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਓ ਸ਼ਰਮਾ ਜੀ ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6,000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ ਹੈ।
ਅੱਛਾ ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲੇ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਓ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0399-95-9436 ਤੇ ਜੇ ਕਿਸੇ ਨੇ ਈਮੇਲ ਕਰਨੀ ਆ ਈਮੇਲ ਵੀ ਕਰ ਸਕਦਾ info@accountantsmart.com.au ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Punjabi darshakan layi khushkhabri, hun phir ton cinema de vich laggan giyan raunakan. Lag gayi hai Punjabi film Kuada.
Kamal laggi jandiyan aaye haaye dattiye kamal laggi.
These studios A&A Pictures ate Brand Films pesh karde han Punjabi film Kuada.
Kudi ta mummy na vi jyada sohni hai.
MBA kar rahi hai.
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖ ਸਕਦੇ ਹੋ ਪੁਆੜਾ।
ਰੀਦੀ ਚਲੀਏ ਫਰਨੀਚਰ ਵੇਖਣ?
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾਸ, ਮੰਦਿਰ ਐਂਡ ਰੋਕਿੰਗ ਚੇਅਰਸ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ, ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਦਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172-8888 ਔਰ ਵਿਜ਼ਿਟ ਅਸ ਐਟ www.royalindianfurniture.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਉਹ ਭਤੀ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਭਤੀ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ,
जी हाँ, PhD रेनोवेशन, जिन्हां कोल ने बेस्ट कारपेंटर्स, पेंटर्स, प्लंबर्स, इलेक्ट्रीशियन, टाइलर, नाल ही नाल प्लस्टर्ड, फेंसिंग, कारपेट एंड रूफिंग भी कर देने। वाह भाई वाह। जी हाँ, घर च किसी भी तरह की रेनोवेशन लई कॉल करो परविंदर सिंह होरां नूं 04255331000 ते। PhD रेनोवेशन मेलबोर्न।
अपने करियर नूं नवीं ऊंचाइयां देने दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नूं दित्ता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। अज ही ज्वाइन करो ग्रिफिन कॉलेज, L1 30 हर्शल स्ट्रीट, ब्रिस्बेन, QLD 4000, ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
अपने बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
लो जी प्यारे, एक बार फिर तो बहुत बहुत जी आयां नूं करने आ श्रोतियां दा, जिन्ने भी सानू ਕੀ ਹੋ ਗਿਆ ਤੈਨੂੰ ਮਲਕੀਤ, ਕੀ ਚੱਕਰ ਪੈ ਗਿਆ? ਤਾਇਆ ਜੀ ਰੁਕ ਜਾਓ 2 ਮਿੰਟ, ਥੋੜਾ ਜਿਹਾ ਇਧਰੋਂ ਮੈਂ ਦੇਖਦਾ ਕੀ ਸਿਸਟਮ ਦਾ ਚੱਕਰ ਪਿਆ ਵਾ, ਉਹ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰਨੇ ਆ। ਇਧਰ ਕੋਈ ਪ੍ਰੋਬਲਮ ਹੈ ਜਿਹੜੀ ਆਪਣੇ ਅੰਦਰ ਪ੍ਰੋਬਲਮ ਆ ਨੇ ਊ ਜਿਹੜੀ ਆ ਉਹ ਘਰ ਕੀਤਾ ਪਿਆ। ਲਓ ਹੁਣ ਠੀਕ ਆ ਤਾਇਆ ਜੀ, ਸ਼ੁਗਰ ਕਿਤੇ ਮਨਾ, ਸ਼ੁਗਰ ਮਲਕੀਤ ਸ਼ੁਗਰ ਮਨਾ ਕਿਤੇ ਆਪਣੇ ਉਵੇਂ ਕੋਈ ਪ੍ਰੋਬਲਮ ਵਾਲੀ ਜਿਹੜੀ ਯੜ ਫੜ ਗਏ ਆ, ਇਹ ਗਿਦੜ ਦੀ ਭੂਜ ਫੜ ਲਈ ਸੀ ਨਾ, ਇਹਦਾ ਮੈਂ ਵੀ ਯੜ ਫੜ ਹੀ ਲਈ ਆ। ਲਓ ਤਾਜੀ ਫੜ ਲਈ ਜੜ ਤੇ ਹੁਣ ਆਪਾਂ ਸਰੋਤਿਆਂ ਦੇ ਨਾਲ ਗੱਲਬਾਤ ਚਾਹੁੰਦੇ ਹਾਂ ਜੀ। ਨਰਿੰਦਰ ਰਾਠੌਰ ਸਾਹਿਬ ਸਾਨੂੰ ਸੁਣਦੇ ਪਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ।
ਸਤਿ ਸ੍ਰੀ ਅਕਾਲ ਰਾਠੌਰ, ਰਾਠੌਰ 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 ਵੇਖਣਾ ਇੱਕ ਵਾਰ ਬਾਜਰੂ ਲਾਹੌਰ ਬੱਸੀ ਲੱਗ ਗਏ ਸੀ ਤੇਰੇ ਕੋਲ ਟੈਲੀਫੋਨ ਮਸ਼ੀਨ ਤਤੀ ਹੋ ਗਈ ਸੀ ਔਰ ਮਸ਼ੀਨ ਤਤੀ ਆ ਤੇ ਧੂਏ ਨਾ ਮੇਰੀ ਅੱਗੇ ਰੱਖ ਕੇ ਠੰਡੀ ਕਰਦੀ ਆ।
ਕਹਿੰਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਫਤਿਹ ਬੁਲਾਣਾ ਜੀ, ਕਿਵੇਂ ਰਿਹਾ ਫਤਿਹ, ਕਿਵੇਂ ਰਿਹਾ ਵੀਕੈਂਡ? ਆਪਣਾ ਤਾਂ ਭਾਜੀ ਪ੍ਰਾਹੁਣੇ ਆ ਗਿਆ, ਸਾਡਾ ਤਾਂ ਵੀਕਐਂਡ ਪ੍ਰਾਹੁਣਿਆਂ ਦੀ ਸੇਵਾ ਚ ਲੰਘਿਆ ਸੱਚ ਕੁਛ। ਹੋਰ ਕੀ ਸੇਵਾ ਚ ਲੰਘਿਆ ਤਾਂ ਜੀ, ਮੈਂ ਬਰਗਰ ਲਿਆਂਦੇ, ਥੋੜੇ ਟਿੱਕੀਆਂ ਲਿਆਂਦੀਆਂ, ਮੈਂ ਕਿਹਾ ਖਾਵਾਂਗੇ ਦੂਸਰੇ ਦਿਨ ਵੀਕਐਂਡ ਇੰਜੋਏ ਕਰਾਂਗੇ। ਮਾਤਾ ਸਾਡੀ ਸਵੇਰੇ ਸਵੇਰੇ ਲੈ ਕੇ ਆਈ ਚਾਹ ਤੇ ਉਹ ਨਾਲ ਡਬ ਰੋਟੀਆਂ ਲੈਂਦੀਆਂ, ਤਾਂ ਮੈਂ ਕਿਹਾ ਬਾਈ ਕਮਾਲ ਕਰ ਛੱਡੀਏ, ਮੈਂ ਸੁੱਤੇ ਪਏ ਨੇ ਤਾਂ ਜੀ ਡਬ ਰੋਟੀ ਖਾ ਲਈ, ਚਾਹ ਪੀ ਲਈ, ਪੈ ਕੇ ਸੌਂ ਗਿਆ। ਜਦੋਂ ਮੈਂ ਸਵੇਰ ਨੂੰ ਉੱਠਿਆ ਮੈਂ ਕਿਹਾ ਚਲੋ ਹੁਣ ਅੱਜ ਰੋਟੀ ਨੀ ਖਾਣੀ, ਅੱਜ ਬਰਗਰ ਖਾਣੇ। ਜਦੋਂ ਵੇਖਿਆ ਤਾਂ ਬਰਗਰ ਵਾਲੀ ਜਿਹੜੇ ਡਬਲ ਰੋਟੀਆਂ ਜਿਹੜੇ ਚ ਬਰਗਰ ਬਣਦਾ ਤੇ ਉਹ ਖਤਮ ਹੋ ਗਈ। ਮੈਂ ਮਾਤਾ ਕਿਹੜਾ ਖਾ ਗਿਆ, ਵੀ ਸਵੇਰੇ ਤੈਨੂੰ ਚਾਹ ਨਹੀਂ ਦਿੱਤੀ? ਅੱਛਾ, ਤੇ ਮੈਂ ਕਿਹਾ ਉਹ ਤੇ ਬਰਗਰ ਸੀਗੇ। ਅੱਛਾ, ਕਹਿੰਦੀ ਮੈਂ ਸੋਚਿਆ ਡਬਲ ਰੋਟੀਆਂ ਲੈ ਆ ਤੂੰ ਖਰਾਬ ਕਰ ਲੈਣੀਆਂ। ਉਹ ਕਹਿੰਦੀ ਇੱਕ ਤੈਨੂੰ ਦੇਤਾ, ਇੱਕ ਤੇਰੇ ਪਿਓ ਨੂੰ ਦੇਤਾ, ਇੱਕ ਮੈਂ ਖਾ ਲਈ। ਤੇ ਕਹਿੰਦੀ ਇਹ ਉਹ ਕੰਮ ਵਾਲੀ ਆਪਣੇ ਆਈ ਸੀ ਤੇ ਉਹ ਚਾਹ ਲੱਗੀ ਪੈ ਦੇਣ ਤੇ ਮੈਂ ਚੱਲ ਇੱਕ ਰਹਿ ਗਈ, ਚੱਲ ਇਹਨੂੰ ਵੀ ਦੇ ਦੇਣੀ। ਅੱਛਾ, ਤੇ ਚਾਹ ਤਾਇਆ ਬਣਾਏ, ਮੈਂ ਕਿਹਾ 4 ਬਰਗਰ ਖਾਣੇ ਆ, ਸਾਰਾ ਟੱਬਰ ਖਾਊ, ਉਹ ਡਬਲ ਰੋਟੀਆਂ ਚ ਗੱਲ ਬਣ ਗਈ। ਟਿੱਕੀਆਂ ਸੀ, ਮੈਂ ਕਿਹਾ ਦੁਪਹਿਰ ਨੂੰ ਮਾਤਾ ਨੂੰ ਕਿਹਾ ਵੀ ਇਹ ਵੀ ਬਣਾ ਕੇ ਫਿਰ ਸਾਰਿਆਂ ਚ ਇੱਦਾਂ ਹੀ ਬਣ ਦਈਏ। ਸਾਡਾ ਭਾਜੀ ਇੱਦਾਂ ਹੀ ਰਹਿ ਗਿਆ ਗਰੀਬਾਂ ਦਾ ਤੇ ਵੀਕਐਂਡ ਵੀ, ਹੈਂ ਚਾਹ ਵੀ ਸਾਡੇ ਇੱਦਾਂ ਮੰਡੇ ਗਏ ਵੀ। ਉਹ ਵੇਲਿਆਂ ਨੂੰ ਕੀ ਕਰਨਾ ਸੀ, ਬਰਗਰ ਉਹਨੂੰ ਟਿੱਕੀ ਖਾ ਲੈਂਦੇ, ਗੱਲ ਫਿਰ ਉੱਥੇ ਹੀ ਆ ਮੰਡੀ। ਫਿਰ ਉਹਦਾ ਇਹ ਖੁਸ਼ੀ ਦੀ ਗੱਲ ਆ ਕਿ ਪ੍ਰਾਹੁਣੇ ਆ ਗਿਆ, ਫਿਰ ਉਹਨਾਂ ਦੇ ਪੀਜ਼ੇ ਲੈ ਆਉਂਦੇ ਤੇ ਪ੍ਰਾਹੁਣੇ ਆ ਗਏ 6 ਪੀਜ਼ੇ ਵੀ ਲੈਂਦੇ 6 ਹੀ। ਅੱਛਾ, ਤੇ ਸਾਨੂੰ ਕਹਿੰਦੇ ਵੀ ਤੁਸੀਂ, ਮੈਂ ਕਿਹਾ ਜੀ ਅਸੀਂ ਤੇ ਮੈਂ ਤਾਂ ਉੱਥੇ ਬਰਗਰ ਖਾ ਰਿਹਾ, ਡਬਲ ਟਿੱਕੀ ਖਾਧਾ ਤੇ ਮੈਂ ਹੈ ਨੀ, ਮੈਂ ਕਿਹਾ ਜੀ ਵੱਧ ਗਿਆ ਤੇ ਕਰਮਾਂ ਜੀ ਖਾ ਲਾਂਗੇ। ਮੈਂ ਕਿਹਾ ਜੀ ਮੈਂ ਤੇ ਉੱਥੋਂ ਹੀ ਡਬਲ ਟਿੱਕੀ ਬਰਗਰ ਖਾ ਕੇ ਆਇਆ ਤੇ ਉਹ ਮਾਤਾ ਸਾਡੀ ਕਹਿੰਦੀ ਮੇਰੀ ਰੋਟੀ ਖਾਧੀ ਹੈ। ਅੱਛਾ, ਟਬਰ ਜਾਣਦਾ ਯਾਰ, ਸਫਾਈ ਕਹਿੰਦੀ ਮੇਰੀ ਡਾਇਟਿੰਗ ਚੱਲਦੀ ਹੈ। ਕਹਿੰਦੇ ਜੇ ਵੱਧ ਗਿਆ ਤੇ ਕਰਮਾਂ ਚ ਹੋਵੇ ਤੇ ਜਾਂਦੇ ਖਾਵਾਂਗੇ ਜਰੂਰ।
ਉਹਨਾਂ ਨੇ ਖਾਦੇ ਜੀ, ਡੇਢ ਬਰਗਰ ਤਾਂ ਜੀ, ਡੇਢ ਪੀਜ਼ਾ ਵੱਧ ਗਿਆ ਫਿਰ ਅਸੀਂ ਫਿਰ ਅੱਜ ਕੇ ਖਾਦਾ। ਤੇਰਾ ਬਰਗਰ ਤੇਰਾ ਬੀਕਦਾ ਬੜਾ ਖਜੜ ਖਬਾਰੀ ਵਾਲਾ ਰਿਹਾ ਹੋਏ ਹੋਰ ਕੀ ਤਾ ਜੀ ਮਤਲਬ ਕਰਮਾ ਦੇ ਵਿਚ ਜਿਹੜੀ ਹੋਵੇ ਤੇ ਚੀਜ਼ ਤਾਂ ਜੀ ਮਿਲ ਜਾਂਦੀ ਆ। ਆਹ ਡਬਲ ਰੋਟੀਆਂ ਹੀ ਸਹੀ ਸਹੀ ਗੱਲ। ਤੇ ਰਠੌਰ ਬਾਜੀ ਏਦਾਂ ਰਹਿ ਗਿਆ ਵੀਕਐਂਡ ਤੇ ਇੰਜੋਏ ਜਾਂ ਨਹੀਂ ਕੀਤਾ ਵਾ, ਇੰਜੋਏ ਤਰ ਲਿਆ ਜਾਂ ਕੀਤਾ। ਤੇ ਕਹਿੰਦੇ ਅੱਜ ਹੈਰੀ ਬਾਜੀ ਨਾਲ ਗੱਲ ਕਰਨੀ ਆ ਬਗਲਾ ਬੰਗਲਾ ਚ ਤਾਂ ਦੱਸਿਓ ਬੰਗਲਾ ਹੁਣ ਨੀ ਬੋਲਣੀ ਇਹਦਾ ਬਗਲਾ ਬਣ ਕੇ ਡਾ ਹੀ ਨਾ ਦੇਵੇ ਹੈਰੀ ਹੈਰੀ ਗੱਲ ਕਰਨੀ ਗੁਰਮੁਖੀ ਕਰਾਂਗੇ ਅਸੀਂ ਆਮ ਸਦੀਆਂ ਤੋਂ ਕਰਦੇ ਆ ਰਹੇ ਬਗਲਾ ਸਾਨੂੰ ਬਹੁਤੀ ਪਸੰਦ ਨਹੀਂ ਆਈ। ਇਧਰ ਗੁਰਦੀਪ ਕੈਲੇ ਸਾਹਿਬ ਤਾਂ ਜੀ ਸੁਣਦੇ ਕੈਲੇ 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 ਮਲਕੀਤ ਹੋਰੀ ਖਿਦਰਾ ਨਾ ਹੋ ਗਿਆ ਵੇਲੇ ਮਲਕੀਤ ਦੇ ਹੁਣ ਤਾਂ ਜੀ ਠੀਕ ਲੱਗਦਾ ਮੈਨੂੰ ਫਿਰ ਹੁਣ ਤਾਂ ਠੀਕ ਆ ਬਾਹਰ ਨੀ ਕੰਮ ਕਰਦੇ ਕੋਈ ਨੀ ਹੌਲੀ ਹੌਲੀ ਤੇਲ ਲਵਾਓ ਇਹਨੂੰ ਤੇ ਚੱਲ ਪਊਗੀ ਬਾਂਹ ਤੇਲ ਨਾ ਚੱਲ ਪੂ ਉੱਲਾ ਤੇਲ ਨਾ ਜਾਮ ਹੋਏ ਇੰਜਣ ਮਹੀਨਾ ਚੱਲ ਪੈਂਦੀਆਂ ਬਾਂਹ ਲੱਗ ਗਈ ਆ। ਤੇ ਅੱਜ ਤਾਂ ਜੀ ਭਾਦੋ ਦਾ ਮਹੀਨਾ ਬੜਾ ਕਰਮਾ ਵਾਲਾ ਜਾਣੀ ਕਿ ਦਿਨ ਅੱਜ ਕਰਮਾ ਵਾਲਾ ਦਿਨ ਆ ਭਾਗਾਂ ਵਾਲਾ ਕਹੀ ਤਾਂ ਕਰਮਾ ਵਾਲਾ ਨੀ ਭਾਗਾਂ ਵਾਲਾ ਕਰਮਾ ਵਾਲਾ ਤਾਂ ਹੁੰਦਾ ਜਦੋਂ ਕੋਈ ਜੰਪ ਪਵੇ। ਅੱਛਾ ਅਜੋ ਤੇਰੇ ਅੱਗੇ ਜੰਪ ਪਵੇ ਫਿਰ ਕਹਦਾ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਕੈਲੇ ਸਾਹਿਬ ਕਹਿੰਦੇ ਜੀ ਇੱਕ ਭਾਦੋਂ ਅੱਜ ਆ 16 ਅਗਸਤ ਆ ਆ 15 ਅਗਸਤ ਕੱਲ ਅਸੀਂ ਮਨਾ ਲਈ ਆ। ਤੇ ਗੁੱਡ ਮਾਰਨਿੰਗ ਜੀ ਜੀ ਅੱਜ ਭਾਦੋ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਜੀ ਤੇ ਵਾਹਿਗੁਰੂ ਜੀ ਕਿਰਪਾ ਨਾਲ ਭਾਦੋ ਮਹੀਨਾ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਕੰਮਾਂ ਦੇ ਵਿੱਚ ਢੇਰ ਸਾਰੀਆਂ ਬਰਕਤਾਂ ਪਾਵੇ ਯਾਨੀ ਕਿ ਕੰਮ ਵਧਾਵੇ। ਉਹ ਸਾਡੇ ਤੇ ਅੱਗੇ ਨੀ ਬਣ ਗਈ ਲੜਾਈ ਝਗੜੇ ਹੜਦੇ ਜੇ ਕਿਤੇ ਮਹਾਰਾਜ ਨੇ ਕੰਮ ਦੀਆਂ ਬਰਕਤਾਂ ਪਾਤੀਆਂ ਤੇ ਇਹਦਾ ਮਤਲਬ ਵੀ ਕੇਸ ਜ਼ਿਆਦਾ ਆਉਣ ਲੱਗ ਪੈਣਗੇ। ਬਤਾਇਆ ਜੀ ਕੰਮ ਚ ਬਰਕਤਾਂ ਤਰੱਕੀਆਂ ਉੱਤਰ ਰੱਖੀ ਫਿਰ ਉਹ ਹਾਥ ਰੱਖੀ ਤੇ ਫਿਰ ਮੈਂ ਹੁਣ ਪੰਚ ਤੂੰ ਸਰਪੰਚ ਹੀ ਬਣ ਸਕਦਾ ਸਰਪੰਚ ਨਾਲ ਉਦੋਂ ਪਾਵਰ ਤੁਹਾਡੀ ਅੱਗੇ ਜਾਦੀ ਆ। ਬਤਾਇਆ ਜੀ ਤੁਸੀਂ ਸੋਨੀਆ ਗਾਂਧੀ ਉਹ ਮਨਮੋਹਨ ਸਿੰਘ ਜੀ ਬਚਲਾ ਮੇਰੇ ਤੋਂ ਤੈਨੂੰ ਦੱਸਿਆ ਵੀ ਭਾਦੋਂ ਦਾ ਮਹੀਨਾ ਤੇ ਵਰੇ ਦਿਨਾਂ ਦੇ ਦਿਨ ਮੇਰੇ ਤੋਂ ਛੇਤਰ ਖਾ ਨਾ ਬੈਠੀ ਮੈਂ ਜਿਉਣਾ ਕਿ ਨਾ ਮਾਰਾਂ ਇਹਦੇ ਬਰਾ ਦਿਨਾਂ ਦੇ ਦਿਨ ਜੇ ਕੁੱਟ ਪੈ ਜਾ ਸਾਰੇ ਮਹੀਨੇ ਪੈਂਦੀ ਰਹਿੰਦੀ ਤੂੰ ਕਿਉਂ ਵੱਖੀਆਂ ਦੱਤੀਆਂ ਕਰਾਉਣੀਆਂ ਰੋ ਨਾ ਪੁੱਤ ਜੋ ਰੱਬ ਕਰਦਾ ਚੰਗੀ ਕਰਦਾ ਮਾੜਾ ਚੰਗਾ ਬੰਦਾ ਹੀ ਕਰਦਾ। ਉਹ ਜੇ ਕਿਤੇ ਅੱਜ ਕੁੜੀਆਂ ਦੇ ਸਾਰੇ ਮਹੀਨੇ ਧਾਫੜੀ ਲਿਸਿਆ ਕਰਨੀ ਸੀ ਤੂੰ ਸ਼ੁਕਰ ਮਨਾ ਉਹਨਾਂ ਨੇ ਸੰਗਰਾਂਦ ਨੂੰ ਵੇਲੇ ਕੁ ਵੇਲੇ ਵੇਖ ਕੇ ਪਹਿਲਾਂ ਹੀ ਖੇਤਰ ਲਾ ਲਿਆ ਹਾਂ। ਤੇ ਜੇ ਅੱਜ ਕੁੜੀਆਂ ਦੇ ਨਰਤੀ ਸ਼ਿਕਾ ਕਰਨੀਆਂ ਨਰਤੀ ਦੋ ਮਿੰਟ ਆ ਕੇ ਟੈਲੀਫੋਨ ਆ ਗਿਆ ਤੇ ਬੋਲਣ ਹੀ ਲੱਗੇ ਤੇ ਟੈਲੀਫੋਨ ਖੜਕ ਪੈਂਦੇ ਹੈਲੋ ਉਹ ਕਿਹੜਾ ਤੂੰ ਬੋਲਣਾ ਥੋੜਾ ਉੱਚੀ ਬੋਲਣਾ ਕਿੱਥੇ ਰਹਿ ਗਿਆ ਉਹ ਤੁਹਾਡਾ ਹੀ ਟੈਲੀਫੋਨ ਪੁੱਠਾ ਰੱਖਿਆ ਉਹ ਤੁਹਾਡੇ ਰੱਖੇ ਹੈਲੋ ਉਹ ਹਾਂ ਉਹ ਭਰਾਵਾ ਮੇਰਾ ਟੈਲੀਫੋਨ ਇਧਰ ਸੀ ਹਾਂ ਕੌਣ ਬੋਲਦਾ ਉਹ ਸ਼ਾਮਾ ਉਹ ਸ਼ਾਮਾ ਕੀ ਹੋ ਗਿਆ ਆਹੋ ਉਹ ਕਟੇ ਨੇ ਸਿੰਘ ਫਸਾ ਲਿਆ ਕਿਹਦੇ ਨਾਲ ਮਾਝ ਨਾਲ ਮਾਝ ਨਾਲ ਤੇ ਉਹ ਲੜੀ ਨੀ ਸਕਦਾ ਕਦੇ ਉਹ ਪੱਛੀ ਲੜਾ ਪੱਠਿਆਂ ਤੋਂ ਲੜ ਪਿਆ ਹੋਣਾ ਉਹ ਕੋ ਖੋਲਾ ਉਹ ਕੋ ਥੋੜਾ ਜਿਹਾ ਹਾਂ ਮੈਂ ਕਰਦਾ ਹੂੰ ਭਾਜੀ ਕੋ ਫੋਨ ਕਰਦਾ ਹੂੰ ਭਾਜੀ ਭਾਜੀ ਕੋ ਕਢਾ ਲੇਗਾ ਸਿੰਘ ਕੋਈ ਗੱਲ ਨੀ ਉਹ ਨਿਕਲ ਜਾਏਗੇ ਰੋਈ ਜਾਣਾ ਕੋਈ ਨੀ ਕੋਈ ਨੀ। ਅੱਛਾ ਮੇਰੀ ਗੱਲ ਸੁਣੋ ਉਹ ਪਾਥੀਆਂ ਪੂਥੀਆਂ ਢਕਦੀ ਤੇਰੀ ਤਾਈ ਕਹਿੰਦੀ ਸੀ ਜੇ ਭੱਜ ਗਈਆਂ ਤਾਂ ਦੋਵਾਂ ਦੀ ਮੌਤ ਸਮਝ ਲਓ ਪੱਕੀ ਆ ਉਹ ਪਾਥੀਆਂ ਢਕਦੀ ਭਰਾਵਾ ਸਿੰਘ ਦਾ ਕੋਈ ਨੀ ਸਿੰਘ ਕੋਈ ਨਵਾਂ ਵੀ ਲਵਾ ਲਾਂਗੇ ਤੇ ਕੋਈ ਨੀ ਜੇ ਪਾਥੀਆਂ ਗਿੱਲੀਆਂ ਹੋ ਗਈਆਂ ਨਾ ਤਾਂ ਉਹਨੇ ਆਪਾਂ ਨੂੰ ਛੱਡਣਾ ਨਹੀਂ ਛੋੜੇਗੀ ਨਹੀਂ ਉਹ ਤੇਰੀ ਤਾਈ ਬੜੀ ਅਥਰੀ ਹੈ ਹਾਂ। ਅੱਛਾ ਇੱਕ ਨਾ ਉਹ ਵਾਲੰਟੋ ਜਿਹੜਾ ਅਗਲੇ ਅਗਲੇ ਖੂਹ ਤੇ ਸਿੱਟ ਜੋ ਆਪਣੇ ਖਿੜੀਆਂ ਨੀ ਤੋੜੀ ਸੀ ਜਿਹੜੀ ਪਰਸੋਂ ਕੋ ਉਸ ਕੋ ਵੀ ਲੱਦ ਕੇ ਘਰ ਇੱਥੇ ਲੈ ਆ, ਬਾਲਣ ਬੂਲਣ ਕੀ ਤੰਗੀ ਐਸੀ ਆ, ਉਹ ਮਹਿੰਗਾ ਬਹੁਤ ਹੋ ਗਿਆ ਸੀ, ਉਹ ਵੀ ਲਿਆ ਤੇ ਕੋਈ ਨੀ ਮੈਂ ਭਾਜੀ ਕੋ ਕਰਦਾ ਟੈਲੀਫੋਨ, ਤੂੰ ਸਿੰਗ ਨਿਕਲ ਜਾਏਗੀ, ਤੂੰ ਫਿਕਰ ਨਾ ਕਰ, ਰੋਣ ਹੀ ਲੱਭ ਪੈਂਦਾ। ਓਕੇ ਠੀਕ ਹੈ, ਓਕੇ ਬਾਏ, ਓਕੇ ਓਕੇ ਠੀਕ ਹੈ ਲੋਈ। ਮੈਂ ਮਾਜਨਾ ਸਿੰਘ ਬਸਾ ਲਿਆ, ਉਹ ਲੜ ਪੈਂਦੇ ਭਰਾਵਾ ਇੱਥੇ ਲੜਾਈ ਦੀ, ਮੀਆਂ ਬੀਬੀ ਜੀ ਰਹਿੰਦੀ ਰਹਿੰਦੀ ਆ, ਤੇ ਉੱਥੇ ਮੇਲ ਫੀਮੇਲ ਦੀ ਲੜਾਈ ਹੋਈ, ਲੜ ਪੈਂਦੇ ਪੱਠਿਆਂ ਤੋਂ ਲੜ ਪੈਂਦੇ ਆ, ਜਾਨਵਰ ਜੋ ਹੋਏ ਡੰਗਰ ਹੋਏ, ਡੰਗਰ ਹੋਣ ਤਾਂ ਬੰਦੇ ਵੀ ਲੜੀ ਜਾਂਦੇ ਇੱਕ ਦੂਜੇ ਤੋਂ, ਰਿਜਕ ਤੋਂ ਲੜੀ ਜਾਂਦੀ, ਲੈ ਹੋਰ ਕੀ ਆ, ਲੜਾਈਆਂ ਚ ਤੇ ਫਿਰ ਡੰਗਰਾਂ ਵਾਲਾ ਹਾਲ ਹੀ ਕਈਆਂ ਬੰਦਿਆਂ ਦਾ ਹੋਇਆ, ਇੱਕ ਦੂਜੇ ਨੂੰ ਖੇਬੜੀ ਜਾਂਦੇ ਆ, ਉਹ ਕਲਾਕਾਰ ਕਲਾਕਾਰਾਂ ਨੂੰ ਜਵਾਬ ਦੇਈ ਜਾਂਦਾ, ਉਹ ਪੱਤਰਕਾਰ ਕਲਾਕਾਰਾਂ ਨੂੰ ਲਈ ਜਾਂਦਾ, ਕਲਾਕਾਰ ਪੱਤਰਕਾਰਾਂ ਨੂੰ ਜਵਾਬ ਦੇਈ ਜਾਂਦਾ। ਤੇ ਬਾਕੀ ਤਾਂ ਜੀ ਮਨਦੀਪ ਦਿਆਲ ਸਾਹਿਬ ਵੀ ਆਏ ਨੇ, ਦਿਆਲ ਨੀ ਆ ਸਕਦਾ, ਦਿਆਲ ਦਿਆਲ ਦੇ ਮਾਰਦਾ ਇਸ਼ਾਰਾ, ਉਹ ਕਿਹੜਾ ਮਲਕੀਤ ਆ ਵੀ ਜਿਹੜਾ ਚੀਆਂ ਵਿਆ ਗਿਆ, ਲੱਗਦਾ ਵੀ ਮਨਦੀਪ ਦਾ ਆ ਗਿਆ। ਹੈਲੋ ਬਿੱਕੀ ਦਾ ਕਿਦਾਂ ਹਾਲ ਆ, ਬਿੱਕੀ ਦਾ ਗਾਣਾ ਉਦੋਂ ਚੱਲਿਆ, ਬਿੱਕੀ ਫਿਰ ਮਾਰਦਾ ਸੀ ਛਾਲਾਂ ਕਿ ਨਹੀਂ,
ਬੁਰੇ ਬੁਰੇ ਛਾਲਾਂ ਮਾਰ ਰਿਹਾ ਕਹਿੰਦਾ, ਦੇਖਿਆ ਲੱਗਿਆ ਨੀ ਗਾਣਾ, ਫਿਰ ਪਹਿਲਾਂ
ਮੈਂ ਕਿਹਾ ਸੀ ਵੀ ਇਹਨੂੰ ਦੂਸਰੇ ਨੂੰ ਪੀੜੇ ਨੂੰ, ਮੈਂ ਕਿਹਾ ਵੀ ਅੱਜ ਤੂੰ ਦੀਪੇ ਦਾ ਰਹਿਣ ਦੇ, ਵਿੱਕੀ ਨੇ ਹੋਰ ਜਿਆਦਾ ਖੁਸ਼ ਹੋ ਜਾਣਾ। ਉਹ ਕਹਿੰਦਾ ਯਾਰ ਦੀ ਥਾਲੀ ਚ ਰੋਟੀ ਵੇਖ ਕੇ ਜਿਆਦਾ ਪਸੀਨੇ ਆਉਂਦੇ ਆ, ਕਜਾ ਆਪਦੀ ਰੋਟੀ ਥਾਲੀ ਨਾ ਵੇਖ ਕੇ ਘੱਟ ਆਉਂਦੇ ਆ। ਟੀਟੇ ਦਾ ਭਰਾਵਾ ਛਿੱਲ ਦਿੱਤਾ ਗਰੀਬ ਨੂੰ, ਗਰੀਬ ਛਿੱਲਦਾ ਕਦੂ ਏਦਾਂ ਕਰੀਦਾ, ਏਦਾਂ ਛਿੱਲ ਗਿਆ, ਉਹ ਕਾਹਨੂੰ ਵਿਚਾਰੇ ਨੂੰ ਮਾਰਨਾ ਸੀ, ਗਰੀਬ ਅੱਗੇ ਮਰਿਆ ਪਿਆ, ਉਹ ਤੋਂ ਹੋਰ ਮਾਰ ਗਿਆ। ਦੀਪੇ ਮੈਂ ਤੈਨੂੰ ਕਿਹਾ ਵੀ ਦੀਪੇ ਵਰਗੇ, ਮੈਂ ਕਿਹਾ ਸੱਜਣ ਦੀਪੇ ਵਰਗੇ ਦਲੇਰ ਆ, ਜਿਹੜੇ ਕਿ ਨਗਿੰਦਰ ਸਿੰਘ ਵਾਂਗੂ ਪਰਖ ਵੀ ਨੀ ਕਰਦੇ, ਇਹਨੇ ਤੇਰਾ ਸਾਰਾ ਵਿਆਜ ਲਵਾ ਦੇਣਾ ਸੀ ਮਿਲਕੀ ਦਾ, ਸਾਰਾ ਵਿਆਜ, ਇਹਦੇ ਇੱਕ ਦਿਨ ਦੀ ਦਿਹਾੜੀ ਸਮਝ ਲਓ, ਤੇਰੇ ਸਾਰੀ ਉਮਰ ਦਾ ਕਰਜ਼ਾ ਲੈ ਦੀਆਂ ਨਾ। ਆਹੋ ਤਾਂ ਜਿਹੜੀ ਕਰਮਾਂ ਦੀ ਆ ਉਹ ਦੀਪੇ ਰੋਕ ਨੀ ਸਕਦਾ ਕੋਈ, ਭਾਵਾਂ ਤੂੰ ਵੀ ਕਰਜ਼ਾ ਮਾਫ਼ ਕਰਾਉਂਦਾ ਉਹਨਾਂ, ਉਹ ਕਹਿੰਦੇ ਭਾਵਾਂ ਹੁਣ ਪੈਸੇ ਵੀ ਮੋੜ ਦੋ, ਛਤਰਾ ਕੇ ਫੇਰ ਵੀ ਜਾਣਾ ਹੀ, ਉਹਨਾਂ ਮਾਂਜਿਆ ਹੀ ਬਹੁਤ। ਉਹ ਜਿਹੜਾ ਦੀਪੇ ਅਸਲ ਜੀ ਨਾ, ਜਿਹੜਾ ਉਹਨਾਂ ਦਾ ਜਵਾਈ ਸੀ, ਉਹਨੇ ਕੁੱਟਣਾ ਘੱਟ ਸੀ, ਇਹਦੇ ਥੱਪੜ ਮਾਰਨ ਲੱਗੇ ਦਾ ਉਹਦਾ ਚੈਣੀ ਛੈਣੀ ਬਾਹਰ ਡੋ ਪਿਆ, ਤੇ ਉਹਦਾ ਤਾਂ ਸਮਝ ਲਓ ਵੀ ਜਿੱਦਾਂ ਰਿਮੋਟ ਦੀ ਰਿਮੋਟ ਦਾ ਸੈਲੀ ਬਾਹਰ ਡਹਿ ਗਿਆ, ਤੇ ਉਹ ਦੱਸੋ ਕੀ ਕੰਮ ਕਰ ਲਊਗਾ, ਉਹਦੀ ਚੈਣੀ ਛੈਣੀ ਬੋਲਾ ਜੋ ਯਾਰ ਡਿੱਗੀ, ਉਹਨੇ ਫੜ ਕੇ ਦੀ ਧਾਫੜੀ ਵਧੇਰੇ ਲਾਈ, ਤੇ ਸਾਸੋ ਜੀ ਕਹਿੰਦੀ ਵੀ ਤੂੰ ਪਰਾਉਣਿਆ ਜੈਣੀ ਛੈਣੀ ਖਾਂਦਾ ਸੀ, ਤੈਨੂੰ ਸ਼ਰੀਫ ਹੀ ਬੜਾ ਸਮਝ, ਉਹਨੇ ਹੋਰ ਕੁੱਟਿਆ ਵੀ ਤੇਰਾ ਕਰਕੇ ਪਤਾ ਲੱਗ ਗਿਆ, ਮੈਂ ਕਿਹਾ ਚੀਟੇ ਆ ਕੰਮ ਜਾਣਾ ਖਰਾਬ ਹੋਆ,
ਹੁਣ ਕਿੱਦਾਂ ਗੁੱਡ ਫੀਲ ਕਰਦਾ,
ਉਹ ਕਿੱਦਾਂ ਬੈਟਰ ਫੀਲ ਕਰਦਾ, ਮੰਗੀ ਅੱਗੇ ਨਾ ਬੈਟਰ ਤੇ ਫੀਲ ਕਰਦਾ, ਬਾਂਹ ਨੀ ਚੱਕ ਹੁੰਦੀ ਤਾਂ ਨੂੰ, ਮੈਂ ਕਿਹਾ ਤੂੰ ਕਿਹੜਾ ਨਾਰੇ ਲਾਉਣੇ 15 ਅਗਸਤ ਜੀ ਕੋਈ ਨੀ ਰਹਿਣਗੇ ਨਾਰੇ ਲਾਉਣੇ, 15 ਅਗਸਤ ਤੈਨੂੰ ਲਿਜਾਂਦੇ ਹੁੰਦੇ ਸੀ ਅਸੀਂ ਇਨਕਲਾਬ ਜਿੰਦਾਬਾਦ, ਇਹ ਕਹਿੰਦਾ ਸੀ ਤਾਂ ਹੁਣ ਵਿਚਾਰਾ ਘਰ ਹੀ ਰਿਹਾ, ਐਤਵਾਰ ਜੋ ਹੋ ਗਿਆ ਨੇ ਇੱਥੇ ਵੇਖ ਲਵਾ ਦੇਣੇ ਸੀ, ਹੁਣ ਉਹ ਜਿਹੜੇ ਡਾਕਟਰ ਨੂੰ ਰਖਾਏ ਨਾ ਅੱਡੇ ਵਾਲੇ ਨੂੰ, ਉਹ ਕਹਿੰਦਾ ਵੀ ਬਾਂਹ ਨੂੰ ਤਾਂ ਨੂੰ ਥਾਂ ਨੂੰ ਤਾਂ ਨੂੰ ਥਾਂ ਨੂੰ ਕਰ ਐਕਸਰਸਾਈਜ਼ ਕਰ, ਮੈਂ ਕਿਹਾ ਜੇ ਤਾਂ ਨੂੰ ਹੁੰਦੀ ਹੁੰਦੀ ਤੇ ਤੇਰੇ ਕੋ ਕਿਉਂ ਆਉਂਦੇ, ਤਾਂ ਨੂੰ ਤਾਂ ਹੁਣ ਹਟ ਗਈ, ਕੀ ਕਹਿੰਦਾ ਹਟ ਜੂ, ਕਹਿੰਦਾ ਮਲਾਉਣੀ ਨੀ ਬਾਂਹ, ਤੇ ਮੈਂ ਕਿਹਾ ਇਹਦੀ ਮਲਣੀ ਕਹਿੰਦੇ ਆ, ਬਾਂਹ ਮਲੂ ਕਿਹੜਾ, ਮਲਾਉਂਦੇ ਤਾਂ ਜੇ ਕੋਈ ਮਲ ਨੂੰ ਤਿਆਰ ਹੋਵੇ, ਕਹਿੰਦਾ ਘਰ ਚ ਕੱਲਾ ਰਹਿੰਦਾ, ਮੈਂ ਘਰ ਚ ਦੋ ਜੀ ਆ, ਇੱਕ ਇਹਦੀ ਗੁੜੀਆ ਨਿੱਕੀ ਜੀ ਤੇ ਇੱਕ ਇਹਦੀ ਘਰ ਵਾਲੀ ਵੱਡੀ ਜੀ, ਤੇ ਮੈਂ ਕਿਹਾ ਦੋਵੇਂ ਜਾਣੇ ਘਰ ਚ, ਤੀਜਾ ਇਹ ਆ, ਮੈਂ ਇਹ ਤਾਂ ਨਾ ਹੋਇਆ ਤੇ ਨਾ ਹੋਇਆ, ਮੈਂ ਉਹਨਾਂ ਨੇ ਮਲਣੀ ਜਿਹੜੀ ਬਾਂਹ, ਤੇ ਜੇ ਕਿਤੇ ਓਹਦੀ ਮਾਂ ਨੂੰ ਕੋਈ ਹੋ ਜਾਂਦਾ ਫੇਰ ਪਾਵਾਂ ਉਹ ਹਰ ਘੰਟੇ ਘੰਟੇ ਬਾਅਦ ਹੀ ਮਿਲਾਉਂਦੀ ਤੇ ਪਰ ਹੁਣ ਇਹ ਵੀ ਨੀ ਹੋ ਗਿਆ ਤੇ ਕਿਸੇ ਨੇ ਪੁੱਛਣਾ ਨੀ ਹੋ ਗਿਆ ਕਹਿੰਦਾ ਮੈਂ ਕਿਹਾ 100 ਰੁਪਇਆ ਤੂੰ ਜਿਹੜਾ ਲੈਣਾ ਲੈ ਲਾ ਜਿੱਥੇ 8500 ਦਿੱਤਾ ਉਥੇ 8400 ਸਮਝ ਲਾਂਗੇ ਉਹਨੂੰ 100 ਰੁਪਇਆ ਦੇ ਕੇ ਤੇ ਬਾਂਹ ਹੀ ਸੈੱਟ ਕਰਾਈ ਆ ਹੁਣ ਮਾੜੀ ਮਾੜੀ ਚੱਕਦਾ ਮਿਲ ਗਈ ਚੱਕ ਕੇ ਵਿਖਾਈ ਹਾਂ ਪੰਤਾਲੀ ਡਿਗਰੀ ਤੇ ਚੱਕ ਹੁੰਦੀ ਵਾਲੀ ਨੀ ਚੱਕ ਹੁੰਦੀ 90 ਤੇ ਕਰਾਉਣੀ ਆਪਾਂ ਕਿਸੇ ਤੇ 90 ਤੇ ਨੀ ਹੋਣੀ ਹਲੇ ਪੰਤਾਲੀ ਤੇ ਦੀ
ਪਈ
ਕੇਸ ਨੀ ਕਰਾਇਆ ਕੇਸ ਉਹਨਾਂ ਨੇ 26 ਵਾਲਾ ਕੰਮ ਹੀ ਨੀ ਕੀਤਾ 26 ਦੇ ਹਿਸਾਬ ਨਾਲ ਆਏ ਸੀ ਟਕੂਆ ਟੁਕਾ ਉਹਨਾਂ ਮਾਰੇ ਪੁੱਠੇ ਦੱਸਦੇ ਹੀ ਮਾਰੇ ਲਿਆਂਦੇ ਟਕੂਆ ਲੈਂਦਾ ਹਥਿਆ ਲੈਂਦਾ ਉਹ ਪਤਾ ਨੀ ਕੀ ਉਹਨਾਂ ਨੇ ਮੁੱਠਾਂ ਹੀ ਮਾਰੀਆਂ ਏਦਾਂ ਮਾਰ ਮਾਰ ਪੁੱਠੇ ਪਾਸੇ ਨੂੰ ਨਾ ਜਿਥੋਂ ਫੜੀ ਦੀ ਆ ਉਹ ਕਮਾ ਕਮਾ ਕੇ ਢੂਈ ਤੇ ਸਿੱਟੀਆਂ ਤੇ ਉਹਦੇ ਨਾਲ ਵਿਚਾਰੇ ਦੇ ਦਾਗ ਵਾਲੇ ਪੈ ਆ ਤੇ ਉਹ ਟੱਕ ਨੀ ਲੱਗਾ ਜਿਹਦਾ ਕਰਕੇ 26 ਨੀ ਬਣੀ ਜਿਹੜੀ ਗੱਲ ਵਿੱਚ ਹੋਏ ਫਿਰ ਇੰਨਾ ਜਿਗਰਾ ਨੀ ਨਾ ਇਹਦਾ ਜਿਗਰਾ ਹੈ ਨੀ ਇਹਦਾ ਜਿਗਰਾ ਵਿਚਾਰੇ ਦਾ ਹੈ ਨੀ ਡਰਦਾ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਆਪਾਂ ਆਪ ਟਕੂਆ ਮਾਰ ਦਿੰਦੇ ਤੇਰੇ ਤੇ 26 ਬਣਾ ਕੇ ਤੇ ਦਾਖਲ ਹੋ ਜਾਂਦੇ ਸਰਕਾਰੀ ਹਸਪਤਾਲ ਚ ਇਹ ਕਹਿੰਦਾ ਨਹੀਂ ਆਹ ਕੰਮ ਨੀ ਕਰਨਾ ਲਹੂ ਕਹਿੰਦਾ ਨਿਕਲੂ ਬਹੁਤ ਜ਼ਿਆਦਾ ਤੇ ਮੈਂ ਕਿਹਾ ਫਿਰ ਇੱਦਾਂ ਕਰਨੀ ਮੈਂ ਕਿਹਾ ਇੱਦਾਂ ਕਰਨੇ ਡਾਕਟਰ ਨੂੰ ਕਹਿੰਦੇ ਵੀ ਆਪਰੇਸ਼ਨ ਕਰਨ ਵਾਲਾ ਟੀਕਾ ਲਾ ਦੋ ਜਿਹੜਾ ਮਾਸੂਨ ਹੁੰਦਾ ਤੇ ਫੇਰ ਵੱਢ ਲੈਂਦੇ ਜਿਹੜੀ ਕਰਮਾਂ ਦੀ ਕੋਟਣਾ ਦੀਪ ਉਹ ਪੈ ਕੇ ਰਹਿੰਦੀ ਆ ਚਲੋ ਇੰਨਾ ਸ਼ੁਕਰ ਮਨਾ ਵੀ ਬਚ ਗਿਆ ਉਹਨਾਂ ਆਹ ਮੈਂ ਕੋਲ ਸੀ ਕਰਕੇ ਉਹਨਾਂ ਛੱਡਾਂ ਨੀ ਛੱਡਣਾ ਹੀ ਨਹੀਂ ਦੁੱਖ ਵੀ ਉਹਨੂੰ ਇਸੇ ਗੱਲ ਦਾ ਵੀ ਤੁਸੀਂ ਕੋਲ ਹੋ ਕੇ ਕਟਵਾਇਆ ਯਾਰ ਦੀਪੇ ਤੂੰ ਆਪ ਸਿਆਣਾ ਦੇਖੋ ਹੁਣ ਤੂੰ ਤਾਂ ਵਿੱਕੀ ਹੈ ਵਿੱਕੀ ਨੂੰ ਆ ਕੇ ਕੋਈ ਧਾਫੜੀ ਲਾ ਜਾਵੇ ਤਾਂ ਹੁਣ ਤੂੰ ਜੇ ਮੋਹਰੇ ਐਵੇਂ ਤਾਂ ਤੈਨੂੰ ਕਿਹੜਾ ਬਖਸ਼ਣਗੇ ਤੂੰ ਤਾਂ ਹੁਣ ਫਿਰ ਜਿੱਦਾਂ ਕਹੇਗਾ ਉਦਾਂ ਕਰੇਗਾ ਜਿੱਦਾਂ ਕਹੇਗਾ ਆ ਵੇਖ ਲਓ ਭਾਜੀ ਦੱਸੋ ਤੁਹਾਨੂੰ ਵਿੱਕੀ ਨੂੰ ਕੋਈ ਕੁੱਟਣਾ ਆਵੇ ਤਾਂ ਤੁਸੀਂ ਛਡਾਓਗੇ ਨਾ ਯਾਰ ਭਾਈ ਛਡਾਓਗੇ
ਲੜਾਂਗੇ ਦੂਜੇ
ਬੰਦੇ ਨੂੰ ਤੁਸੀਂ ਫਿਰ ਵੰਡਾ ਲੈਣੀ ਸੀ ਕੁੱਟ ਮੈਂ ਨੀ ਨਾ ਵੰਡਾ ਸਕਦਾ ਉਹ ਜਦੋਂ 11-12 ਆ ਗਿਆ ਤੁਹਾਨੂੰ ਵੀ ਮੇਕ ਸ਼ੋਰ ਆ ਸਾਰੇ ਫਾਰਮੂਲੇ ਲਾਉਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਪੈਣੀਆਂ ਦੋਵਾਂ ਦੇ ਅਸੀਂ ਬਚ ਨੀ ਸਕਦੇ ਤੇ ਫੇਰ ਤੂੰ ਕਾਹਤੋਂ ਮੰਗਾ ਲੈਣਾ ਹੈਂ ਤੁਸੀਂ ਕਹਿੰਦਾ ਭਾਈ ਮੈਂ ਤੈਨੂੰ ਜਾਣਦਾ ਹੀ ਨਹੀਂ ਮੈਨੂੰ ਸਮਝ ਲੱਗਦਾ ਇਹ ਮਦ ਬੁੱਧੀ ਆ ਹੱਥ ਛੱਡ ਕੇ ਕੋਈ ਫੂਕ ਨੀ ਮਾਰ ਸਕਦਾ ਇਹਦੇ ਕੁਹਾੜੀਆਂ ਤਾਂ ਮਾਰੀਆਂ ਕਿਸੇ ਨੇ ਕੀ ਆ ਚਲੋ ਹੁਣ ਜਦੋਂ ਹੈ ਝੋਟੇ ਨੇ ਮੱਝ ਨਾ ਕਿਤੇ ਭਿੜਿਆ ਹੋਊਗਾ ਉਹ ਸਿੰਘ ਫਸ ਗਿਆ ਦੋਵਾਂ ਦੇ ਕੁੰਡੀਆਂ ਦੇ ਸਿੰਘ ਫਸ ਗਿਆ ਕੋਈ ਨਿਤਰੂ ਬਣੇ ਮੈਂ ਖਾਣੀ ਮੈਨੂੰ ਲੱਗਦਾ ਉਹ ਹੁਣ ਮੈਂ ਭਾਜੀ ਨੂੰ ਸਗੋਂ ਟੈਲੀਫੋਨ ਕਰਨਾ ਚੰਗਾ ਚੇਤੇ ਕਰਾ ਤਾ ਕਿਤੇ ਸਿੰਘ ਨਾ ਦੜਾ ਕੇ ਬਹਿ ਜਾਣਾ ਬਹੁਤ ਸਿੰਘ ਬਣਾ ਹੀ ਨੀ ਵਿਕਦਾ ਮਗਰੋਂ ਇੱਕ ਸਾਡੀ ਮੀਣੀ ਮੈਂ ਸੀ ਉਹਨੇ ਮਾਰ ਮਾਰ ਕੇ ਸਹਿਣਾ ਮੇਰੀ ਫਿਰ ਗੱਲ ਸੁਣਨੀ ਨੀ ਦਿੰਦੀ ਵੀ ਕਿਸੇ ਦਾ ਫੈਸਲਾ ਤੇ ਮੈਂ ਕਿਹਾ ਤੂੰ ਉਹ ਦੂਸਰੇ ਵਕੀਲ ਵਾਂਗੂ ਕਿਸੇ ਅਪਰਾਧੀ ਦੀ ਵੀ ਕੁਛ ਸਟੇਟਮੈਂਟ ਸੁਣ ਲੋ ਵਕੀਲ ਹੀ ਬਣ ਜਾਂਦਾ ਉਹ ਮਗਰੋਂ ਲੰਮੀਆਂ ਪਾਥੀ ਵੇਖਦੀ ਨੀ ਪਾਥੀ ਤੇ ਅਸੀਂ ਵੇਚਦੇ ਹੀ ਨੀ ਜੇ ਲੈਣੀਆਂ ਤੇ ਤੈਨੂੰ ਲਾ ਦਾਂਗੇ 10 ਰੁਪਏ ਨੂੰ ਇੱਕ ਐਮਾਜੋਨ ਤੇ ਤਾਂ ਜੀ ਵੇਖਦੀ ਐਮਾਜੋਨ ਤੇ ਭਾਜੀ ਵੇਖਦੀ ਆ ਪਾਥੀ ਮੈਂ ਤੁਹਾਨੂੰ ਦੱਸਦਾ ਐਮਾਜੋਨ ਤੇ ਸਾਡੀਆਂ ਮੁਕਾਦੇ ਅਸੀਂ ਕਹਿੰਦਾ ਅੰਗੂ ਚਾ ਕੇ ਲੈ ਗਿਆ ਚੱਲ ਵੇਚ ਲੈਨੇ ਆਪਾਂ ਉਹ ਕਹਿੰਦੇ ਨੂੰ ਡੂ ਯੂ ਵਾਂਟ ਟੂ ਸੈਲ ਸੈਲ ਕੀ ਉਹ ਕਹਿੰਦਾ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਲਿੱਕ ਕਰੋ ਕਿੱਥੇ ਕਰਨੀ ਕਿ ਲੈ ਕੇ ਲਿਆ ਮੈਂ ਕਰ ਦਿੰਦਾ ਤੁਸੀਂ ਕਰ ਦਿਓ ਕਿ ਲੈ ਕਰ ਦੇ ਜਾ ਕੇ ਪਾਥੀਆਂ ਦੀਆਂ ਫੋਟੋਆਂ ਪਾਉਣੀਆਂ ਪੈਣੀਆਂ ਲੈ ਪਾਥੀ ਇੰਨੀ ਖੂਬਸੂਰਤ ਆ ਪਾਥੀ ਤੂੰ ਸੋਹਣਿਆ ਇਹ ਜਿੰਨੀ ਕਹਿੰਦੇ ਓਨੀ ਤਾਇਆ ਜੀ ਉੱਥੇ ਨਾ ਭਾਜੀ ਇਹਨੂੰ ਪਾਥੀ ਨੂੰ ਕਹਿੰਦੇ ਡੰਗ ਕੇਕ ਕਿਸੇ ਗੋਰੇ ਨੇ ਓਹਨੂੰ ਆਰਡਰ ਕਰ ਦਿੱਤਾ ਪਤਾ ਨੀ ਮੈਂ ਨੀ ਜਾਣਨਾ ਕਿ ਓਹਦੇ ਚ ਰਿਵਿਊ ਦੇ ਵਿਚ ਕਿਸੇ ਨੇ ਲਿਖਿਆ ਸੀ ਉਹ ਡੰਕ ਕੇਕ ਸਮਝ ਕੇ ਓਹਨੇ ਕੇਕ ਸਮਝ ਕੇ ਆਰਡਰ ਕਰਦਾ ਤੇ ਉਹ ਕਹਿੰਦੇ ਨੇ ਕਿਸੇ ਨੇ ਖਾ ਵੀ ਪਤਾ ਨੀ ਓਹਨੇ ਮਜ਼ਾਕ ਕੀਤਾ ਕਹਿੰਦਾ ਭਾਜੀ ਇਹ ਕੇਕ ਨਾ ਆਰਡਰ ਕਰਿਓ ਕਹਿੰਦਾ ਬਹੁਤ ਭੈੜਾ ਸਵਾਦ ਇਹਦਾ ਕਹਿੰਦਾ ਇੰਨਾ ਮੈਂ ਤੁਹਾਨੂੰ ਭੇਜੂਗਾ ਕਹਿੰਦਾ ਇੰਨਾ ਭੈੜਾ ਸਵਾਦ ਆ ਇਹ ਮਤਲਬ ਇਹ ਨਾ ਕਹਿੰਦਾ ਨਾ ਇਹਦੇ ਵਿਚ ਕਹਿੰਦਾ ਖੰਡ ਆ ਨਾ ਇਹਦੇ ਚ ਕੋਈ ਕਹਿੰਦਾ ਸਵਾਦ ਆ ਬੇਸਵਾਦ ਆ ਜਾਂ ਕਹਿੰਦਾ ਕੇਕ ਵੈਸੇ ਮੈਨੂੰ ਤਾਂ ਲੱਗਦਾ ਮਜ਼ਾਕ ਹੀ ਕੀਤਾ ਹੋਣਾ ਕਿਸੇ ਨੇ ਪਰ ਰਿਵਿਊ ਜਨਤਾ ਤੁਹਾਨੂੰ ਪਤਾ ਬੜੀ ਹੋ ਰਹੀ ਆ ਉਹਨਾਂ ਰਿਵਿਊ ਇਸ ਤਰੀਕੇ ਨਾਲ ਲਿਖਿਆ ਥੱਲੇ ਵੀ ਇਹ ਸਵਾਦ ਨੀਗਾ ਆਰਡਰ ਨਾ ਕਰੇ
ਆਹੋ ਮਜ਼ਾਕ ਹੀ ਕੀਤਾ ਹੋਣਾ
ਆਹੋ ਏਦਾਂ ਹੀ ਆ ਦੀਪਾ ਤੁਹਾਡੀ ਸਾਂਗ ਲਾਉਂਦਾ ਉਹ ਦੀਪੇ ਬੜੇ ਦਿਨਾਂ ਦਿਨਾਂ ਮੈਂ ਤੁਹਾਨੂੰ ਡੇਕੇ ਨਾ ਮੇਰੇ ਚੜੀਆਂ ਹੀ ਸਾਂਗ ਵਧੀਆ ਲਾਈ
ਮੈਂ
ਟੁੱਟੇ ਉਂਗਲੀ ਨਾਲ ਉਹਨੇ ਦੱਸ ਦਿੱਤਾ ਵੀ ਮਿੰਟ ਤੇਰੇ ਪੂਰੇ ਹੋ ਗਏ ਮਲਕੀਤ ਦੀ ਫੇਰ ਵੀ ਵੇਖਲਾ ਆਸ ਐਪਲ ਦੀ ਘੜੀ ਕੀ ਨਹੀਂ ਆ ਰਠੌਰ ਪੱਛੀ ਲੱਗਣੇ ਨੂੰ ਪਾਪ ਬੜਾ ਲੱਗਣਾ ਜੀ ਨਾ ਉਹਨੇ ਭੇਜੀ ਪੰਜਾਬੀ ਫੇਰ ਤੈਨੂੰ ਕਹਿਣਾ ਮੈਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੈਂ ਵੈਸੇ ਤੁਸੀਂ ਪਹਿਲੇ ਕਹਿ ਦਿੱਤਾ ਮੇਰੇ ਹਿੱਸੇ ਦਾ ਕੋਈ ਗੱਲ ਨੀ ਆਪਾਂ ਕਹਿੰਦੇ ਆ ਤੇ ਅੱਜ ਤਾਂ ਹੀ ਗਾਣਾ ਸੁਣਾ ਸਿੱਧੂ ਮੂਸੇ ਵਾਲੇ ਦਾ ਬੰਬੀ ਹਾਂ ਬੋਲੇ
ਅੱਛਾ ਇਹ ਨੰਗਾ ਤੂੰ ਵੀ ਕਿਤੇ ਤੜਕੇ ਉੱਠ ਕੇ ਬੰਬੀ ਹਾਂ ਸੁਣ ਤੇ ਨੀ ਲਿਆ
ਅੱਜ ਤਾਂ ਹੀ ਕਾਫੀ ਚਿਰ ਹੋ ਗਿਆ ਸੁਣਿਆ ਨੀ ਕਰਦਾ ਫੇਰ ਹੁਣ ਦਿਲ ਕਰਦਾ ਸੁਣਨ
ਅੱਛਾ ਅੱਛਾ ਲਾਭ ਤੈਨੂੰ ਉਹ ਹੋ ਗਿਆ ਮਰਡਰ ਟੂਰ ਦੇ ਥੱਲੇ ਮੈਨੂੰ ਲੱਗਦਾ ਤਾਂ ਸੁਣਨਾ ਚਾਹੁੰਦੇ ਆ ਤੂੰ ਚੇਤੇ ਆਉਂਦੇ ਹੁਣੇ ਪਿੰਡ ਵਾਲੇ ਨਹੀਂ ਨਹੀਂ ਜਿਹੜਾ ਅਮ੍ਰਿਤ ਮਾਨ ਆ ਅਮ੍ਰਿਤ ਨੀ ਤਾਇਆ ਅੰਮ੍ਰਿਤ ਉਹ ਅਮ੍ਰਿਤ ਮਾਨ ਜਿਹੜਾ ਆਵਾਜ਼ ਉਹਦੀ ਵੀ ਵਿੱਚ ਬੋਲੀ ਆਉਣਗੇ ਉਹ ਕੱਟ ਕੇ ਸੱਸਦਾ ਮੂਸੇ ਵਾਲੇ ਤੇ ਲਿਆਈਏ ਮੈਂ ਕਿਹਾ ਕਈ ਵਾਰ ਬੰਦਾ ਇੱਕ ਜਾਣੇ ਨੂੰ ਪਸੰਦ ਕਰਦਾ ਦੂਸਰੇ ਨੂੰ ਨਹੀਂ ਵੀ ਕਰਦਾ ਇੰਤਜ਼ਾਰ ਨਾ ਕਰਾਈਏ ਵਧੀਆ ਲੱਗੀਆਂ ਉਹ ਵਧੀਆ ਲੱਗੀਆਂ ਵਧੀਆ ਲੱਗੀਆਂ
ਮੈਂ ਤਾਂ ਜੀ ਫੋਨ ਕਰਨ ਤੋਂ ਵੇਟ ਕਰਨਾ ਹੈਗਾ ਇਹ ਤਾਂ ਮਸ਼ੀਨਾਂ ਚ ਨਹੀਂ ਜਾਂਦੀ ਚੱਕਰ ਵੀ ਅੱਜ
ਸੁਣਿਆ ਮਸ਼ਹੂਰੀਆਂ ਤੋਂ ਪਤਾ ਲੱਗਦਾ ਵੀ ਆਪਾਂ ਹੁਣ ਬੜੇ ਹੈਸਫੁੱਲ ਹੋਈ ਗਏ ਨੇ ਦਿਨੋ ਦਿਨ ਇਹ ਸਿਹਰਾ ਤੁਹਾਡੇ ਸਿਰ ਜਾਂਦਾ ਜਿੱਦਣ
ਸਾਡਾ ਠੀਕ ਹੈ ਉਹ ਤਿੰਨ ਸਾਢੇ ਤਿੰਨ ਏਦਾਂ ਹੀ ਹੋ ਗਏ ਟਾਈਮ ਏਦਾਂ ਨਿਕਲ ਜਾਣਾ ਫਿਰ ਪ੍ਰੋਗਰਾਮ ਚ ਜਲਦੀ ਨਿਕਲ ਜਾਣਾ
ਗੁਰੂ ਆ ਜਿਹੜੇ ਆ ਲੈਂਗੇ ਹਜ਼ਾਰਾਂ ਹਜ਼ਾਰਾਂ ਯਾਰ ਇਹਨਾਂ ਦੀਆਂ ਤਨਖਾਹਾਂ ਕਿਥੋਂ ਕੱਢਣੀਆਂ ਹੁਣ ਤੇ ਖਰਚੇ ਵੀ ਇਹਨਾਂ ਦੇ ਵੱਧ ਜਾਣੇ ਆ ਉਹ ਕਹਿੰਦਾ ਹਰ ਹਫ਼ਤੇ ਬਾਅਦ 100 ਰੁਪਇਆ ਦੇ ਕੇ ਜਾਇਆ ਕਰੋ ਬਾਂਹ ਤਾਂ ਠਾਂ ਕਰਾਉਂਦਾ ਜੀ ਫੇਰ ਵੀ ਤਾਇਆ ਜੀ ਕੁਛ ਵੀ 400 ਰੁਪਇਆ ਚ ਮਹੀਨਾ ਫਿਰ ਦੂਸਰੇ ਤੇ ਛੱਡਦੇ ਨੀ ਉਹਦੇ ਬਖਸ਼ਦੇ ਬਖਸ਼ਦੇ ਤਾਇਆ ਜੀ ਫਿਰ ਸਾਡੀ ਰੋਜੀ ਰੋਟੀ ਦਾ ਕੰਮ ਆ ਅਸੀਂ ਘਰ ਵੀ ਦਾਣਾ ਲਿਆਣਾ ਆਹੋ ਦਾਣਾ ਲਿਆਣਾ ਹੀ ਆ ਤੁਸੀਂ ਘਰ ਕੁਕੜੀਆਂ ਰੱਖੇ ਆ ਦਾਣੇ ਲਿਆਣੇ ਤੁਹਾਡਾ ਸਰਦਾ ਵਾ ਸਾਡਾ ਸਰਦਾ ਸਾਡੀਆਂ ਬਾਤੀਆਂ ਨਾ ਦੀਪ ਬਈ ਕੋਈ ਬਹੁਤੀਆਂ ਖਵਾਹਿਸ਼ਾਂ ਨੀ ਰੋਟੀ ਅਸੀਂ ਖਾਣੀ ਆ ਉਹ ਤਾਂ ਭਾਵਾਂ ਅਸੀਂ ਥੱਬਾ ਲਿਆ ਕੇ ਨੋਟਾਂ ਦਾ ਉੱਥੇ ਘਰ ਛੱਡਦਾ ਤਾਂ ਵੀ ਉਹਨਾਂ ਨੇ ਉਹੀ ਦੇਣੀ ਆ ਰੋ ਬੈਠ ਗਈ ਤੇ ਜੇ ਅਸੀਂ ਖਾ ਲਈ ਹੱਥ ਆ ਗਿਆ ਸਾਨੂੰ ਤਾਂ ਵੀ ਓਦਾਂ ਨੀ ਮਿਲਣੀ
ਸਵਾਲ ਕਰਾਂ
ਹਾਂ ਸਵਾਲ ਇੱਕ ਦੇ ਦੋ ਪੁੱਛ ਲਾ ਪਾਵਾਂ
ਮੈਂ ਕਹਿੰਦਾ ਚਲੋ ਤੁਸੀਂ ਚਲੋ ਆਪਣੇ ਕੋਈ ਪੈਸਾ ਨੀ ਤਾਈ ਨੇ ਕਦੀ ਕਿਹਾ ਨੀ ਤੂੰ ਢਿੱਲੋ ਸਾਹਿਬ ਦਾ ਪੈਸੇ ਮਿਲਦੇ ਤੁਸੀਂ ਕੀ ਕਰਨ ਜਾਂਦੇ ਹੋ ਫ੍ਰੀ
ਉਹ ਕਹਿੰਦੀ ਧੰਦੇ ਆ ਜਿਹੜੇ ਤੈਨੂੰ ਬੁਲਾਈ ਜਾਂਦੇ ਆ, ਮੈਂ ਤੇ ਕਹਿੰਦੀ ਸੋਚਦੀ ਆ ਤੈਨੂੰ ਪੈਸੇ ਉਹਨਾਂ ਨੂੰ ਦੇਣੇ ਚਾਹੀਦੇ ਆ ਵੀ ਜਿਹੜੇ ਤੈਨੂੰ ਤੇਰੀਆਂ ਗੱਲਾਂ ਸੁਣੀ ਜਾਂਦੀਆਂ।
ਅੱਛਾ,
ਉਹ ਇੰਨੀ ਯਾਨੀ ਕਿ ਓਵਰ ਕੋਨਫੀਡੈਂਟ ਆ, ਉਹ ਕਹਿੰਦੀ ਵੀ ਤੈਨੂੰ ਉਹਨਾਂ ਨੇ ਰੇਡੂਏ ਚੋਂ ਕੱਢਿਆ ਨੀ ਹਲੇ ਤੱਕ, ਤੇ ਇਹ ਉਹਨਾਂ ਦੀ ਬੜੀ ਭਲਵਾਨ ਸੀ ਆ। ਮੈਂ ਕਿਹਾ ਹੱਦ ਵਾਲੀ ਗੱਲ ਆ। ਸੁਖਪ੍ਰੀਤ ਤਾਈ ਬਹੁਤ ਚੰਗੀ ਆ, ਉਹ ਚੰਗੀ ਤਰ੍ਹਾਂ ਗੱਲ ਬਹਿ ਕੇ ਸੁਣਦੀ ਆ। ਉਹਦਾ ਜਿਹੜਾ ਸੁਭਾਅ ਐਸਾ, ਉਹ ਹਰ ਬੰਦੇ ਦੀ ਗੱਲ ਬੜੇ ਧਿਆਨ ਨਾਲ ਸੁਣਦੀ, ਭਾਵੇਂ ਤੂੰ ਸੁਣਾ ਦੀ, ਨਾਲੇ ਉਹ ਤੈਨੂੰ ਕੋਈ ਗੱਲ ਵੀ ਨੀ ਆਉਣੀ, ਤਾਂ ਵੀ ਬੜੇ ਧਿਆਨ ਨਾਲ ਸੁਣਦੀ। ਤੂੰ ਤੇ ਆਪ ਸਿਆਣਾ, ਹੁਣ ਜੇ ਤੂੰ ਸਿਆਣਾ ਵਾ ਤੇ ਦੱਸ, ਸਾਡੇ ਵੀ ਪਿੰਡ ਦੇ ਸਿਆਣੇ ਹੀ ਆ, ਉਹ ਵੀ ਇਸ ਗੱਲ ਨੂੰ ਮੰਨਦੇ ਆ ਵੀ ਜੇ ਸਾਡੀ ਸਰਪੰਚ ਨੀ ਗੱਲ ਸੁਣਦੀ, ਫੈਸਲਾ ਕੋਈ ਵੀ ਹੋਵੇ ਬੰਦਾ ਧਿਆਨ ਨਾਲ ਕਿਸੇ ਦੀ ਗੱਲ ਸੁਣ ਲਵੇ, ਉਹਦਾ ਅੱਧਾ ਦੁੱਖ ਉਦਾਂ ਦੂਰ ਹੋ ਜਾਂਦਾ। ਮੰਨ ਲਓ ਤੂੰ ਡਾਕਟਰ ਕੋਲ ਕਿਸੇ ਤੋਂ ਜਾਵੇ, ਮੰਨ ਲਓ ਉਹ ਡਾਕਟਰ ਤੇਰੀ ਗੱਲ ਹੀ ਨਾ ਸੁਣੇ, ਤੂੰ ਚੁੱਪ ਕਰਕੇ ਕਹੇ ਹਾਂ 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 ਤੂੰ ਠੀਕ ਆ, ਤੂੰ ਉਹ ਸਰਜਾ ਮਾਰੀ ਜਾਵੇ ਤੇ ਗੱਲ ਸੁਣੇ ਨਾ ਦਵਾਈ ਦੇ ਦੇ, ਤੂੰ ਬਾਅਦ ਚ ਡਾਕਟਰ ਕੋਲ ਜਾਣਾ, ਡਾਕਟਰ ਜਿਹੜਾ ਪੁੱਛੇ ਹਾਂ ਕੀ ਹੋਇਆ ਕਿੱਦਾਂ ਕਾਹ ਤੋਂ ਕਿਸ ਤਰ੍ਹਾਂ ਦੀ, ਉਹ ਅਗਲਾ ਕਹਿੰਦਾ ਵੀ ਅੱਧਾ ਮਰੀਜ਼ ਠੀਕ ਉਦੋਂ ਕਰ ਦਿੰਦੇ ਡਾਕਟਰ, ਉਹ ਹਾਲ ਚਾਲ ਪੁੱਛ ਕੇ ਵੀ ਕਿੱਦਾਂ ਹੋਇਆ ਕੀ ਹੋਇਆ ਇਹਨੂੰ ਏਦਾਂ ਇਹਨੂੰ। ਜਿੰਨੀ ਗੱਲ ਸੁਣਨ ਦੇ ਵਿੱਚ ਬੰਦੇ ਦੇ ਮਸਲੇ ਹੱਲ ਹੁੰਦੇ ਆ, ਉਹਨੇ ਗੱਲ ਸੁਣਾਉਣ ਚ ਨਹੀਂ ਹੁੰਦੇ। ਸਹੀ ਗੱਲ, ਧਿਆਨ ਨਾਲ ਸੁਣਨਾ ਬਹੁਤ ਜ਼ਰੂਰੀ ਆ, ਖਾਸ ਤੌਰ ਤੇ ਜੇ ਸਰਪੰਚ, ਪੰਚ, ਲੰਬੜਦਾਰ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਜੇ ਕਿਤੇ ਇਹਨਾਂ ਨੂੰ ਸੁਣਨਾ ਆ ਜਾਵੇ ਤੇ ਇਹਨਾਂ ਨੂੰ ਦੁਨੀਆਂ ਸਲਾਮਾਂ ਕਰੇ ਖੜ ਖੜ ਕਰ, ਇਹਨਾਂ ਨੂੰ ਬੋਲਣਾ ਆਉਂਦਾ ਸੁਣਨਾ ਨਹੀਂ ਆਉਂਦਾ। ਸਹੀ ਗੱਲ,
ਬੋਲਣਾ
ਕਿਸਾਨਾਂ ਦੀ ਗੱਲ ਸੁਣਦੇ, ਇਹ ਰੋਸ ਮਨਾਉਣਾ ਚਾਹੀਦਾ ਸੀ, ਰੋਸ ਇਸ ਦਿਨ ਚ ਵੀ, ਇਹ ਦਿਨ ਸਾਡੇ ਲਈ ਕਾਲਾ ਹੋ ਗਿਆ, ਕਿੱਥੇ ਸਾਨੂੰ ਆਜ਼ਾਦੀ ਮਿਲੀ ਆ, ਬੰਦੇ ਤੇ ਗੁਲਾਮਾਂ ਵਾਂਗੂ ਉੱਥੇ ਸੜਕਾਂ ਤੇ ਬੈਠੇ ਆ। ਇੰਨਾ ਰੋਸ ਤੇ ਗੋਰਿਆਂ ਦੇ ਵਾਪਸ ਜਾਓ ਤੇ ਨਹੀਂ ਹੋਇਆ, ਜਦੋਂ ਉਹ ਦੂਸਰਾ ਆਇਆ ਸੀ ਜਿਹੜਾ ਕੀ ਸੀ ਉਹ ਗੋਰਾ ਆਇਆ ਸੀ, ਸੈਂਡਰਸ ਕਿਹੜਾ ਕਹਿੰਦੇ ਜੀ, ਗੋ ਬੈਗ ਜਿਹਦੇ ਤੇ ਕਹਿੰਦੇ ਸੀ ਸਾਈਮਨ, ਸਾਈਮਨ ਗੋ ਬੈਗ ਜਿਹੜੇ ਚ ਨਾਰੇ ਲਾਏ ਸੀ ਨਾ, ਇੰਨਾ ਕਾਠੂ ਤੋਂ ਨੀ ਜੋੜਾ ਜਿੰਨਾ ਹੁਣ ਮੋਦੀ ਗੋ ਬੈਗ ਕਹਿੰਦੇ ਆ, ਮੋਦੀ ਗੋ ਬੈਗ। ਅੱਛਾ ਇੱਕ ਗੱਲ ਆ ਵੈਸੇ ਉਹਦਾ ਇੱਕ ਗੱਲ ਆ ਵੀ ਜੇ ਪੰਜਾਬ ਦੇ ਵਿੱਚੋਂ ਕਾਂਗਰਸ ਜਿੱਤ ਗਈ ਤਾਂ ਸਾਡੀ ਇਹਦਾ ਮਤਲਬ ਵੀ ਮਰਨ ਵਾਲੀ ਗੱਲ ਹੀ ਹੋ ਜਾਣੀ ਆ, ਵੀ ਹੁਣ ਮੈਂ ਜੇ ਕਾਂਗਰਸ ਨੂੰ ਵੋਟਾਂ ਪਾਈਆਂ ਸਿੱਧਾ ਨਹੀਂ ਆਪਣਾ ਕਾਂਗਰਸ ਨੂੰ ਵੀ ਪਾਈਆਂ ਤੇ ਇਹ ਵੀ ਗਿਆ, ਜੇ ਉਧਰ ਜਿਹੜੀ ਪੂਰੇ ਮੁਲਕ ਦੇ ਵਿੱਚ ਜੇ ਮੋਦੀ ਨੂੰ ਪੈ ਗਈਆਂ ਤੇ ਸਮਝ ਲਾ ਫੇਰ ਵੀ ਦੇਸ਼ ਦਾ ਬੇੜਾ ਕਰਕੇ, ਫੇਰ ਇਹਦਾ ਮਤਲਬ ਕੋਈ ਹੋਰ ਹੱਲ ਹੋ ਨਹੀਂ ਸਕਦਾ। ਚਲੋ ਦੀਪਾ ਬਾਜੀ ਫਿਰ ਅੱਜ ਗੀਤ ਸੁਣਾ ਦੀਏ ਤੁਹਾਨੂੰ ਹੁਣੇ ਹੀ, ਫਿਰ ਬੰਬੀਹਾ ਬੋਲੇ।
ਹਾਂਜੀ ਗਾਣਾ ਸੁਣਾ ਦੋ ਆਪਣੇ ਢਿੱਲੋਂ ਸਾਹਿਬ,
ਇਸ
ਗੀਤ ਵਿੱਚ ਹਿੰਸਕ ਅਤੇ ਮਾਰਝਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।
ਹੋ ਗਿਆ ਮਟਰ ਦੂਤ ਦੇ ਓਲੇ। ਸਰਕਾਰੀ ਨੋਟਿਸ ਵਰਗਾ ਰੁਤਬਾ ਬੱਲੀਏ ਜੱਟ ਦੇ ਸਾਈਨਾ ਦਾ ਲੰਡੀਆਂ ਪੂਛਾਂ ਵਾਲਾ ਰੱਖਿਆ ਜੋੜਾ ਡਾਵਰ ਮਹੀਨਾ ਦਾ ਜੋੜਾ ਡਾਵਰ ਮਹੀਨਾ ਦਾ ਨਾਮ ਸਾਰੇ ਵਾਂਗੂ ਚਮਕੇ ਜਿੱਥੇ ਖੜ ਜਾਂਦਾ ਏ ਜਮ ਕੇ ਵੜੀ ਦੀ ਲੱਤ ਡਿੱਗੀ ਚੋਂ ਲਮਕੇ ਨੀ ਬੰਬੀ ਨਾ ਪੀ ਮਟਕਾਰਾ ਸ਼ੀਸ਼ੀ ਤਿੰਨ ਯਾਰ ਬਣਾਈ ਫਿਰਦਾ ਐਸ ਐਚ ਓ ਐਸ ਐਸ ਪੀ ਡੀ ਸੀ ਨੀ ਬੰਬੀ ਹਵਾਲੇ ਬੋਲੇ ਨੀ ਬੰਬੀ ਹਵਾਲੇ ਬੋਲੇ ਨੀ ਬੰਬੀ ਹਵਾਲੇ
ਸਿੱਧੂ ਮੂਸੇਵਾਲਾ
ਹੋ ਮੂਸੇ ਪਿੰਡ ਚੋਂ ਰੇਤ ਤੇ ਗੁੜੀਆ ਦੂਰ ਦੂਰ ਤੱਕ ਤਾਰਾ ਨੀ ਜਿਹਨੂੰ ਪੜਦਾ ਜਿਹੜਾ ਚੁੱਪਦਾ ਤੈਨੂੰ ਕਹਿੰਦੇ ਨਾ ਟਿੱਕੇ ਆਰਾ ਨੀ ਚੁੱਪਰ ਜਾਫੀ ਵੱਜਦਾ ਗੁੱਟਦਾ ਬੀਬੀ ਕੱਤੀ ਵਿੱਚੋਂ ਉੱਠਦਾ ਕੋਈ ਤੋੜਦੀ ਅੱਖ ਤੇ ਪੁੱਤਦਾ ਨੀ ਪੰਪੀ ਹਾ ਬੋਲੇ ਬੋਲੇ ਨੀ ਪੰਪੀ ਹਾ ਬੋਲੇ ਉਹਦੀ ਕਲਮ ਚੁੱਪਰ ਨੇ ਚੱਕੀ ਆ ਰਗੜੇ ਅੱਖ ਜਿੰਨਾ ਤੇ ਰੱਖੀ ਆ ਕੱਲੇ ਫਿਰਦਾ ਸਭ ਨੂੰ ਧੱਕੀ ਨੀ ਪੰਪੀ ਹਾ ਬੋਲੇ ਪੜਤਾਲੀ ਗਲ ਤੱਕ ਭਰਿਆ ਹਿੱਕਾ ਦਿੰਦਾ ਪਾਲ ਕੁੜੇ ਭੂਬਰਾ ਉੱਤੇ ਮਿਰਚਾਂ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ
ਮਾੜੇ
ਨੂੰ ਦਬਤਾਉਣਾ ਚਾਹਦਾ ਜੋ ਪਹਿਲਾਂ ਹੀ ਘਰ ਕਰਦਾ ਆਉਂਦਾ ਫੇਰ ਸਲਾਹ ਦੇ ਅੱਗੇ ਹੋਵੇ ਪੁੱਤ ਉਹ ਯੱਤੇ ਦੇ ਪਿਆ ਦੇ ਵਿੱਚ ਢੇਰੇ ਨਹੀਂ ਫਿਰਦਾ ਮੌਤ ਨਾਲ ਫੇਰੇ ਥੱਬੀ ਮਰ ਪਗਾਨੇ ਪਾਣੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਸੱਤਾ ਮੂਸੈਨ ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨੀ ਮੂਸਿਓ ਲੈ ਕੇ ਗੁਨਿਆਂ ਨੇ ਤਈ ਜਾਣਦੇ ਨੇ ਸਭ ਠਾਣੇ ਨਹੀਂ ਮੁੱਢ ਤੋਂ ਰਿਹਾ ਕਲੇ ਸੀ ਕ੍ਰਿਸ਼ਨ ਪੈਪਨ ਗੱਭਰੂ ਤੇ ਸੀ ਕੱਲ ਨੂੰ ਸ਼ਰਬ ਠੰਡੇ ਪੇਚੀ ਨੀ ਖਾਲੀ ਅੱਜ ਕੀ ਬੋਲੂਗੀ ਬੇਸਾਲੀ ਨੀ ਬੰਬੀ ਹਾ ਬੋਲੇ
ਨੀ ਬੰਬੀ ਹਾ ਬੋਲੇ
ਇਸ ਇਨ ਅ ਕੁਇੰਟੈਸੈਂਸ ਪ੍ਰੋਡਕਸ਼ਨ
ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਬੰਬੀ ਹਾ ਬੋਲੇ ਉਮੀਦ ਹੈ ਕਿ ਸੁਣ ਵਾਲੇ ਸਰੋਤਿਆਂ ਨੇ ਪੂਰਾ ਪੂਰਾ ਆਨੰਦ ਲਿਆ ਆਹੋ ਆਨੰਦ ਤੇ ਲਿਆ ਹੀ ਲਿਆ ਵਾ ਨਾਂਦੜੀ ਤੇ ਗੱਲ ਹੀ ਛੱਡ ਦੇ ਮਿਲਕੀ ਤੇ ਓਏ ਉਹ ਬੱਬਰ ਸ਼ੇਰਾ ਗੱਲ ਜਿਹੜੀ ਆ ਉਹ ਠੀਕ ਹੈ ਆਨੰਦ ਜ਼ਿੰਦਗੀ ਦੇ ਵਿੱਚ ਵੀ ਹੋਣਾ ਚਾਹੀਦਾ ਇਹ ਕਹਿੰਦਾ ਨਾ ਜੀ ਮੈਂ ਕਹਿੰਦਾ ਤਾ ਜੀ ਤੂੰ ਗੱਲ ਜ਼ਿੰਦਗੀ ਚ ਆਨੰਦ ਨੀ ਹੋਣਾ ਚਾਹੀਦਾ ਜੀਵਨ ਚ ਆਨੰਦ ਚਾਹੀਦਾ ਜ਼ਿੰਦਗੀ ਕੋਈ ਲੈਦਾ ਉਹ ਜ਼ਿੰਦਗੀ ਤੇ ਰੁਲਦੀ ਆ ਤੇ ਬੰਦੇ ਨੂੰ ਰੁਲਦੀ ਆ ਉਹ ਚਲੋ ਬਤਾ ਜੀ ਇਧਰ ਪ੍ਰੋਗਰਾਮ ਦੇ ਵਿਚ ਅੱਗੇ ਜਿਹੜੇ ਸਰੋਤੇ ਗੱਲਬਾਤ ਕਰ ਰਹੇ ਸੀ ਦਿਆਲ ਸਾਹਿਬ ਕਹਿੰਦੇ ਤਾਇਆ ਜੀ ਅਲਫ ਲੈਲਾ ਦੀ ਸਟੋਰੀ ਹੋ ਜਾਏ ਅੱਜ ਗਾਣਾ ਕਹਿੰਦੇ ਲਾ ਦਿਓ ਜੀ ਗਧੇ ਤੇ ਨਾ ਚੜਦੀ ਗਧੇ ਤੇ ਨਾ ਚੜਦੀ ਉਹ ਸੱਚ ਗੱਡੇ ਤੇ ਨਾ ਚੜਦੀ ਫੜਾ ਮੁੱਤ ਤੇਰੇ ਗਧੇ ਦੇ ਚੜਦਾ ਗਧੇ ਤੇ ਅਗਲੀ ਕਿਉਂ ਚੜੇ ਗਧੇ ਤੇ ਚੜੂਗਾ ਮੈਂ ਕੀ ਕਰਦਾ ਇਹਨੂੰ ਅਗਲੀ ਨੂੰ ਗੁਮਰਾਹ ਕੀਤਾ ਅਗਲੀ ਨੂੰ ਗੁਮਰਾਹ ਕੀਤਾ ਗਏ ਉਹ ਚੇਤਾ ਭੁੱਲ ਗਿਆ ਫੜਾ ਮੂਰ ਮਾਰੇ ਨੇ ਗਧੇ ਦੇ ਚੜਾ ਸੀ ਆਵਾਜ਼ ਤੇਰੇ ਆਵਾਜ਼ ਲੇਰ ਮਹਿੰਦੀ ਤੇਰਾ ਕਾਢ ਜੀ ਲੋਕ ਦਿੱਤਾ ਸਾਇਆ ਮੈਨੂੰ ਹੁਣ ਕੀ ਚੇਤਾ ਮੈਂ ਏਦਾਂ ਪੜਿਆ ਮੈਂ ਕਿਹੜਾ ਜਾਣ ਕੇ ਪੜਿਆ ਜਦੀ ਮਰਜ਼ੀ ਸੌਂਗ ਖਵਾ ਲਓ ਮਲਕੀਤ ਦੀ ਖਾਲਾ ਨੂੰ ਅੱਗੇ ਵਿਚਾਰੇ ਦੇ ਛੇਤਰ ਪੈਦਾ ਖਬਰਦਾਰ ਜੀ ਮੇਰੀ ਖਾਦੀ ਮੈਂ ਤੇ ਕਿਸੇ ਨੂੰ ਸੱਚੀ ਨਾ ਖਾਣ ਦੇਵਾਂ ਤਾਂ ਤੂੰ ਝੂਠੀ ਖਾ ਲੈਣੀ ਹਰ ਜਾ ਜਰਾ ਬਾਜ ਆ ਜਾ ਕਿਆ ਬਾਤ ਥੋੜੀ ਜੀ ਮਾੜੀ ਜੀ ਸੰਘ ਜਾ ਬਹਿ ਗਿਆ ਲੱਗਦਾ
ਰਗਾਈਆਂ ਜੋ ਆਵਾਜ਼ ਆਉਣ ਲੱਗ ਪਈ ਆ ਮਿਲ ਗਈ ਤੇ ਥੋੜੀ ਜਿਹੀ ਚਾਹ ਸੁਣੀ ਪੀਲਾ ਤੱਤੀ ਚਾਹ ਚੰਗੀ ਹੁੰਦੀ ਹੈ ਜਖਮਾਲੀ ਜਖਮਾਲੀ ਹੈ ਨਹੀਂ ਤੇ ਦਿਆਲ ਨੂੰ ਮੈਂ ਅੱਜ ਫਲੈਲਾ ਦੀ ਕਹਾਣੀ ਸੁਣਾਉਣਾ ਵਿਆਹ ਲਾਲ ਫਲੈਲਾ ਵਾਲੀ ਕਹਾਣੀ ਤੈਨੂੰ ਮੈਂ ਸੁਣਾਉਣਾ ਜਨਾਉਣਾ ਵੀ ਬੜ ਜ਼ਰੂਰ ਆ ਇੱਕ ਅੱਧਾ ਸੁਣਿਆ ਹੋਰ ਪੜ੍ਹ ਲਈਏ ਤੇ ਫਿਰ ਆਪਾਂ ਹੋ ਹੀ ਇਸ ਕੰਮ ਚ ਜਾਣਾ ਹੁਣ ਰੁਕ ਜਾ ਦਸ ਮਿੰਟ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਵੀਰ ਜੀ ਤੇ ਸੁਖਭਿਸ਼ਨ ਸਿੰਘ ਸੁਖਭਿਸ਼ਨ ਪ੍ਰੀਤ ਤੂੰ ਹਰ ਜਾ ਤੇ ਲਾਡ ਪ੍ਰੀਤ ਪ੍ਰੀਤ ਲਾਉਂਦਾ ਹੁਣ ਤੂੰ ਵੀ ਪ੍ਰੀਤ ਲਾਤਾ ਹੁਣ ਜੇ ਗੁਰਧਾਰੀ ਲਾਲ ਪ੍ਰੀਤ ਲਾਦਾ ਗੁਰਧਾਰੀਵਾਲ ਪ੍ਰੀਤ ਤੇ ਜੀ ਡੀ ਪੀ ਪਿੱਛੇ ਪ੍ਰੀਤ ਪਾ ਕੇ ਪੀ ਇੱਕ ਹੋਰ ਲਾ ਦੇਣਾ ਤੇ ਕਹਿੰਦੇ ਜੀ ਆਲੂ ਵਾਲੀਆ ਸਾਹਿਬ ਤਾਇਆ ਜੀ ਮਲਕੀਤ ਠੀਕ ਆ ਹੁਣ ਮਲਕੀਤ ਦਾ ਪੁੱਛਣਾ ਯਾਰ ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਆਂ ਵਿਛੜੇ ਨੀਰਾਂ ਦਾ ਸਾਡੇ ਤੇ ਹੰਝਦੇ ਆਇਆ ਦਾ ਸਾਡਾ ਦਿਲ ਜਿਹੜਿਆ ਯਕੀਰਾਂ ਦਾ ਪੁੱਛਦੇ ਹਾਂ ਹਾਲ ਫਕੀਰਾਂ ਦਾ ਮਲਕੀਤ ਸ਼ਿਵ ਕੁਮਾਰ ਬਟਾਲਵੀ ਦਾ ਗਾਣਾ ਲਾ ਦੀ ਆਪਣੇ ਆਪ ਨੂੰ ਡੈਡੀਕੇਟ ਕਰਕੇ ਕਹਿੰਦੇ ਜੀ ਗੁੱਜੀਆਂ ਸੱਟਾਂ ਕਿਵੇਂ ਹੁਣ ਗੁੱਜੀਆਂ ਸੱਟਾਂ ਤੇ ਹੀਲ ਕਰ ਗਈਆਂ ਕੀ ਕਰ ਗਈਆਂ ਹੀਲ ਮੈਨੂੰ ਭਾਈ ਦਾ ਮੁੰਡਾ ਕਹਿੰਦਾ ਤਾਇਆ ਮਲਕੀਤ ਹੀਲ ਕਰ ਗਿਆ ਮੈਂ ਉਹ ਕਹਿੰਦਾ ਕਹਿੰਦਾ ਜਖਮ ਜਦੋਂ ਰੀਪੇਅਰ ਹੁੰਦੇ ਨਾ ਉਹਨੂੰ ਹੀਲ ਕਹਿੰਦੇ ਰੀਪੇਅਰ ਨੀ ਕਹਿੰਦੇ ਠੀਕ ਆ ਭਾਈ ਇਹਨੂੰ ਕਹਿ ਲਿਆ ਕਰਨਾ ਸਾਨੂੰ ਕਿਹੜਾ ਕਹਿਣਾ ਨੀ ਆਉਂਦਾ ਕਹਿੰਦੇ ਦੁੱਧ ਚ ਪਾ ਕੇ ਹਲਦੀ ਪੀ ਰਿਹਾ ਹੈ ਹੁਣ ਬੱਕਰੀ ਦਾ ਦੁੱਧ ਇਹਨੂੰ ਦੇਣਾ ਸ਼ੁਰੂ ਕਰ ਦਿੱਤਾ ਬੱਕਰੀ ਦੇ ਦੁੱਧ ਦੀ ਚਾਹ ਬਣਾ ਬਣਾ ਪੀਂਦਾ ਬੱਕਰੀ ਦੇ ਦੁੱਧ ਚ ਹਲਦੀ ਪਾ ਕੇ ਜਿੰਨਾ ਨੇ ਸੈਲੀ ਨਾ ਕਹਿੰਦਾ ਕਿਤੇ ਘੱਟ ਗਿਆ ਹੁਣ ਕੋਟ ਦੇਣਾ ਮੈਂ ਕਿਹਾ ਸੈਲ ਉਹਨਾਂ ਨੇ ਤੇਰੇ ਊਂ ਦਿੱਤੇ ਹੀ ਝਾੜਾ ਮਾਰ ਮਾਰ ਸੈਲ ਡਾਊਨ ਹੀ ਕਰਦੇ ਉਹਨਾਂ ਨੇ ਸੈਲ ਡਾਊਨ ਹੋ ਗਏ ਕਹਿੰਦੇ ਆ ਡਾਕਟਰ ਕਹਿੰਦੇ ਸੈਲ ਥੋੜੇ ਜਿਹਾ ਘਟੇ ਆ ਮੈਂ ਕਿਹਾ ਸੈਲ ਤੇ ਉਹਨਾਂ ਨੇ ਰੀਚਾਰਜ ਕੀ ਡੀਚਾਰਜ ਕਰਦੇ ਜਿੰਨੀ ਉਹਨਾਂ ਨੇ ਉਹਦੇ ਛਿੱਤਰ ਪਲੇਟ ਮਾਰੀ ਆ ਮੈਂ ਕਹਿੰਦਾ ਜੇਬ ਚ ਸੈੱਲ ਹੁੰਦੇ ਤੇ ਉਹ ਵੀ ਖਰਾਬ ਹੋਏ ਚੱਲ ਪੈਣੇ ਉਹ ਹੁੰਦਾ ਨਾ ਜਿੱਦਾਂ ਇਦਾਂ ਉਹ ਭੰਗ ਮਲਣ ਵਾਲਿਆਂ ਨੂੰ ਸੈੱਲ ਨੂੰ ਘਸਾਜ ਕੇ ਚੱਲ ਪਈ ਅੱਛਾ ਮੈਂ ਜਿਹੜੇ ਮੌਕੇ ਸੈੱਲ ਕਈ ਵਾਰ ਚਲਾਏ ਰੂੜੀਆਂ ਤੋਂ ਜਾਈਆ ਕਿੱਥੋਂ ਰੂੜੀਆਂ ਤੋਂ ਜਾਈਆ ਕਈ ਸੈੱਲ ਚਲਾਏ ਜਿਹੜੇ ਸੈੱਲ ਕਰ ਦੂੰਗੇ ਤੇ ਗਗਨ ਬਾਜੀ ਕਹਿੰਦੇ ਕਿਵੇਂ ਆ ਤਾਜੀ ਉਹ ਚਲਾ ਗਗੂ ਉਹ ਬਾਲਾ ਗਗੂ ਕਹਿੰਦੇ ਰੇਡੂਏ ਤੋਂ ਲੱਭੂ ਪਤਾ ਨੀ ਕਿਹਨੇ ਹਟਾ ਹੀ ਲਿਆ ਤੇ ਗਗੂ ਹੁਣੋ ਹਟ ਗਿਆ ਪਤਾ ਨੀ ਵੀ ਮਲਕੀਤ ਹੋਣਾ ਜੀ ਸਾਹ ਸੱਤ ਨੀ ਰਹਿ ਗਾਣੇ ਨੀ ਜਾਈਦੇ ਲੰਬੇ ਪਤਾ ਨੀ ਸਾਡੀ ਕੋ ਗੱਲ ਗਾਲ ਕੀ ਕੋ ਕਮੀ ਰਹਿ ਗਈ ਆ ਤੇ ਜਾਂ ਫਿਰ ਹੈ ਤੇਰੀ ਕੰਮ ਤੇਰਾ ਵਾਹਵਾ ਸੂਸ ਆ ਗਿਆ ਕਹਿੰਦੇ ਜੀ ਸਤਿ ਸ੍ਰੀ ਅਕਾਲ ਦੋਵਾਂ ਰੱਬ ਦੇ ਪਰਸਨਾਂ ਨੂੰ ਕਿਹਨਾਂ ਨੂੰ ਰੱਬ ਦੇ ਬੰਦੇ ਹੀ ਫਿਰ ਗਿਆ ਰੱਬ ਦੇ ਜਾਂ ਰੱਬ ਦੇ ਤਾਰੇ ਹੋਏ ਜਾਂ ਸਾਨੂੰ ਰੱਬ ਦੇ ਪਰਸਨਾਂ ਨੂੰ ਹਾਂ ਇਹ ਤਾਂ ਚੰਗੀ ਗੱਲ ਕਹੀ ਜਾਂ ਮੈਂ ਰੱਬ ਦਾ ਬੰਦਾ ਨਹੀਂ ਤੁਸੀਂ ਦਿਖਾਇਆ ਜੀ ਰੱਬ ਦੇ ਹੀ ਬੰਦੇ ਹੋ ਤੁਸੀਂ ਉਹਨਾਂ ਰੱਬ ਦੇ ਮਾਰਿਆਂ ਨੂੰ ਕਹਿਣਾ ਸੀ ਵੈਸੇ ਰੱਬ ਦੇ ਮਾਰੇ ਬੰਦੇ ਨਾ ਉਹ ਅੱਗੇ ਕਹਿੰਦੇ ਬਜ਼ੁਰਗ ਕਹਿੰਦੇ ਹੁੰਦੇ ਸੀ ਉਹ ਜਾ ਰੱਬ ਦਾ ਮਾਰਿਆ ਤੇ ਰਮਨ ਬਾਜੀ ਤਾਇਆ ਜੀ ਆਏ ਨੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਉਹ ਬਾਲਾ ਰਮ ਨੇ ਕਿਤੇ ਲੈ ਰਮਨਾ ਵੀ ਆ ਜੀ ਚਿਰਾਂ ਬਾਅਦ ਹੀ ਆਇਆ ਸ਼ੁਕਰ ਕਿਤੇ ਸ਼ੁਕਰ ਆ ਬਾਲਿਆ ਤੇਰੇ ਵਾਹ ਵਾਹ ਕਹਿੰਦੇ ਤਾਇਆ ਜੀ ਸੰਗਰਾਂਦ ਵਾਲੇ ਦਿਨ ਖਿੱਚੀ ਜਾਣੇ ਕੰਮ ਨੂੰ ਲੈ ਸਾਡੀ ਦੀਵਾਲੀ ਲੋਹੜੀ ਸੰਗਰਾਂਦ ਮੱਸਿਆ ਪੁੰਨਿਆ ਸਭ ਇੱਥੇ ਹੀ ਗਏ ਕਹਿੰਦੇ ਕੁਝ ਕਹਾ ਕਹਿਣ ਨੂੰ ਦਿਲ ਤਾਂ ਨਹੀਂ ਕਰਦਾ ਬਟ ਲਾਸਟ ਦੋ ਪ੍ਰੋਗਰਾਮ ਹੈ ਨੀ ਪੋਡਕਾਸਟ ਤੇ ਜੁੱਤੀ ਫੜਾ ਉਹ ਤਾਇਆ ਜੀ ਮੈਂ ਭਾਜੀ ਸਾਹਿਬ ਜੀ ਨੂੰ ਕਿਹਾ ਵਾ ਕਿ ਭਾਜੀ ਉਹ ਟੈਕਨੀਕਲ ਕੋਈ ਪ੍ਰੋਬਲਮ ਚੱਲਣ ਡਈ ਆ ਪ੍ਰੋਗਰਾਮ ਤਾਂ ਹੈਗੇ ਨੇ ਉਹ ਪਲੇ ਨਹੀਂ ਹੁੰਦੇ ਨੇ ਅੱਜ ਲਾਸਟ ਟਾਈਮ ਕਹਿਣਾ ਹੁਣ ਤਾਂ ਕਹਿੰਦੇ ਨੈਕਸਟ ਟਾਈਮ ਨਹੀਂ ਕਹਿਣਾ ਕਰਨਾ ਕਿਉਂ ਨੀ ਕਿਹਾ ਕਰਨਾ ਤੁਸੀਂ ਆ ਲਿਆ ਮੈਂ ਤੁਹਾਡੇ ਹੁਣੇ ਹੀ ਐਕਸ਼ਨ ਦਾ ਰੀਐਕਸ਼ਨ ਕਰ ਲੈਣਾ ਤਾਇਆ ਜੀ ਨਾ ਮਾਰਿਓ ਨਾ ਪਾਉਣਾ ਕਿ ਨਹੀਂ ਪੋਡਕਾਸਟ ਤਾਇਆ ਜੀ ਮੈਂ ਤੇ ਪਾ ਰਿਹਾ ਪੋਡਕਾਸਟ ਭਾਜੀ ਮੈਂ ਉਹ ਸਰਬਜੀਤ ਭਾਜੀ ਨੂੰ ਕਿਹਾ ਸੀਗਾ ਕੋਈ ਪ੍ਰੋਬਲਮ ਚੱਲਣ ਡਈ ਆ ਪੋਡਕਾਸਟ ਦੇ ਵਿੱਚ ਤਾਂ ਕਰਕੇ ਨੀ ਅਪਲੋਡ ਹੋ ਰਿਹਾ ਤੇ ਮੈਂ ਉਹਨਾਂ ਨੂੰ ਕੱਲ ਵੀ ਦੁਬਾਰਾ ਕਿਹਾ ਮੈਂ ਕਿਹਾ ਭਾਜੀ ਬਹੁਤ ਆਪਣੇ ਸਰੋਤੇ ਉਹ ਕਹਿ ਰਹੇ ਨੇ ਵਾਰ ਵਾਰ ਕਿ ਤੁਸੀਂ ਪੋਡਕਾਸਟ ਕਰ ਦਿਓ ਸੈੱਟ ਕਰ ਦੇਣਗੇ ਕੋਈ ਗੱਲ ਪਹਿਲਾਂ ਕਹਿੰਦੇ ਕੁੱਟਣ ਨੂੰ ਕੁੱਟਣ ਤੋਂ ਪਹਿਲਾਂ ਨੀ ਨਾ ਤੈਨੂੰ ਗੱਲ ਸਮਝ ਆਉਂਦੀ, ਤੂੰ ਅੱਜ ਫਿਰ ਦੁਆਰ ਬਾਰ ਕਹਿੰਦੇ ਕਹਿੰਦੇ ਜੇ ਅਪਲੋਡ ਕਰ ਦਿਆ ਕਰੋਗੇ ਤਾਂ ਸੁਣ ਲਿਆ ਕਰਾਂਗੇ, ਨਹੀਂ ਤਾਂ ਫਿਰ ਆਪਾਂ ਦਿਲ ਪੰਜਾਬੀ ਜਜ਼ਬਾਤ ਪੰਜਾਬੀ ਆਹੋ, ਨਹੀਂ ਤੇ ਫਿਰ ਉਹਦੇ ਕਹਿਣ ਦਾ ਮਤਲਬ ਨਹੀਂ ਤੇ ਫਿਰ ਹੈਲੋ ਹੈਲੋ ਬਾਏ ਬਾਏ ਟਾਟਾ ਓਕੇ ਸੀ ਜੂ ਕਹਿੰਦੀ ਲਵ ਅਸੀਂ ਕਰਾ ਦਿੰਦੇ ਆ, ਮੈਂ ਮੇਰੀ ਗੱਲ ਕਰਾਈ ਉਹਨਾਂ ਨਾਲ ਹਰਵੀਰ ਹੋਰਾਂ ਦੇ ਨਾਲ ਤੇ ਉਹਨਾਂ ਨੂੰ ਮੈਂ ਕਹਿ ਦਿੰਦਾ ਕੋਈ ਗੱਲ ਨੀ ਜੀ, ਤੇ ਕੋਈ ਗੱਲ ਨੀ ਤਾਜੀ ਤੁਹਾਡੀ ਮੈਂ ਗੱਲ ਕਰਾ ਦਾਂਗਾ, ਤੇ ਇਸ ਤੋਂ ਪਹਿਲਾਂ ਗੀਤ ਸੰਗੀਤ ਵੱਲ ਨੂੰ ਆਪਾਂ ਵਧੀਆ ਥੋੜੇ ਜਿਹੇ ਗੀਤ ਸੁਣਾਈਏ, ਗੀਤ ਜਰੂਰ ਰਹਿ ਗਏ ਨੇ ਤੇ ਇਦੋਂ ਗੀਤ ਜਿਹੜਾ ਆਪਾਂ ਸੁਣਾਉਣਾ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ, ਅੱਛਾ ਦਲੇਰ ਮਹਿੰਦੀ ਮਿਲ ਗਈ ਤਾਂ ਦਲੇਰ ਮਹਿੰਦੀ ਦਾ ਗੀਤ ਲਾ ਦੇ ਜੀ, ਲਓ ਤਾਜੀ ਗੀਤ ਸੁਣਾ ਦਿੰਦੇ ਜੀ, ਦਲੇਰ ਮਹਿੰਦੀ ਦਾ ਮਿਲ ਗਈ ਤਾਂ ਕਿਆ ਕਹਿੰਦੀ ਥੋੜੀ ਜਿਹੀ ਆਵਾਜ਼ ਮੇਰਾ ਬੋਲ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ ਤੁਸੀਂ ਇਸ ਗੀਤ ਨੂੰ ਸੁਣ ਰਹੇ ਸੀ ਪਿਆਰੇ ਦੋਸਤੋ, ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾ ਮਨਦੀਪ ਸਿੰਘ ਦਿਆਲ ਸਾਹਿਬ ਨੇ ਕੀਤੀਆਂ ਸਨ। ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਕੋਈ ਸਿਰਿਆ ਭੇਜਣਾ ਚਾਹੁੰਦੇ ਹੋ, ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ। ਈਮੇਲ ਆਈਡੀ ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜਿਆ ਜਾ ਸਕਦਾ ਜੀ। ਆਹੋ ਸੁਨੇਵੇਂ ਜਿੰਨੇ ਕਹਿ ਸੁਨੇਹਾ ਦੀਆਂ ਗਾਢੀ ਚ ਗਿਆੜੇ ਦਿਆਂਗੇ ਮਲਕੀਤ ਹੋਏ ਗੀਤਾਂ ਵਾਲੇ ਵੀ ਜਗਿਆੜੇ ਮਲਗੀਤ ਕਿਹੜੀ ਤੁਰ ਆਉਂਦਾ ਵਾ, ਹੁਣ ਮਾੜਾ ਜਿਹਾ ਹਾਥੇ ਦਾ ਤੁਰ ਪਿਆ ਮੈਂ ਤਾਂ ਵੀ ਹੁਣ ਹੀ ਹਟਾਲਿਆ ਵੀ ਟਾਲਾ। ਸਹੀ ਗੱਲ ਤਾਂ ਜੀ, ਤੇ ਤਾਇਆ ਜੀ ਫਿਰ ਇੱਕ ਗੀਤ ਸੁਣਾ ਦੀਏ ਫਿਰ ਜੇ ਕਹੋਂ ਤੇ ਕਿਉਂਕਿ ਗੱਲ ਹੋਈ ਮੈਂ ਕਹਿੰਦਾ ਥੋੜਾ ਜਿਹਾ ਗੀਤ ਵੱਲ ਨੂੰ ਵੱਧ ਫਿਰ ਤੁਸੀਂ ਕਹਾਣੀ ਵੀ ਜ਼ਰੂਰ ਸੁਣਾ ਦਿਓ ਓ ਗੀਤ ਗੀਤ ਕਿਹੜਾ ਲੱਗਾ ਸੁਣਾਉਣ ਟੈਲੀਫੋਨ ਤਾਇਆ ਜੀ ਇੱਕ ਆਪਾਂ ਲੈ ਲਈਏ ਫਿਰ ਆਪਾਂ ਗੀਤ ਵੀ ਸੁਣਾ ਦਿੰਦੇ ਆ ਜਾਓ ਪਿਆਰਿਓ ਸਤਿ ਸ੍ਰੀ ਅਕਾਲ ਹੈਲੋ ਉਹ ਮਹਾਰਾਜ ਜੀ ਆ ਜਾਓ ਟੈਲੀਫੋਨ ਲੱਗ ਗਿਆ ਤੁਹਾਡਾ ਕਿ ਪੈਸੇ ਤੁਸੀਂ ਕਟਾ ਬੈਣੇ ਆ ਤੇ ਗੱਲਬਾਤ ਫਿਰ ਹੋਣੀ ਨੀ ਆਪਣੀ ਹੈਲੋ ਉਹ ਸਾਡੀ ਆਵਾਜ਼ ਆਉਂਦੀ ਜੀ ਪਿਆਰੇ ਸਰੋਤਿਓ ਪਿਆਰੇ ਤੇ ਨਿਆਰੇ ਸਰੋਤਿਓ ਤਾਇਆ ਜੀ ਮੈਨੂੰ ਲੱਗਦਾ ਉਹਨਾਂ ਦਾ ਟੈਲੀਫੋਨ ਕੱਟਿਆ ਗਿਆ ਮੇ ਬੀ ਪ੍ਰੋਬਲਮ ਹੋਣੀ ਆ ਆਵਾਜ਼ ਆਪਣੀ ਉਹਨਾਂ ਤੱਕ ਨਾ ਆਉਂਦੀ ਹੋਊਗੀ ਹੋਵੇ ਵੀ ਗੱਲ ਹੋ ਸਕਦੀ ਤੇਰੀ ਗੱਲ ਹੁਣ ਆਵਾਜ਼ਾਂ ਦਾ ਮਸਲਾ ਇਹ ਆ ਮਲਕੀਤ ਨੇ ਓਦਾਂ ਵੀ ਹੱਥ ਗੀਤ ਲਾ ਲਿਆ ਹੈਲੋ
ਸਤਿ ਸ੍ਰੀ ਅਕਾਲ ਜੀ ਸਾਰੀ ਪਿੰਨੇ ਆ
ਸਤਿ ਸ੍ਰੀ ਅਕਾਲ ਜਿੰਦੇ ਰਹੋ ਜਵਾਨੀ ਔਰ ਮਹਾਰਾਜ ਜੀ ਲੰਮੀ ਲੰਮੀ ਉਮਰ ਕਰੇ ਇਹ ਆਪਣੇ ਕੌਣ ਸਾਹਿਬ ਹੋ ਰਿਹਾ ਆਵਾਜ਼ ਤੇ ਜਾਣੀ ਪਛਾਣੀ ਲੱਗਦੀ ਆ
ਮੈਂ ਜੀ ਆਪਾਂ ਨਗਿੰਦਰ ਸਾਹਿਬ ਦੇ ਖਾਸ ਰਾਠੌਰ ਸਾਹਿਬ ਦੇ ਖਾਸ ਦੋਸਤ
ਨਰਿੰਦਰ ਦੇ ਨਗਿੰਦਰ ਦੇ ਖਾਸ ਦੋਸਤ
ਖਾਸ ਨਹੀਂ ਨਰਿੰਦਰ ਰਾਠੌਰ ਸਾਹਿਬ ਦੇ ਰਾਠੌਰ ਸਾਹਿਬ ਦੇ
ਅੱਛਾ ਰਾਠੌਰ ਅੱਛਾ ਉਹ ਬੱਲੇ 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 ਪੱਕੇ ਮਿੱਤਰ ਕਹਿਣਾ ਸੀ ਤੁਸੀਂ ਫੇਰ ਸਿਆ ਲੈਣਾ ਸੀ ਉਹ ਬੱਲੇ ਨਵਰਾਜ ਉਹ ਬੱਲੇ ਤੇਰੇ ਬੜਾ ਪ੍ਰੇਮ ਕਰਨ ਲੱਗ ਪਿਆ ਹੁਣ ਰਾਠੌਰ ਸਾਹਿਬ ਨੂੰ ਮੈਂ ਕਿਹਾ ਵਾ ਪੱਕੇ ਮਿੱਤਰ ਤੇ ਮੈਂ ਹੋਈ ਉਦੋਂ ਤੂੰ ਪੱਕੇ ਮਿੱਤਰ ਕਿਹਾ ਮੈਂ ਕਿਹਾ ਵੀ ਪ੍ਰੇਮ ਮਿੱਤਰ ਤੇ ਫੇਰ ਕੋਈ ਆ ਉਹਨਾਂ ਦਾ
ਮੇਰੇ ਵੱਲੋਂ ਪਹਿਲਾਂ ਢਿੱਲੋ ਸਾਹਿਬ ਨੂੰ ਸਤਿ ਸ੍ਰੀ ਅਕਾਲ ਟੀਡੂ ਭਾਈ ਨੂੰ ਵੀ ਤੇ ਰਾਠੌਰ ਸਾਹਿਬ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਤੁਹਾਡੇ ਚ ਪ੍ਰੇਮੋ ਕਹਿੰਦੇ ਨਾ ਬਈ ਦੁਸ਼ਮਣੀ ਤੋਂ ਬਾਅਦ ਪ੍ਰੇਮ ਤੋਂ ਪ੍ਰੇਮ ਤੋਂ ਬਾਅਦ ਦੁਸ਼ਮਣੀ ਪੱਕੀ ਗੱਲ ਹੀ ਆ
ਪਤਾ ਨੀ ਕਮਾਲ ਹੋਈ ਤਾਂ ਜੀ ਹੁਣ ਗੱਲਾਂ ਬੜੀਆਂ ਸੋਹਣੀਆਂ ਕਰ ਲੈਂਦੇ ਰਾਠੌਰ ਸਾਹਿਬ
ਜਾਂ ਹੋ ਸਕਦਾ
ਟਾਈਮ ਹੁੰਦਾ ਨਾ ਥੋੜਾ ਜਿਹਾ
ਨਹੀਂ ਹੋ ਸਕਦਾ ਉਹ ਗੱਲਾਂ ਅੱਗੇ ਵੀ ਸੋਹਣੀਆਂ ਕਰਦੇ ਹੋਣਗੇ ਉਦੋਂ ਪ੍ਰੇਮ ਨੀ ਸੀ ਤੁਹਾਡਾ ਉਹਨਾਂ ਨਾਲ
ਉਹਨੇ ਅੱਗੇ ਗੱਲ ਲੰਬੀ ਚੱਲ ਜਾਂਦੀ ਸੀ ਫਿਰ ਜਦੋਂ ਫਿਰ ਗਾਂਹ ਲਗਾਉਂਦੀ ਸੀਗੀ ਤੇ ਹੁਣ ਉਹ ਸ਼ਾਰਟ ਟਾਈਮ ਚ ਕੱਢ ਕੇ ਲਿਆਉਂਦੇ ਮਤਲਬ ਚੁਣ ਚੁਣ ਕੇ ਵਧੀਆ
ਮੈਂ ਹਲੇ ਸਗੋਂ ਸੋਚਣ ਨੀ ਦਿਆ ਸੀ ਮੈਂ ਕਿਹਾ ਵੀ ਅਗਲਾ ਨੰਬਰ ਲੱਗਦਾ ਨਗਿੰਦਰ ਸਿੰਘ ਜੀ ਮੋਗੇ ਵਾਲਿਆਂ ਦਾ ਲਗਾ ਨਗਿੰਦਰ ਸਿੰਘ ਮੈਂ ਕਿਹਾ ਹੁਣ ਉਹ ਗੱਲ ਲੰਬੀ ਲੈ ਜਾਂਦੀ ਮੈਂ ਕਿਹਾ ਨਵਰਾਜ ਤੋਂ ਜੀ ਇਹ ਤਾਂ ਬਚ ਗਿਆ ਇਹ ਤਾਂ ਬਚ ਗਿਆ ਜਿਦਨ ਉਹਨਾਂ ਦੇ ਹੱਥੀ ਚੜ ਗਿਆ ਇਹਨਾਂ ਨੇ ਉਹਨਾਂ ਦੇ ਦੁਆਲੇ ਹੋਣਾ ਵੀ ਹੁਣ ਤਾਇਆ ਜੀ ਅਸੀਂ ਉਹਨਾਂ ਨੂੰ ਟੈਲੀਫੋਨ ਜਦੋਂ ਉਹਨਾਂ ਦਾ ਆਉਂਦਾ ਉਦੋਂ ਬੰਦ ਕਰ ਦੇਣੇ
ਮੰਨੋਗੇ ਨੀ ਮੈਂ ਕਹਿਣਾ ਤਾਂ ਚਾਹੁੰਦਾ ਸੀ ਉਦੋਂ ਪਰ ਬਾਅਦ ਚ ਮੈਂ ਚੱਲ ਬਾਕੀ ਆਪਣੇ ਸੁਣਦੇ ਕੀ ਤੇ ਕੁਛ ਹੋਰ ਕਈ ਜਾਣੇ ਕਹਿਣ ਲੱਗ ਪਏ ਵੀ ਉਹਨਾਂ ਦਾ ਤੁਸੀਂ ਮੈਸੇਜ ਬੜਾ ਲੰਮਾ ਹੁੰਦਾ ਆ ਜਾਂ ਕੁਛ ਇੱਕ ਦੋ ਜਾਣੇ ਨੇ ਕਿਹਾ ਸੀ ਬਿਲਜੀ ਤੇ ਮੈਂ ਵੀ ਆਪਾਂ ਰਹਿ ਨੀ ਦਈਏ ਇੰਨਾ ਕੀ ਬਥੇਰਾ ਕੀ ਹੁਣ ਤੁਸੀਂ ਸਾਰਿਆਂ ਤੋਂ ਦਸ ਦਸ ਮਿੰਟ ਹੀ ਕਰਦੇ ਹੋ ਚਲ ਕਈ ਯਾਰ ਪੰਦਰਾਂ ਵੀ ਚੱਲ ਜਾਂਦਾ ਕੋਈ ਚੱਕਰ ਨੀ ਤੇ ਵਧੀਆ ਰਹਿੰਦਾ ਪ੍ਰੋਗਰਾਮ ਚ ਕਿੰਨੇ ਜਾਣੇ ਲੋਕ ਫੋਨ ਕਰਨ ਲੱਗ ਪਏ ਹੈ ਨਾ ਹੁਣ ਕਿੰਨਾ ਬਹੁਤ ਮਜ਼ਾ ਆਉਂਦਾ
ਫਿਰ ਹੁਣ ਏਦਾਂ ਵੀ ਮੁੰਡੇ ਸਾਡੇ ਨੂੰ ਧਾਫੜੀ ਲਾ ਗਏ ਆ ਇਹ ਕਰਕੇ ਹੁਣ ਇਹਨੂੰ ਮਿੰਟਾਂ ਸਕਿੰਟਾਂ ਦਾ ਨੀ ਹੁਣ ਬਾਹਲਾ ਪਤਾ ਲੱਗਦਾ ਇਹ ਅੱਗੇ ਤਾਂ ਮਿੰਟ ਸਕਿੰਟ ਦਸ ਤੋਂ ਉੱਪਰ ਲੰਘਣ ਹੀ ਨੀ ਦਿੰਦਾ ਇਸ ਤੋਂ ਹੁਣ ਇਹਨੂੰ ਖਰੇ ਆਸ ਜਿਹੀ ਟੁੱਟ ਗਈ ਘੜੀ ਵਾਲੀ ਤੇ ਤਾਂ ਹਟ ਗਿਆ ਤਾਂ ਪਤਾ ਨੀ ਉਹਨਾਂ ਨੇ ਬਾਹਲਾ ਜ਼ਿਆਦਾ ਹੀ ਇਹਨੂੰ
ਘੜੀ ਵਾਲੀ ਗੱਲ ਤੇ ਮੈਂ ਮੈਸੇਜ ਕੀਤਾ ਵੀ ਸ਼ਾਇਦ ਮਨਦੀਪ ਭਾਈ ਨੇ ਪੜਿਆ ਨੀ ਕਿ ਮੈਂ ਕੋਈ ਗੱਲ ਨੀ ਮੈਂ ਹਿਆਰਾ ਸਮਝ ਗਿਆ ਪਹਿਲੇ ਦਿਨ ਜਦੋਂ ਇਹਨਾਂ ਨੇ ਕਿਹਾ ਸੀ ਕੁਛ ਤੇ ਮੈਂ ਉਦੋਂ ਸਮਝ ਗਿਆ ਸੀ ਪਰ ਬਾਅਦ ਮੈਂ ਵੀ ਸੋਚਣ ਡਿਆ ਸੀ ਇੱਕ ਜਿੱਦਾਂ ਤੁਹਾਨੂੰ ਕਿਸੇ ਲਿਸਨਰ ਨੇ ਦੱਸਿਆ ਸੀਗਾ ਵੀ ਘੜੀ ਇਕੱਲੀ ਕੀ ਕਰੂਗੀ ਨਾਲ ਚਾਹੀਦਾ ਫੋਨ ਹੁਣ ਚਲੋ ਘੜੀ ਉਧਰ ਠੌਰ ਸਾਹਿਬ ਨੇ ਭੇਜ ਦੇਣੀ ਆ ਤੇ ਫੋਨ ਦਾ ਕੋਈ ਨੀ ਆਪਾਂ ਕਰ ਲਾਂਗੇ ਹਨਾ
ਤੂੰ ਮਹਿੰਗੀ ਚੀਜ਼ ਨੂੰ ਪੈਣਾ ਤੂੰ ਹਸਤੀ ਨੂੰ ਵਿਆਹ ਕਰ ਬੋਲੀ ਉੱਪਰ ਲਾਈ ਵੀ ਨਵਰਾਜ ਦਾ ਯਾਦਾ ਨਾ ਕਰਨ ਮੈਂ ਵੀ ਉਹ ਕੰਮ ਕਰ ਸਕਦਾ ਜਿਹੜਾ ਉਹਨਾਂ ਨੇ ਕਿਹਾ ਯਾਦਾ ਨਾ ਕਰ ਅੱਛਾ ਦੋਵੇਂ ਮਿੱਤਰਾਂ ਦੀਆਂ ਮਲਕੀਤ ਘੜੀਆਂ ਲਾਉਣੀ ਕਿਹੜੇ ਗੁੱਟ ਤੇ ਗੁੱਟ ਤੇ ਤਾਂ ਇਦਾਂ ਤਾਂ ਚੱਕ ਹੀ ਹੁੰਦਾ ਮੋਟਰਸਾਈਕਲ ਦੀ ਰੇਸ ਨੀ ਦਿੱਤੀ ਜਾਂਦੀ ਤੇ ਹੁਣ ਇਹਨੇ ਘੜੀ ਕਿੱਥੇ ਲਾਉਣੀ ਆ ਹਾਂ ਇੱਕ ਗੱਲ ਠੀਕ ਆ ਪੈਰਾਂ ਦੇ ਲਵਾ ਦਿਓ ਬਈ ਜਾਂ ਘੜੀਆਂ ਪੈਰਾਂ
ਅੱਛਾ ਤਾਂ ਇਹ ਮੈਂ ਇੱਕ ਦਿਨ ਇੱਕ ਲਿਸਨਰ ਕਹਿੰਦੇ ਸੀ ਕਿ ਮੈਨੂੰ ਲੱਗਦਾ ਵੀ ਇੱਕੋ ਹੀ ਬੰਦਾ ਆਵਾਜ਼ਾਂ ਬਦਲ ਕੇ ਬੋਲਦਾ ਤੇ ਜਦੋਂ ਮੈਂ ਰੇਡੀਓ ਸੁਣਨਾ ਸ਼ੁਰੂ ਕੀਤਾ ਨਾ ਦੋ ਤਿੰਨ ਸਾਲ ਪਹਿਲਾਂ ਮੈਂ ਵੀ ਇਹ ਸੋਚਦਾ ਸੀਗਾ ਤੇ ਉਦੋਂ ਆਪਣੇ ਪਾਲਾ ਭਾਜੀ ਵੀ ਆਉਂਦੇ ਹੁੰਦੇ ਸੀ ਤੇ ਵੀ ਤਿੰਨਾਂ ਇੱਕੋ ਹੀ ਬੰਦਾ ਆਇਆ ਤਿੰਨ ਨੀਗੇ ਮੈਨੂੰ ਫਿਰ ਹੌਲੀ ਨੀ ਪਤਾ ਲੱਗਿਆ ਜਦੋਂ ਉਹ ਪਾਲਾ ਪਾਈ ਗਿਆ ਤਾਂ ਉਹ ਥੋੜਾ ਜਿਹਾ ਵਿੱਚ ਬੋਲ ਪੈਂਦੇ ਸੀਗੇ ਫਿਰ ਵੀ ਇੰਨਾ ਵਿੱਚ ਵਿੱਚ ਨੀ ਬੋਲ ਸਕਦਾ ਕੋਈ ਬੰਦਾ ਤੇ ਉਦੋਂ ਫਿਰ ਯਕੀਨ ਜਾਇਆ ਵੀ ਨਹੀਂ ਬੰਦੇ ਦੋ ਹੈ ਫਿਰ ਲੱਗਾ ਵੀ ਮਨਦੀਪ ਭਾਜੀ ਤੇ ਤਾਇਆ ਜੀ ਇੱਕੋ ਹੀ ਚੀਜ਼ ਆ ਕਿਉਂਕਿ ਤੁਸੀਂ ਜਦੋਂ ਹੱਸਦੇ ਹੋ ਨਾ ਤੁਹਾਡੀ ਹੱਸਣ ਦੀ ਸਟਾਈਲ ਬਿਲਕੁਲ ਥੋੜਾ ਜਿਹਾ ਜਦੋਂ ਕਿ ਹੱਸ ਕੇ ਗੱਲ ਕਰਦੇ ਹੋ ਥੋੜਾ ਪਤਾ ਲੱਗਦਾ ਵੀ ਇੱਕੋ ਹੀ ਲੱਗਦੀ ਨਿਕਲੀ ਤੁਹਾਡੀ
ਹੁਣ ਇੱਕੋ ਟੱਬਰ ਚ ਖੂਨ ਤੇ ਸਾਰਾ ਇੱਕੋ ਹੀ ਆ ਤੇ ਉਹਦਾ ਮੇਰੇ ਜਿਹੜਾ ਰੱਬ ਨੇ ਦੋ ਕਾਂ ਬਣਾਏ ਜਿਹੜੇ ਕਈ ਦਿਨ ਨੂੰ ਆਪਦਾ ਹੀ ਬੰਦਾ
ਪਰਿਵਾਰ ਚ ਹੋ ਜਾਂਦੀ ਆਵਾਜ਼ ਪਰਿਵਾਰ ਚ ਏਦਾਂ ਸਾਡੇ ਵੀ ਮੇਰੇ ਜਿੰਨੇ ਕਜ਼ਨ ਆ ਮੇਰੇ ਚਾਚੇ ਤਾਇਆਂ ਦੇ ਮੁੰਡੇ ਆ ਉਹ ਸਾਡੀ ਕਿਸੇ ਦੀ ਆਵਾਜ਼ ਕਿਸੇ ਨੂੰ ਪਤਾ ਨੀ ਲੱਗਦਾ ਵੀ ਕਿਹੜਾ ਬੋਲਦਾ ਫੋਨ ਚੱਕ ਕੇ ਪੁੱਛਣਾ ਪੈਂਦਾ ਵੀ ਕਿਹੜਾ ਬੋਲਦਾ ਜੇ ਕਿਤੇ ਟੈਲੀਫੋਨ ਹੋਵੇ
ਆਮ ਤੌਰ ਤੇ ਹੁਣ ਤੇ ਜੇ ਕਿਤੇ ਕੋਈ ਕਿਸੇ ਨੂੰ ਗੁਰੂ ਧਾਰ ਲਵੇ ਨਾ ਤਾਂ ਜਿਦਾਂ ਹੁਣ ਗੁਰਦਾਸ ਮਾਨ ਨੂੰ ਕੋਈ ਬਾਹਲਾ ਸੁਣਨ ਵਾਲਾ ਉਹਦੇ ਉਹਦੀ ਆਵਾਜ਼ ਹੀ ਗੁਰਦਾਸ ਮਾਨ ਨੂੰ ਵਰਗੀ ਹੋ ਜਾਂਦੀ ਜੇ ਕੋਈ ਨੁਸਰਤ ਫਤਿਹ ਅਲੀ ਖਾਨ ਨੂੰ ਬਾਹਲਾ ਸੁਣਦਾ ਉਹਦੀ ਆਵਾਜ਼ ਉਹਦੇ ਵਰਗੀ ਹੋ ਜਾਂਦੀ ਇਹ ਚੀਜ਼ਾਂ ਜਿਹੜੀਆਂ ਜਿੱਦਾਂ ਦੀਆਂ ਕੋਈ ਤਾਂ ਖੂਨ ਦੇ ਵਿੱਚ ਤਾਂ ਹੁੰਦੀਆਂ ਹੀ ਹੁੰਦੀਆਂ ਕਈ ਵਾਰ ਪਿਓ ਪੁੱਤ ਦੀ ਆਵਾਜ਼ ਇੱਕੋ ਜਿਹੀ ਹੁੰਦੀ ਟੈਲੀਫੋਨ ਚੁੱਕੋ ਪਤਾ ਨੀ ਲੱਗਦਾ ਪਿਓ ਨੇ ਚੱਕ ਲਿਆ ਕਿ ਪੁੱਤ ਨੇ ਚੱਕ ਲਿਆ ਤੇ ਕਈ ਭਰਾਵਾਂ ਦੀ ਹੁੰਦੀ ਆ ਉਹ ਕਿਸੇ ਗਰਲ ਫਰੈਂਡ ਦਾ ਕਿਸੇ ਦਾ ਫੋਨ ਆ ਜਾਵੇ ਤੇ ਉਹ ਛੋਟੇ ਭਰਾ ਨੇ ਗੱਲਾਂ ਕਰਦੀ ਨੀ ਮਗਰੋਂ ਦੱਸਦਾ ਉਹ ਭਰਾ ਤਾਂ ਹੈ ਨੀ ਗਾ
ਹਾਂਜੀ ਇਹ ਤਾਂ ਹੋਇਆ ਸੀ ਕਹਿੰਦੇ ਆਪਣੇ ਪਿਓ ਨੇ ਚੱਕਦਾ ਸੀ ਗਰਲਫ੍ਰੈਂਡ ਦਾ ਫੋਨ ਤੇ ਉਹ ਕਹਿੰਦਾ ਸੋਹਣੀ ਨੂੰ ਰੋਟੀ ਖਾ ਲਈ ਕਹਿੰਦਾ ਰੋਟੀ ਖਾ ਲਈ ਤੇਰੇ ਸੋਹਣੇ ਨੂੰ ਸੁੱਤਾ ਪਿਆ
ਹੁਣ ਇਹਦਾ ਸੋਹਣਾ
ਖੇਤਰ ਕਰ ਲਈ ਕਹਿੰਦਾ
ਹਨਾ ਸੋਹਣੇ ਨੂੰ ਰੋਟੀ ਤਾਂ ਖਾ ਲਈ ਹੁਣ ਸੋਹਣਾ ਖੇਤਰ ਖਾਊਗਾ ਇਹ ਗੱਲ ਠੀਕ ਆ ਸੱਚੀਆਂ ਭਰਾਵਾ ਏਦਾਂ ਹੀ ਹੁੰਦੀਆਂ ਵਾਜਾਂ ਦਾ ਕੀ ਚੱਲੋ
ਹੈਲੋ ਸਾਹਿਬ ਮਾੜਾ ਜਿਹਾ ਪੁੱਛਣਾ ਢਿੱਲੋਂ ਸਾਹਿਬ ਨੂੰ ਕੀ ਚੱਕਰ ਬਣ ਗਿਆ ਬੜਾ ਔਖਾ ਹੋਇਆ ਪਿਆ ਪੋਡਕਾਸਟ ਬਣਾ ਸੀ ਮੈਂ ਸਵੇਰੇ ਆਪ ਹੀ ਜਾਣਾ ਹੁੰਦਾ ਤੇ ਉਦੋਂ ਪੋਡਕਾਸਟ ਲੱਭੀਦਾ ਆ ਤੇ ਹੁੰਦਾ ਨੀ
ਉਹ ਪੋਡਕਾਸਟ ਦਾ ਭਾਜੀ ਏਦਾਂ ਕੋਈ ਉੱਥੇ ਹੀ ਸਰਵਰ ਚ ਕੋਈ ਪ੍ਰੋਬਲਮ ਪਈ ਆ ਮੈਂ ਭਾਜੀ ਹੋਰਾਂ ਨਾਲ ਗੱਲ ਕੀਤੀ ਸੀਗੀ ਵੀ ਠੀਕ ਕਰ ਦਿਓ ਉਦਣ ਤੇ ਕਹਿੰਦੇ ਸੀ ਉਹ ਠੀਕ ਹੋ ਗਈ ਆ ਤਾਂ ਮੈਂ ਉਹਨਾਂ ਨੂੰ ਦੁਬਾਰਾ
ਜਿਹੜੀ ਐਪ ਤੇ ਮੈਂ ਸੁਣਦਾ ਨਾ ਉਹ ਤੇ ਵੀ ਨੋਟੀਫਿਕੇਸ਼ਨ ਜ਼ਰੂਰ ਆਉਂਦੀ ਤੁਹਾਡੀ ਵੀ ਆ ਗਿਆ
ਜੀ
ਤੇ ਉਹ ਉਸ ਐਪ ਤੇ ਸ਼ੋਅ ਵੀ ਨੀ ਹੁੰਦਾਗਾ ਉੱਥੇ ਕਿਤੇ ਸ਼ੋਅ ਵੀ ਹੁੰਦਾ ਉਸਤੇ ਤਾਂ ਤੇ ਜਿਹੜਾ ਤੁਹਾਡੇ ਵਾਲੀ ਆਪਣੀ ਐਪ ਹਰਮਨ ਵਾਲੀ ਇਹ ਤੇ ਨੋਟੀਫਿਕੇਸ਼ਨ ਵੀ ਆਉਂਦੀ ਹੈ ਸ਼ੋਅ ਵੀ ਹੁੰਦਾ ਆ ਤੇ ਚੱਲਦਾ ਨੀ ਆ
ਅੱਛਾ ਹਾਂ ਮੈਂ ਵੀ ਦੇਖਿਆ ਸੀ ਦੁਬਾਰਾ ਇੱਕ ਵਾਰੀ ਨਾ ਟਰਾਈ ਕਰਕੇ ਜਦੋਂ ਉਹਨਾਂ ਨੇ ਕਿਹਾ ਸੀ ਵੀ ਠੀਕ ਹੋ ਗਿਆ ਉਦੋਂ ਚੱਲਿਆ ਨੀ ਮੈਂ ਬਾਅਦ ਚ ਫੇਰ ਪਾਇਆ ਸੀ ਉਹਨਾਂ ਨੂੰ ਇਸ ਚੀਜ਼ ਬਾਰੇ ਤਾਂ ਇੱਕ ਵਾਰੀ ਫੇਰ ਮੈਂ ਪਾਵਾਂਗਾ
ਜੇ ਜਦੋਂ ਤੁਹਾਡੇ ਇੱਧਰ ਚੱਲਣ ਜਦੋਂ ਇੱਧਰ ਚੱਲੂਗਾ ਫੇਰ ਹੀ ਮੇਰਾ ਦੂਜੀ ਐਪਲੀਕੇਸ਼ਨ ਤੇ ਸ਼ੋਅ ਹੋਊਗਾ ਹਨਾ
ਹਾਂਜੀ ਹਾਂਜੀ ਕਿਉਂਕਿ ਉਹ ਇੱਕੋ ਹੀ ਪਾਸੇ ਲੋਡ ਹੁੰਦਾ ਉਹ ਤੇ ਦੂਸਰੇ ਪਾਸੇ ਉਹਦਾ ਮਤਲਬ ਕਹਿ ਲਓ ਵੀ ਉਹਦਾ ਮੇਰਾ ਵੀ ਆਉਂਦਾ ਦੂਸਰੇ ਪਾਸੇ ਤੋਂ ਸੇਮ ਉਸੇ ਚੀਜ਼ ਦਾ ਲਿੰਕ ਹੀ ਆਉਂਦਾ ਬੇਸਿਕਲੀ ਤੇ ਉਹ
ਚੀਜ਼
ਹੀ ਹੈ ਨਾ
ਹਾਂਜੀ 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 ਫੋਨ ਵੀ ਆ ਗਿਆ ਲਾਈਵ ਓਦਾਂ ਗਾਹ ਲੰਘ ਜਾਂਦਾ ਸਾਰਾ ਹਨਾ ਜਾਂ ਕੋਈ ਕਿਤੇ ਕੁਛ ਕਰਨ ਲੱਗ ਪਏ ਕੰਮ ਕਰ ਤੇ ਉਹ ਲਾਈਵ ਉੱਥੇ ਰੋਕਦਾ ਨੀ ਹੈ ਤੇ ਜਿਹੜਾ ਐਪ ਦੇ ਵਿੱਚ ਹੁੰਦਾ ਜਿੱਥੇ ਮਰਜ਼ੀ ਰੋਕ ਲਈਦਾ ਜਿੱਥੇ ਮਰਜ਼ੀ ਮਤਲਬ ਰੋਕ ਕੇ ਕੋਈ ਫੋਨ ਆ ਜਾਏ ਜਾਂ ਕਿਸੇ ਨਾਲ ਗੱਲਬਾਤ ਕਰਨੀ ਹੈ ਕੰਮ ਤੇ ਹੈ ਉੱਥੇ ਰੋਕ ਕੇ ਤੇ ਉੱਥੇ ਦੁਬਾਰੇ ਫਿਰ ਸ਼ੁਰੂ ਹੋ ਜਾਂਦਾ ਨਾ
ਬਾਅਦ ਚ ਕਈ ਆਪਾਂ ਨੂੰ ਸੁਨੇਹਾ ਵੀ ਭੇਜਦੇ ਉਹ ਆਉਂਦੇ ਆ ਵੀ ਅਸੀਂ ਭਾਈ ਸੁਣਦਿਆਂ ਨੂੰ 3 ਸਾਲ ਹੋ ਗਏ ਪਰ ਸੁਣਦੇ ਅਸੀਂ ਪਾਡਕਾਸਟ ਤੇ ਕਿਉਂਕਿ ਹੁਣ ਇੰਗਲੈਂਡ ਦੇ ਵਿੱਚ ਵੀ ਤੜਕਾ ਹੁੰਦਾ ਕਈ ਥਾਈ ਹਨੇਰਾ ਹੁੰਦਾ ਕਈ ਥਾਈ ਸਵੇਰਾ ਹੁੰਦਾ ਉਦਾਂ ਤੇ ਫਿਰ ਜਿਹੜਾ ਹੁਣ ਅੱਗੇ ਕੋਈ ਜਿੱਦਾਂ ਹੁਣ ਤੁਸੀਂ ਸੁਣੋ ਤੁਹਾਡਾ ਕੰਮ ਹੀ ਵੇਲੇ ਕੁ ਵੇਲੇ ਹੋਇਆ ਤੇ ਅਗਲਾ ਬੰਦਾ ਫਿਰ ਉਦੋਂ ਸੁਣ ਲੈਂਦਾ ਜਦੋਂ ਟਾਈਮ ਆ ਹੁਣ ਜ਼ਰੂਰੀ ਤੇ ਨਹੀਂ ਵੀ ਬੰਦੇ ਨੇ ਉਦੋਂ ਸੁਣਨਾ ਜੋ ਚੱਲ ਆ ਉਹਦਾ ਆਸਰਾ ਫਾਇਦਾ ਹੈ ਚਲੋ
ਘਰ ਵਾਲੀ ਕਹਿੰਦੀ ਕਿ ਨਹੀਂ ਕਰਿਆ ਕਿ ਰੇਡੀਓ ਨਹੀਂ ਚਲਾਉਣਾ ਗਾ ਤੇ 3:30 ਤੋਂ ਬਾਅਦ ਲਾਈਵ ਵੀ ਸੁਣ ਨਹੀਂ ਸਕਦੇ ਫਿਰ ਪੋਡਕਾਸਟ ਨਹੀਂ ਜੀ
ਨਹੀਂ ਭਰਾਵਾ ਘਰ ਵਾਲੀ ਦੀ ਮੰਨਿਆ ਕਰ ਨੀ ਮਲਕੀਤ ਵਾਲੀ ਹਾਲਤ ਨਾ ਕਰਾ ਕੇ ਬਹਿ ਜਾਈ ਤੇ ਉਹਦੀ ਆਖੇ ਲੱਗੀ ਦਾ ਹੁੰਦਾ ਇੱਕ ਮਾਂ ਪਿਓ ਦੇ ਤੇ ਇੱਕ ਬਹੁਤੀ ਦੇ ਆਖੇ ਜ਼ਰੂਰ ਲੱਗੇ ਬੰਦਾ ਹੋਰ ਕਿਸੇ ਨੂੰ ਬਾਹ ਮਨਾ ਕਰ ਹੀ ਦੇਵੇ ਕਿਸੇ ਗੱਲ ਨੂੰ
ਮੈਂ
ਤਾਂ ਠੌਰ ਨੂੰ ਚੀਜ਼ਾਂ ਵੀ ਬਣਾਉਣੀਆਂ ਨੇ ਜਿਹੜਾ ਚਲੋ ਚੀਜ਼ਾਂ ਬਣਾ ਵੀ ਖੁਸ਼ ਕਰਨ ਉਹ ਭਰਾਵਾ ਹੋ ਗਿਆ ਤਾਇਆ ਤਾਂ ਵੀ ਨੀ ਖੁਸ਼ ਹੁੰਦੀ ਹੁਣ ਦੋ ਦਿਨ ਪੁੱਛਿਆ ਤੇ ਹੈ ਕਹਿੰਦਾ ਬੰਦਾ ਤਾਇਆ ਜੋ ਕਵੇ ਓਦੋ ਬਣਾ ਬਣਾ ਖਵਾ ਦੇਵੇ ਤੇ ਕਹਿੰਦਾ ਜੇ ਬੈਪ ਤਾਇਆ ਫੇਰ ਵੀ ਘਰ ਦੇ ਖੁਸ਼ ਨਾ ਓਹਨੇ ਸਿੱਧੀ ਨੀ ਨਾ ਗੱਲ ਕਹੀ ਘਰ ਦੇ ਕਹਿਤਾ ਕੱਲ ਨੂੰ ਘਰ ਵਾਲੀ ਸੁਣ ਲਵੇ ਓਹਨੇ ਕਹਿਣਾ ਮੈਂ ਕਿਹੜਾ ਤੇਰਾ ਨਾਂ ਲਿਆ ਮੈਂ ਘਰਦਿਆਂ ਦੀ ਗੱਲ ਕੀਤੀ ਓਹਦਾ ਘਰ ਦੇ ਫੇਰ ਵੀ ਨੀ ਖੁਸ਼ ਹੁੰਦੇ ਮੈਂ ਕਿਹਾ ਤੂੰ ਸਿੱਧੀ ਗੱਲ ਕਹਿ ਸਮਝਦਾਰ ਨੂੰ ਚਾਰੇ ਕਾ ਵੀ ਤੂੰ ਤਾਂ ਸਿੱਧੀ ਕਾਹਦੀ ਕਹਿਤੀ ਮੈਂ ਕਿਹਾ ਵੀ ਇਹ ਕਹਾਣੀ ਘਰ ਕਰਦੀ ਆ ਇਹ ਤੇਰੇ ਨਾਲ ਕੱਲੇ ਨਾਲ ਨੀ ਹੁੰਦੀ ਇਹ ਓਹਦੀ ਗੱਲ ਹੁਣੋ ਵੀ ਇਹ ਮਤਲਬ ਖੁਸ਼ੀ ਜਿਹੜੀ ਨਾ ਖੁਸ਼ੀ ਜਿਹੜੀ ਹੁੰਦੀ ਇਹ ਜਦੋਂ ਇਹ ਅੰਤਮ ਸੀਮਾ ਹੁੰਦੀ ਜਦੋਂ ਤੁਸੀਂ ਮਤਲਬ ਕਹਿਤਾ ਵੀ ਅਸੀਂ ਖੁਸ਼ ਕਰ ਲਿਆ ਕਿਸੇ ਨੂੰ ਕੁਛ ਪੈਸੇ ਨਾਲ ਕਿਸੇ ਨੂੰ ਪਿਆਰ ਨਾਲ ਕਿਸੇ ਨੂੰ ਲਾਲਚੀ ਨਾਲ ਕਿਸੇ ਨੂੰ ਇਹ ਤੋਂ ਬਾਅਦ ਫਿਰ ਖਤਮ ਹੀ ਹੋਊਗੀ ਗੱਲ ਆ ਯਾਨੀ ਕਿ ਜੋ ਤੁਸੀਂ ਮੰਜ਼ਿਲ ਤੇ ਪਹੁੰਚ ਗਏ ਤੇ ਫਿਰ ਰਾਸਤੇ ਦਾ ਕੀ ਤੁਹਾਨੂੰ ਆਨੰਦ ਆ ਇਹ ਤਾਂ ਰਾਸਤੇ ਚ ਆ ਜਿਹੜਾ ਜੋ ਅਸੀਂ ਮੰਜ਼ਿਲ ਕੱਟ ਰਹੇ ਹਾਂ ਆਨੰਦ ਜਿਹੜਾ ਪਿਆਰ ਜਿਹੜਾ ਮੁਹੱਬਤ ਜਿਹੜੀ ਇਹਨਾਂ ਚੀਜ਼ਾਂ ਦੇ ਪੜਾ ਇਹ ਕਰਕੇ ਇਹ ਸੋਚੀਦਾ ਕਹਿਣਾ ਕੋਈ ਨਹੀਂ ਇਹ ਸਭ ਨਾਲ ਹੀ ਹੁੰਦਾ ਇਹ ਸੋਚੀਦਾ ਸਭ ਨਾਲ ਹੁੰਦਾ ਇੱਕ ਦੀ ਗੱਲ ਨਹੀਂ ਨਾਲੇ ਇੱਕ ਹੋਰ ਵੀ ਗੱਲ ਆ ਇੱਕ ਔਰਤ ਨਾ ਬੰਦੇ ਨੂੰ ਕੰਟਰੋਲ ਚ ਰੱਖੇ ਤੇ ਬੰਦੇ ਦੇ ਜੀਵਨ ਦੇ ਵਿੱਚ ਜਿਹੜੇ ਚੰਗੇ ਰਾਹਾਂ ਤੇ ਜਾਂਦਾ ਚਾਹੇ ਉਹ ਮਾਂ ਰੱਖ ਲੈ ਮਾਂ ਤੋਂ ਬਾਅਦ ਉਹ ਪਤਨੀ ਰੱਖਦੀ ਖਿਆਲ ਆ ਯਾਨੀ ਵੀ ਜੇ ਬੰਦਾ ਕਹਿਣੇ ਚ ਹੋਵੇ ਨਾ ਔਰਤ ਦੇ ਕਿਸੇ ਵੀ ਰੂਪ ਚ ਕਿਉਂ ਨਾ ਹੋਵੇ ਉਹ ਬੰਦਾ ਕਦੇ ਡੋਲੂਗਾ ਨਹੀਂ ਇਹ ਮੇਰੇ ਤੋਂ ਲਿਖ ਕੇ ਲੈ ਲਾ ਤੇ ਜੇ ਬੰਦਾ ਕਿਸੇ ਦੇ ਕਹਿਣੇ ਜੀ ਨੀ ਉਹ ਆਪਣੇ ਆਪ ਨੂੰ ਸਮਝੇ ਮੈਂ ਖੱਬੀ ਖਾਈ ਆ ਤੇ ਮੈਂ ਨੀ ਕਿਸੇ ਦੀ ਮੰਨਦਾ ਤੂੰ ਵੇਖ ਲਈ ਉਹ ਜਾਂ ਨਸ਼ੇ ਚ ਕਰਕੇ ਜਾਣਗੇ ਜਾਂ ਮਾੜੀ ਸੰਗਤ ਚ ਕਰਕੇ ਜਾਣਗੇ ਜਾਂ ਫਿਰ ਉਹਨਾਂ ਨੂੰ ਪੁੱਛੋ ਕੋਈ ਨਾ ਮਗਰੋਂ ਬਾਅਦ ਦੇ ਵਿੱਚ ਕਿਉਂਕਿ ਇਹ ਨਾ ਮਤਲਬ ਮੋਤੀ ਆ ਤੁਸੀਂ ਤੋਂ ਧਾਗੇ ਚ ਪਰੋਏ ਹੋਣ ਬੰਦੇ ਦੇ ਜੀਵਨ ਦੇ ਪਲ ਜਿਹੜੇ ਨਾ ਇਹ ਔਰਤ ਹੀ ਉਹਨਾਂ ਦੀ ਸਹੀ ਵਰਤੋਂ ਜਿਹੜੀ ਉਹ ਕਰਾ ਸਕਦੀ ਆ ਇਹ ਕਰਕੇ ਕੋਈ ਮਾੜੀ ਗੱਲ ਨਹੀਂ ਗੁਲਾਮੀ ਜਿਹੜੀ ਆ ਪਿਆਰ ਦੀ ਹੋਵੇ ਤੇ ਉਹਨੂੰ ਸਹਿ ਲੈਣਾ ਚਾਹੀਦਾ ਤੇ ਜੇ ਕੋਈ ਦੋਕੇ ਵਾਲਾ ਕੰਮ ਆ ਉਹ ਫਿਰ ਮਲਕੀਤ ਵਾਂਗੂ ਕੱਟਣਾ ਵੀ ਔਖਾ ਹੀ ਆ ਇਹ ਤਾਂ ਹੋ ਜਾਂਦਾ ਕਿ ਚਲੋ ਟਾਈਮ ਟੂਮ ਦਾ ਤਾਂ ਪਤਾ ਨੀ ਨਾ ਲੱਗਦਾ ਘੜੀ ਵੀ ਤੋੜ ਕੇ ਗੱਲ ਘੜੀ ਵੀ ਤੋੜ ਸੈਮ ਪੈਂਦੀ ਹਾਂਜੀ ਉਹ ਸੈਮ ਪੈਂਦੀ 2300 ਰੁਪਏ ਲੋ 2300 ਦਾ ਉਹ ਘਾਟਾ ਪੈ ਗਿਆ ਇਹਦਾ ਉਹ ਤਾਂ ਅਗਲੇ ਪੂਰਾ ਕਰਕੇ ਗਏ ਚਲੋ
ਅਗਲਿਆਂ
ਗੱਲ ਚ ਪਾਈ ਮੈਂ ਕਿਹਾ ਉਹ ਮੈਂ ਤੁਹਾਨੂੰ ਕਿਹਾ ਰਿਟੋਰ ਨੂੰ ਕਹਿੰਦਾ ਤਾਇਆ ਹੁਣ ਘੜੀ ਦੀ ਥੋੜਾ ਗੋਟ ਟੁੱਟ ਗਿਆ ਮੈਂ ਕਿਹਾ ਤੂੰ ਸ਼ੁਕਰ ਮਨਾ ਉਹਨੇ ਤੇਰੇ ਤੋਂ ਗਾਨੀ ਨੀ ਮੰਗ ਲਈ ਨੇ ਤੂੰ ਕਹਿਣਾ ਸੀ ਰੱਬਾ ਧਾਉਣੀ ਕੋਈ ਲਾਲ ਜਾਂਦੇ ਉਹ ਨਹੀਂ ਉਹਦਾ ਬੰਦਾ ਇਹਨੂੰ ਮੈਂ ਕਹਿੰਦਾ ਹੁਣ ਉਹ ਚੀਜ਼ ਮੰਗੀ ਨੀ ਹੁੰਦੀ ਕਿਸੇ ਤੋਂ ਕਹਿੰਦੇ ਬਿਨ ਮੰਗੇ ਮੋਤੀ ਮਿਲੇ ਤੇ ਮੰਗੇ ਨਾ ਮਿਲਦੀ ਭੀਖ ਇਹ ਚਾਹੇ ਕਿਸੇ ਤੋਂ ਰੁਪਈਆ ਮੰਗ ਲਿਆ ਇਹ ਕਹਿੰਦਾ ਭਜੇ ਜਾਂਦੇ ਜ਼ੋਰ ਦੀ ਤੜਾਗੀ ਸਹੀ ਉਸ ਚੱਕਰ ਚ ਤੜਾਕੀਆਂ ਇਕੱਠੀਆਂ ਕਰਦਾ ਫਿਰਦਾ
ਆਈਫੋਨ ਦਾ ਸ਼ੌਂਕ ਨਾ ਆਪਣੇ ਇੰਡੀਆ ਚ ਬਹੁਤ ਜਿਆਦਾ ਦੇਖਿਆ ਗਿਆ ਬਸ ਨਾ ਕਰਕੇ ਤੇ ਨਹੀਂ ਤਾਂ ਮੈਂ ਇੱਥੇ ਬੜੇ ਬੰਦਿਆਂ ਨੂੰ ਮਿਲਦਾ ਜਿਹੜੇ ਟੈਕਨੋਲੋਜੀ ਦੇ ਨਾਲ ਜਿਹੜੇ ਸੰਬੰਧਿਤ ਬੰਦੇ ਨਾ ਜਿਹੜੇ ਟੈਕਨੋਲੋਜੀ ਨੂੰ ਬਹੁਤ ਜਿਆਦਾ ਪਸੰਦ ਕਰਦੇ ਆ ਐਪ ਵਗੈਰਾ ਉਹ ਕਹਿੰਦੇ ਵੀ ਸੈਮਸੰਗ ਤੋਂ ਵਧੀਆ ਕੋਈ ਚੀਜ਼ ਨੀ ਕੋਈ ਫੋਨ ਨੀ ਆਈਫੋਨ ਨੂੰ ਤਾਂ ਗਾਲਾਂ ਕੱਢਦੇ ਆ ਕਹਿੰਦੇ ਇਹ ਤਾਂ ਬਕਵਾਸ ਆ ਕਹਿੰਦੇ ਜੀ
ਹੁਣ ਏਦਾਂ ਨਾ ਜਿਹੜਾ ਐਂਡਰੋਇਡ ਆ ਭਾਜੀ ਐਂਡਰੋਇਡ ਹੈਗਾ ਫ੍ਰੀ ਜਿਹੜਾ ਉਹ ਸੋਫਟਵੇਅਰ ਜਿੱਦਾਂ ਜਿਹਦੇ ਵਿੱਚ APK ਫਾਈਲ ਜਿਹੜੀਆਂ ਤੁਸੀਂ ਡਿਵੈਲਪ ਆਪ ਕਰ ਸਕਦੇ ਡਿਵੈਲਪਰ ਦੇ ਲਈ ਫ੍ਰੀ ਪਲੇਟਫਾਰਮ ਆ ਜੇ ਤੁਸੀਂ ਐਪ ਜਦੋਂ ਅਪਲੋਡ ਵੀ ਕਰਦੇ ਆ ਸਿਰਫ ਤੁਹਾਨੂੰ$6 ਦੇਣੇ ਪੈਂਦੇ ਨੇ ਇੱਕੋ ਵਾਰੀ ਵਨ ਟਾਈਮ ਤੁਸੀਂ ਆਪਣੀ ਐਪ ਬਣਾ ਕੇ ਤੇ ਉਹ ਤੇ ਅਪਲੋਡ ਕਰ ਸਕਦੇ ਹੋ ਉਹ ਗੂਗਲ ਸਟੋਰ ਤੇ ਐਪਲ ਕੀ ਕਰਦਾ ਪਹਿਲੀ ਤੇ ਗੱਲ ਐਪਲ ਜਿੱਥੇ ਡਿਵੈਲਪਿੰਗ ਹੁੰਦੀ ਆ ਉਹਦਾ ਸੋਫਟਵੇਅਰ ਪਰਚੇਜ ਕਰਨਾ ਪੈਂਦਾ ਫਿਰ ਉਸ ਤੋਂ ਬਾਅਦ ਆ ਉਹਦੇ ਜਿਹੜੇ ਕੋਡ ਬੜੇ ਕੰਪਲੈਕਸ ਆ ਫਿਰ ਉਸ ਤੋਂ ਬਾਅਦ ਜੇ ਤੁਸੀਂ ਅਪਲੋਡ ਕਰ ਦਿੱਤਾ ਤਾਂ ਹਰ ਸਾਲ ਦੇ ਵਿੱਚ ਉਹਨਾਂ ਨੇ ਫੀਸ ਲੈਣੀ ਜਿਹੜੀ ਕਿ ਆਮ ਬੰਦਾ ਦੇ ਨਹੀਂ ਸਕਦਾ ਇਸ ਕਰਕੇ ਉਹਦੇ ਵਿੱਚ ਡਿਵੈਲਪਰ ਬਹੁਤ ਘੱਟ ਐਪਲੀਕੇਸ਼ਨਾਂ ਜਿਹੜੀਆਂ ਉਹ ਅਪਲੋਡ ਕਰਦੇ ਨੇ ਪ੍ਰੋਫੈਸ਼ਨਲ ਡਿਵੈਲਪਰ ਹੀ ਕਰਦੇ ਨੇ ਤੇ ਉਹ ਇਸ ਕਰਕੇ ਉਹਨਾਂ ਵਿੱਚ ਬਹੁਤੇ ਤਜਰਬੇ ਕੀਤੇ ਨਹੀਂ ਗਏ ਇਹਦੇ ਵਿੱਚ ਇੰਨੇ ਤਜਰਬੇ ਨੇ ਹੁਣ ਤੁਹਾਨੂੰ
ਐਂਡਰਾਇਡ ਦੀਆਂ ਐਸੀਆਂ ਐਪਲੀਕੇਸ਼ਨਾਂ ਮੈਂ ਦੱਸਾਂਗਾ, ਤੁਸੀਂ ਕਹਿਣਾ ਯਾਰ ਕਮਾਲ ਆ, ਫੋਨ ਚਲਾਉਂਦਾ ਨੀ ਯਾਰ ਇਹਦੇ ਚ। ਐਪਲ ਜਿਹੜਾ ਲਿਮਿਟ ਕਰ ਦਿੰਦਾ ਹਰ ਚੀਜ਼, ਨਾ ਤੁਸੀਂ ਉਹਦੇ ਚ ਥੀਮ ਬਦਲ ਸਕਦੇ ਆ, ਨਾ ਉਹਦੇ ਵਿੱਚ ਤੁਸੀਂ ਟੈਕਸਟਾਂ ਨੂੰ ਕੋਈ ਬਦਲ ਸਕਦੇ ਆ, ਨਾ ਉਹਦੇ ਚ ਕੋਈ ਥਰਡ ਪਾਰਟੀ ਐਪ ਨੂੰ ਇੰਸਟਾਲ ਕਰ ਸਕਦੇ ਆ, ਨਾ ਤੁਸੀਂ ਕਰੈਕ ਕਰ ਸਕਦੇ ਆ, ਨਾ ਤੁਸੀਂ ਉਹਨੂੰ ਹੈਕ ਕਰ ਸਕਦੇ ਆ। ਉਹ ਲਿਮਿਟਡ ਜਿਹੀਆਂ ਚੀਜ਼ਾਂ ਰਹਿ ਜਾਂਦੀਆਂ। ਉਹ ਇੰਨਾ ਜ਼ਰੂਰ ਆ ਕਿ ਉਹਨਾਂ ਦਾ ਜਿੱਦਾਂ ਜਿਹੜੀ ਰੈਟੀਨਾ ਡਿਸਪਲੇ ਜਿਹੜੀ ਉਹਨਾਂ ਦੀ ਬੜੀ ਕੁਆਲਿਟੀ ਵਾਲੀ ਆ। ਤੁਸੀਂ ਆਈ 4 ਵੀ ਦੇਖ ਲਓਗੇ ਨਾ, 4 ਦੀ ਕੁਆਲਿਟੀ ਭਾਵੇਂ ਕੋਈ ਐਚ ਡੀ ਵੀ ਨੀ ਗੀ, ਤਾਂ ਵੀ ਉਹਦੀ ਕੁਆਲਿਟੀ ਜਿਹੜੀ ਆ ਉਹ ਫੁੱਲ ਐਚ ਡੀ ਦੀ ਸਕਰੀਨ ਨਾਲੋਂ ਵੀ ਜ਼ਿਆਦਾ ਬਿਹਤਰ ਆ। ਉਹ ਥੋੜੀ ਜਿਹੀ ਕੁਆਲਿਟੀ ਉਹਨਾਂ ਦੀ ਬਿਹਤਰ ਆ ਬੇਸਿਕਲੀ। ਓਦਾਂ ਜੇ ਦੇਖੀਏ ਤੇ ਓਦਾਂ ਉਹਦੇ ਵਿੱਚ ਐਪਲ ਦੇ ਵਿੱਚ ਕੋਈ ਖਾਸ ਐਸੀ ਹੈ ਨੀ ਜਿਨ੍ਹਾਂ ਨੇ ਕੁਝ ਵੱਖਰੇ ਤਜਰਬੇ ਜਾਂ ਅਨੁਭਵ ਕਰਨੇ। ਹੁਣ ਇੱਕ ਐਪ ਵਾ, ਮੈਂ ਤੁਹਾਨੂੰ ਦੱਸਦਾ, ਚਾਹੇ ਡਾਊਨਲੋਡ ਕੀਤੀ ਵੀ ਹੋਵੇ ਤੁਸੀਂ, ਪੋਪਕੋਰਨ ਟਾਈਮ ਐਪ ਵਾ, ਜਿਹਦੇ ਵਿੱਚ ਵਰਲਡ ਦੇ ਜਿੰਨੀਆਂ ਵੀ ਮੂਵੀਆਂ ਤੁਸੀਂ 1919 ਵਾਲੀ, 1917 ਵਾਲੀਆਂ, ਕੋਈ ਵੀ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਉਹ ਜਿਹੜੀਆਂ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ। ਉਹਦੇ ਵਿੱਚ ਨਵਾਂ ਲੇਟੈਸਟ 2021 ਦੀਆਂ ਫਿਲਮਾਂ ਜਿਹੜੀ ਆਈ ਆ ਰਿਲੀਜ਼ ਹੋਈ, ਉਹ ਤੁਸੀਂ ਉਹ ਕਰ ਸਕਦੇ ਹੋ, ਹਿੰਦੀ ਪੰਜਾਬੀ ਸਭ ਉਹ ਚ ਪਿਆ। ਹੁਣ ਉਹ ਜਿਹੜੀ ਐਪ ਵਾ ਉਹ ਤੁਸੀਂ ਐਪਲ ਦੇ ਤੇ ਨਹੀਂ ਕਰ ਸਕਦੇ, ਉਹ ਤੁਸੀਂ ਕਿਤੇ ਜਾ ਕੇ ਦੇਖ ਲਓ, ਉੱਥੇ ਤੁਸੀਂ ਉਹ ਚੋਂ ਡਿਵੈਲਪ ਨਹੀਂ ਕਰ ਸਕਦੇ। ਹੁਣ ਉੱਥੇ ਬੰਦੇ ਨੂੰ ਜਾਂ ਤਾਂ ਲੈਣਾ ਪਊਗਾ ਨੈਟਫਲਿਕਸ ਜਾਂ ਐਮਾਜੋਨ ਪ੍ਰਾਈਮ, ਇੱਦਾਂ ਦੇ ਆਫੀਸ਼ੀਅਲ ਵੈਬਸਾਈਟਾਂ ਤੁਸੀਂ ਲੈ ਸਕਦੇ ਹੋ। ਇਹ ਫਾਇਦਾ ਇਹ ਹੋ ਜਾਂਦਾ ਹੁਣ, ਕਿਉਂਕਿ ਜਿਹੜੇ ਸੈਮਸੰਗ ਨੇ ਐਸ ਸੀਰੀਜ਼ ਦੇ ਫੋਨ ਕੱਢੇ ਨੇ ਜਾਂ ਦੂਸਰੇ ਨੋਟ ਕੱਢੇ ਨੇ, ਇਹ ਇਹਨਾਂ ਨੇ ਤਾਂ ਮੁਕਾਬਲਾ ਕੀਤਾ ਪੂਰਾ ਐਪਲ ਦਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਹਾਂ ਇਹਨਾਂ ਕਾ ਵੀ ਉਹ ਥੋੜੇ ਸਟਾਈਲਿਸ਼ ਜ਼ਿਆਦਾ ਰੱਖਦੇ, ਜਿਦਾਂ ਹੁਣ ਐਪਲ ਵਾਚ ਤੁਸੀਂ ਦੇਖੋਗੇ ਕਿੰਨੀ ਸਟਾਈਲਿਸ਼ ਆ, ਜੇ ਤੁਸੀਂ ਉਹ ਇਹਨਾਂ ਦੀ ਸੈਮਸੰਗ ਦੀ ਵਾਚ ਦੇਖੋਗੇ ਉਹ ਟਿੱਪਰ ਜਿਹਾ ਬਾਹਲਾ ਮੋਟਾ।
ਹਾਂਜੀ ਹਾਂਜੀ ਮੈਨੂੰ ਨੀ ਸਵਾਦ ਆਇਆ, ਮੈਂ ਵਾਪਸ ਫਿਰ ਸੈਮਸੰਗ ਨੋਟ ਤੇ ਆ ਗਿਆ। ਮੈਂ ਮੈਚ ਤੋਂ ਨੀ ਕਰ ਸਕਦਾ, ਕੁਛ ਨੀ ਲੈ ਸੀ ਤੇ ਵਾਕਈ ਜਿਹੜਾ ਸੈਮਸੰਗ ਦਾ ਨਜ਼ਾਰਾ ਨਾ ਤੇ ਉਹ ਕਿਤੇ ਵੀ ਨੀ ਹੈ। ਆਪਣੇ ਇੱਥੇ ਇੰਡੀਆ ਚ ਬੜਾ ਸ਼ੌਂਕ ਜਿਹਾ ਵੀ ਐਪਲ
ਖਾਸੀਅਤ ਇਹ ਆ, ਕਿਉਂਕਿ ਉਹ ਜਿਹੜਾ ਉਹਦਾ ਇੰਟਰਫੇਸ ਆ ਨਾ ਬੜਾ ਸਿੰਪਲ ਆ, ਬਹੁਤ ਕੰਪਲੈਕਸ ਨੀਗਾ। ਇੰਟਰਫੇਸ ਇੰਨਾ ਸਿੰਪਲ ਆ ਕਿ ਤੁਸੀਂ ਈਜ਼ੀ ਉਹਨੂੰ, ਤੁਹਾਡੀਆਂ ਅੱਖਾਂ ਵੀ ਜਲਦੀ ਉਹਨੂੰ ਕੈਪਚਰ ਕਰ ਲੈਂਦੀਆਂ। ਹੁਣ ਐਂਡਰਾਇਡ ਦੇ ਵਿੱਚ ਕੰਪਲੈਕਸਿਟੀ ਥੋੜੀ ਜਿਹੀ ਜ਼ਿਆਦਾ ਆ, ਟੈਕਨੀਕਲ ਬੰਦੇ ਉਹਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ, ਜਿਹੜੇ ਬੰਦੇ ਮਤਲਬ ਸਿੰਪਲ ਰੱਖਣਾ ਚਾਹੁੰਦੇ ਨੇ, ਜਿਹਨਾਂ ਨੇ ਮਿਊਜ਼ਿਕ ਸੁਣਨਾ, ਜਿਹਨਾਂ ਨੇ ਫਿਲਮਾਂ ਵੇਖਣੀਆਂ, ਜਿਹਨਾਂ ਨੇ ਫੋਟੋਗ੍ਰਾਫੀ ਕਰਨੀ, ਉਹ ਐਪਲ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਨੇ ਕਿ ਜਿਹਨਾਂ ਨੇ ਪੰਗੇ ਪੁੰਗੇ ਵਾਲੇ ਨਹੀਂ ਲੈਣੇ ਜਿਵੇਂ ਮੈਂ ਤੁਹਾਨੂੰ ਦੱਸਿਆ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਬਿਹਤਰ ਵੀ ਨੇ, ਕੁਝ ਕਮੀਆਂ ਵੀ ਨੇ। ਹੁਣ ਐਪਲ ਦੇ ਇੱਕ ਖਾਸੀਅਤ ਮੈਂ ਹੋਰ ਲੱਗਦਾ ਹੁੰਦਾ ਕਿ ਜਿਹੜਾ ਉਹਨਾਂ ਦਾ ਕੈਮਰਾ ਨਾ, ਉਹ ਤੁਸੀਂ ਹੁਣ ਐਂਡਰਾਇਡ ਦਾ ਤੁਸੀਂ ਕੈਮਰਾ ਦੇਖੋਗੇ 120 ਤੋਂ ਵੀ ਮੈਨੂੰ ਲੱਗਦਾ ਉੱਪਰ ਮੈਗਾ ਪਿਕਸਲ ਵਾਲਾ ਹੈਨਾ ਕੈਮਰੇ ਜਿਹੜੇ ਆ, ਇਹਨਾਂ ਦੇ 8-8 ਮੈਗਾ ਪਿਕਸਲ ਦੇ ਕੈਮਰੇ ਕੁਆਲਿਟੀ ਦੀ ਕਮਾਲ ਕਰ ਦਿੰਦੇ ਨੇ। ਉੱਥੇ 120 ਮੈਗਾ ਪਿਕਸਲ ਦੇ, 200 ਮੈਗਾ ਪਿਕਸਲ ਦੇ ਦੇਖ ਲਓ ਤੁਸੀਂ, ਉਹਨਾਂ ਨੇ ਵੀ ਉਹ ਕੁਆਲਿਟੀ ਨਹੀਂ ਦੇਣੀ।
ਹਾਂਜੀ ਹਾਂਜੀ ਹਾਂਜੀ,
ਇਹ ਥੋੜਾ ਜਿਹਾ ਇਹਨਾਂ ਨੇ ਕੁਆਲਿਟੀ ਦੇ ਧਿਆਨ ਦਿੱਤਾ।
ਹਾਂਜੀ ਭਾਜੀ, ਟਾਈਮ ਬਹੁਤ ਹੋ ਗਿਆ ਮੇਰਾ ਤੇ ਤੁਸੀਂ ਮੇਰੇ ਗਾਣਾ ਸੁਣਾ ਦੋ। ਚਲੋ 15 ਅਗਸਤ ਮੰਗ ਕੇ ਗਿਆ ਤੇ ਉਹ ਸੁਣਾ ਦੋ, ਐਸਾ ਦੇਸ਼ ਹੈ ਮੇਰਾ ਵੀਰ ਯਾਰਾ ਦਾ।
ਅੱਛਾ, ਐਸਾ ਦੇਸ਼ ਲਓ ਜੀ, ਆਪਾਂ ਹੁਣੇ ਸੁਣਾ ਦਿੰਦੇ, ਐਸਾ ਵੀ ਦੇਸ਼ ਆਪਾਂ ਦੇਣਾ ਹੀ ਸੁਣਾ।
ਅੱਛਾ, ਜਿਆਦਾ ਪੰਜਾਬ ਦੀ ਗੱਲ ਤਾਹੀ ਸੁਣਿਆ ਤੇ ਸਤਿ ਸ੍ਰੀ ਅਕਾਲ ਸਾਹਿਬ,
ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਭਾਈ।
ਓਕੇ ਜੀ, ਬਾਏ ਬਾਏ।
ਨਵਰਾਜ ਰਾਠੌਰ ਦਾ ਪਰਮ ਮਿੱਤਰ ਜਿਹੜਾ ਅੱਜ ਆਵਾਂਗਿਆ। ਚਲੋ ਪਿਤਾ ਜੀ, ਆਪਾਂ ਇਹ ਗੀਤ ਸੁਣਦੇ ਆ ਜੀ, ਐਸਾ ਦੇਸ਼ ਹੈ ਮੇਰਾ, ਬਹੁਤ ਸੋਹਣਾ ਗੀਤ ਆ, ਆਓ ਫਿਰ ਸੁਣਦੇ ਆ ਇਸ ਗੀਤ ਨੂੰ।
ਇੱਥੇ ਹਰ ਰੁੱਤ ਹੱਸਦੀ ਹੋ, देश है मेरा हो ऐसा देश है मेरा ऐसा देश है मेरा हाँ ऐसा देश है मेरा बोले पपीहा कोयल गाए बोले पपीहा कोयल गाए सावन घिर के आए ऐसा देश है मेरा हो ऐसा देश है मेरा ऐसा देश है मेरा हाँ ऐसा देश है मेरा गगरी भरने आए मधुर मधुर तानों में कहीं बंसी कोई बजाए न सुन लो कदम कदम पे है मिल जानी कदम कदम पे है मिल जानी कोई प्रेम कहानी ऐसा देश है मेरा ओ ऐसा देश है मेरा ऐसा देश है मेरा हाँ ऐसा देश है मेरा जीनू सट इश्क दी लगे साई मेरे आ जुगनी कहती है ओ नाम साई का लेंदी बाप के कंधे चढ़ के जहाँ बच्चे देखे मेले मेलों में नट के तमाशे कुल्फी के चाट के ठेले कहीं मिलती मीठी गोली कहीं चूरन की है पुड़िया भोले भोले बच्चे हैं जैसे गुड्डे और गुड़िया और इनको रोज सुनाए दादी नानी सुनाए दादी नानी एक परियों की कहानी ऐसा देश है मेरा हो ऐसा देश है मेरा ऐसा देश है मेरा हाँ ऐसा देश है मेरा
ये नारे नी
देश में मेहमानों को भगवान कहा जाता है, वो यही कहो जाता है जो कहीं से भी आता है। है मेरा हो जैसा देश है तेरा,
ऐसा देश है मेरा हाँ जैसा देश है तेरा,
ऐसा देश है मेरा हो
जैसा देश है मेरा।
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
आ गया तुहाडा ताया आस्ट्रेलिया दे ब्रिस्बेन चो। ओ आजो आजो ताया जी, वेलकम। ताया अज रात साडे कोल ही रहना पऊ थोनू। ओ मैं आ ता गया, मैं ता नींद इंडिया आले गद्दे ते आउंदी आ, इथो किथो मिलू इंडिया आले गद्दे। लो ताया आपा ले आउने इंडिया आले गद्दे पंजाबी फर्नीचर तो। पंजाबी फर्नीचर? जी हाँ, पंजाबी फर्नीचर एथो मिलदा, सारा इंडियन फर्नीचर जो भी तुहानू चाहिदा सब एथो मिलू। मंजे, धार्मिक फोटवां, चादरां, साइकिल, चूल्हे, दातियां, रंबे, कई सब कुछ एथो मिलू। ताया जी लाया था तू मेरी टेंशन ही दूर करती, नाले तेरी ताई कहिंदी सी भी पता करी इंडियन बॉक्स बेड दा, ओनू वाला फिकर लगा रहिंदा लीड़े लते सामण दा। लिया फिर पता लिखा फिर पंजाबी फर्नीचर दा, लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लेके।
सो दोस्तो सुनना ना भूलियो द माइग्रेशन शो विद रोहित मोहन एंड रणबीर सिंह ओनली ऑन हरमन रेडियो।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਿਆਂ ਦੇ ਵਿੱਚ ਲੱਗਣਗੀਆਂ ਰੌਣਕਾਂ। ਲੱਗ ਗਈ ਹੈ ਪੰਜਾਬੀ ਫਿਲਮ ਕੁਆੜਾ,
ਦੱਟੀਏ ਕਮਾਲ ਲੱਗੀ ਜਾਂਦੀਆਂ, ਹਾਏ ਹਾਏ ਦੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼ A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜ਼ਿਆਦਾ ਸੋਹਣੀ ਹੈ,
MBA ਕਰ ਰਹੀ ਹੈ,
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖ ਸਕਦੇ ਹੋ ਕੁਆੜਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895
5 6 4।
ਰੀਦੀ ਚਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮ ਹੀ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ। ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ। ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀਆਂ ਆਈਟਮਸ ਜੋ ਡਿਲੀਵਰ ਕਰਦੇ ਨੇ ਆਲ ਓਵਰ ਆਸਟ੍ਰੇਲੀਆ।
ਚਲੀਏ ਫਿਰ।
ਕਿੱਥੇ?
ਰਾਇਲ ਇੰਡੀਅਨ ਫਰਨੀਚਰ। ਹੋਰ ਕਿੱਥੇ?
ਰਾਇਲ ਇੰਡੀਅਨ ਫਰਨੀਚਰ, 64 ਜ਼ਿਲਮੀਆ ਰੋਡ, ਬੁੰਦਲ।
ਫਾਰ ਮੋਰ ਇਨਫੋਰਮੇਸ਼ਨ ਕੰਟੈਕਟ 3172888 ਔਰ ਵਿਜ਼ਿਟ ਅਸ ਐਟ www.royalindianfurniture.com।
ਉਹ ਭਤੀਜ ਘਰੇ ਆ,
ਆਜੋ ਤਾਇਆ ਜੀ, ਲੰਘ ਆਓ।
ਉਹ ਭਤੀਜ, ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਓ ਸ਼ਰਮਾ ਜੀ, ਅੱਜ ਬੜੇ ਖੁਸ਼ ਲੱਗ ਰਹੇ ਹੋ, ਕੀ ਗੱਲ ਹੈ?
ਹਾਂਜੀ ਕਪੂਰ ਸਾਹਿਬ, ਗੱਲ ਹੀ ਖੁਸ਼ੀ ਦੀ ਏ। ਲਾਸਟ ਵੀਕ ਅਸੀਂ ਇਨਕਮ ਟੈਕਸ ਰਿਟਰਨ ਫਾਈਲ ਕੀਤੀ ਸੀ ਤੇ ਅੱਜ ਮੇਰੇ ਅਕਾਊਂਟ ਦੇ ਵਿੱਚ 4500 ਤੇ ਮੇਰੀ ਵਾਈਫ ਦੇ ਅਕਾਊਂਟ ਦੇ ਵਿੱਚ $6000 ਐਸ ਟੈਕਸ ਰਿਫੰਡ ਟ੍ਰਾਂਸਫਰ ਹੋ ਵੀ ਗਿਆ।
ਅੱਛਾ, ਇੱਕ ਗੱਲ ਤਾਂ ਦੱਸੋ, ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਿੱਥੋਂ ਕੀਤੀ ਹੈ?
ਮੇਰੀ ਤੇ ਮੇਰੀ ਪੂਰੀ ਫੈਮਿਲੀ ਦੀ ਰਿਟਰਨ ਫਾਈਲ ਕਰਦੇ ਨੇ ਮੈਲਬਨ ਦੇ ਅਕਾਊਂਟੈਂਟ ਸਮਾਰਟ ਗਰੁੱਪ ਵਾਲੇ, ਉਹ ਵੀ ਫੋਨ ਤੇ ਹੀ, ਜਿਹਦੇ ਨਾਲ ਟ੍ਰੈਵਲ ਟਾਈਮ ਸੇਵ ਹੁੰਦਾ।
ਅੱਛਾ, ਅਕਾਊਂਟੈਂਟ ਸਮਾਰਟ ਵਾਲੇ, ਉਹ ਇਹ ਤਾਂ ਪਿਛਲੇ 10 ਸਾਲਾਂ ਤੋਂ ਮੇਰੇ ਰੈਸਟੋਰੈਂਟ ਅਤੇ ਮੇਰੀ ਟ੍ਰਾਂਸਪੋਰਟ ਕੰਪਨੀ ਦਾ ਅਕਾਊਂਟ ਅਤੇ ਟੈਕਸ ਸੰਭਾਲ ਰਹੇ ਨੇ ਤੇ ਨਾਲ ਹੀ ਇਹ ਮੇਰਾ ਸੈਲਫ ਮੈਨੇਜ ਸੁਪਰ ਐਨੂਏਸ਼ਨ ਫੰਡ ਵੀ ਦੇਖਦੇ ਨੇ।
ਕੱਲ ਮੈਂ ਸਰਦਾਰ ਹਰਜੀਤ ਸਿੰਘ ਜੀ ਨੂੰ ਮਿਲਿਆ ਸੀ, ਉਹ ਵੀ ਦੱਸ ਰਹੇ ਸੀ ਕਿ ਉਹਨਾਂ ਦੇ ਫਾਰਮ ਐਂਡ ਬਿਜ਼ਨਸ ਟੈਕਸ ਐਂਡ ਅਕਾਊਂਟਿੰਗ ਦਾ ਸਾਰਾ ਕੰਮ ਅਕਾਊਂਟੈਂਟ ਸਮਾਰਟ ਵਾਲਾ ਹੀ ਦੇਖਦੇ ਨੇ।
ਤੁਸੀਂ ਵੀ ਕਿਸੇ ਤਰ੍ਹਾਂ ਦੀ ਟੈਕਸ, ਅਕਾਊਂਟਿੰਗ, ਸੈਲਫ ਮੈਨੇਜ ਸੁਪਰ ਫੰਡ ਔਰ ਬਿਜ਼ਨਸ ਐਡਵਾਈਸ ਲਈ ਕੰਟੈਕਟ ਕਰੋ ਸਰਦਾਰ ਗੁਰਸ਼ਰਨ ਸਿੰਘ ਕੰਡੋਲਾ ਤੇ ਉਹਨਾਂ ਦੀ ਟੀਮ ਨੂੰ। ਵਧੇਰੀ ਜਾਣਕਾਰੀ ਲਈ ਕਾਲ ਕਰੋ ਅਕਾਊਂਟੈਂਟ ਸਮਾਰਟ 03995-9436 ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ www.accountantsmart.com.au।
ਰੁਕ ਜਾ ਪੁੱਤ, ਜਿਹੜੇ ਪੰਜਾਬੀ ਚ ਲਿਖਣਾ ਚਾਹੁੰਦੇ ਉਹਨਾਂ ਨੂੰ ਤਾਇਆ ਲਿਖਾਊਗਾ। ਲਵ ਅਕਾਊਂਟੈਂਟ ਸਮਾਰਟ ਦਾ ਨੰਬਰ ਜੇ ਪੰਜਾਬੀ ਚ ਲਿਖਣਾ ਤਾਂ ਲਿਖੋ ਫਿਰ 0999-95-94-36। ਤੇ ਜੇ ਕਿਸੇ ਨੇ ਈਮੇਲ ਕਰਨੀ ਆ, ਈਮੇਲ ਵੀ ਕਰ ਸਕਦਾ info@accountantsmart.com.au ਤੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਵੈਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਜੀ। ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਪ੍ਰੋਗਰਾਮ ਦੇ ਵਿੱਚ। ਤਾਇਆ ਜੀ, ਪ੍ਰੋਗਰਾਮ ਚ ਆਪਣੇ ਅਗਲੇ ਸਰੋਤੇ ਜਿਹੜੇ ਪਹੁੰਚੇ ਨੇ
ਚੰਦਨ ਸੰਧੂ ਸਾਹਿਬ ਆਏ ਨੇ। ਓ ਬਲੇ ਚੰਦਨ ਫਰੀਦਾ, ਚੰਦਨ ਫਰੀਦਾ, ਕੀ ਆ ਤੇਰੀ ਹਾਲ ਚਾਲ, ਤੇ ਸੁਣਾਈਏ ਕਿਹੜਾ ਚੰਦਨ ਨੂੰ ਗੀਤ ਮਿਲ ਗਈ ਤੋ ਆਵਾਜ਼ ਵੇਖੋ ਪੋਤੇ ਤੋਂ ਆਵਾਜ਼ ਹੀ ਆਉਣ ਹਟ ਗਈ ਆ। ਮਹਿਲਾ ਦਾ ਵੀ ਛਿੱਤਰ ਤੇਰੇ ਪਾਇਆ ਤੇ ਕੰਨਾਂ ਦੇ ਮੇਰੇ ਤੋਤੇ ਉੜੇ ਫਿਰਦੇ ਆ। ਤਾਇਆ ਜੀ ਤੁਸੀਂ ਫੇਰ ਖੜਾਕਾ ਸੁਣਦੇ ਰਹੇ ਨਾ ਲਾਗੇ। ਓ ਫੜਾ ਮੈਂ ਤੇਰੇ ਖੜਾਕਾ ਤਾਂ ਪੁੱਤ ਮੈਂ ਕੀ ਸੁਣਨਾ ਸੀਗਾ। ਓਦਾਂ ਮੈਨੂੰ ਐਂ ਲੱਗਦਾ ਵੀ ਇੱਥੋਂ ਹੀ ਤੁਹਾਡੇ ਕੋਈ ਨੁਕਸ ਪੈ ਗਿਆ। ਇਹ ਕੀ ਆ, ਇਹਦਾ ਹੱਲ ਕਰੋ ਮੇਰਾ ਪੁੱਤ। ਤੀਜੇ ਜਵਾਲ ਛਿੱਤਰਾਂ ਨੇ ਸੀ ਇਹ ਹੁੰਦਾ ਛਿੱਤਰਾਂ ਤੇ ਲਓ ਅੱਗੇ ਚੰਦਨ ਬਾਜੀ ਕੀ ਗੱਲਬਾਤ ਕਰਦੇ। ਤਾਇਆ ਜੀ ਆਪਾਂ ਉਹਨਾਂ ਦੀ ਗੱਲ ਸੁਣਦੇ ਹਾਂ ਜੀ। ਆਹ ਨੀ ਚੰਦਨ ਦੀਆਂ ਗੱਲਾਂ ਮਾਤਾ ਸੁਣੀਆਂ ਮਿਲ ਗਈ ਚੰਦਨ ਖਰਾਬ ਹੋ ਤੋ। ਇਧਰ ਤਾਇਆ ਜੀ ਚੰਦਨ ਬਾਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਚੰਦਨ। ਕਹਿੰਦੇ ਅਰਦਾਸ ਕਰਨਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਮਹਾਰਾਜ ਭਾਈ ਅਰਦਾਸ ਤੁਹਾਡੀ ਸੁਣੇ ਸੱਚੇ ਪਾਤਸ਼ਾਹ, ਅਸੀਂ ਬਹੁਤ ਅਰਦਾਸਾਂ ਕੀਤੀਆਂ, ਸਾਡੀ ਤਾਂ ਮਹਾਰਾਜ ਸੁਣਦਾ ਖਰੇ ਘਾਟਾ, ਤੇ ਅਸੀਂ ਮਹਾਰਾਜ ਨੂੰ ਬੇਨਤੀ ਕਰਿਆ ਮਹਾਰਾਜ ਚੰਦਨ ਦੀ ਸੁਣ ਲਓ ਕਿਤੇ, ਕਿਉਂਕਿ ਜਿਹੜਾ ਪ੍ਰੇਮ ਆ ਨਾ ਇਤਫਾਕ, ਜਦੋਂ ਆਪਾਂ ਸਾਰੇ ਮੰਗਦੇ ਨਾ ਕੋਈ ਵੀ ਰੱਬ ਕੋ ਦੁਆ, ਉਸ ਦੁਆ ਦਾ ਅਸਰ ਜਿਹੜਾ ਬੰਦੇ ਤੇ ਹੁੰਦਾ ਜ਼ਰੂਰ ਜੀ। ਇਹ ਤਾਂ ਗੱਲ ਤਾਂ ਜੀ ਤੁਹਾਡੀ ਸਹੀ ਹੈ। ਤੇ ਲਓ ਫਿਰ ਚੰਦਨ ਭਾਜੀ ਕਹਿੰਦੇ ਨੇ ਹੋਰ ਦੱਸੋ ਜੀ, ਮੋਢੇ ਗੋਡੇ ਠੀਕ ਨੇ ਮਲਕੀਤ ਭਾਜੀ ਦੇ? ਮੋਢੇ ਗੋਡੇ ਕਿੱਥੇ ਠੀਕ ਹੈ ਯਾਰ, ਚੰਦਰ ਕੂਟਣ ਲੱਗਦੇ ਆ, ਫਿਰ ਉਹ ਥੋੜਾ ਇਹ ਥੋੜਾ ਵੇਖਦੇ ਵੀ ਇਹ ਬਚ ਲੂਗਾ ਕਿ ਰਹਿ ਜਾਊਗਾ। ਉਹਨਾਂ ਨੇ ਤਾਂ ਇਹਦੀ ਸ਼ਾਮ ਤਾਂ ਲਾਈ, ਉਹਦੀ ਪੂਰੀ ਮਿੰਦ ਸਮਝ ਨਹੀਂ ਆਉਂਦੀ ਵੀ ਇੰਨਾ ਹੀ ਛੇਤਰ ਆਇਆ ਕੱਲ, ਗਰੀਬ ਨੂੰ ਇੰਨਾ ਹੀ ਛੇਤਰ ਆਉਣਾ ਹੀ ਨਹੀਂ ਸੀ ਚਾਹੀਦਾ। ਇਹ ਜ਼ਿਆਦਾ ਹੀ ਵਿਚਾਰੇ ਦੀ ਧਾੜ ਝੰਮ ਕਰ ਛੱਡੀ ਹੈ, ਜੇ ਮੈਂ ਸੱਚ ਗੱਲ ਪੁੱਛਾਂ ਦਿੱਤੇ ਜੀ। ਸੱਚ ਗੱਲ ਕੀ ਪੁੱਛਣੇ ਹੈ, ਉਹਦਾ ਜ਼ਿਆਦਾ ਹੀ ਕੰਮ ਹੋ ਗਿਆ, ਇੰਨਾ ਉਹਨੂੰ ਚਾਹੀਦਾ ਨਹੀਂ ਸੀ ਉਹਨਾਂ ਨੂੰ ਕੁੱਟਣਾ। ਹੁਣ ਤਾਂ ਕੀ ਕਰ ਸਕਦੇ ਹਾਂ ਭਾਈ, ਜਿਹੜੇ ਛਿਤਰਾਉਣ ਆ ਜਾਂਦੇ ਨਾ ਬਹੁਤ, ਉਹਨਾਂ ਦਾ ਕੇਸ ਕਿਸੇ ਤੇ ਚੱਲਦਾ ਨਹੀਂ ਜ਼ੋਰ। ਤੇ ਤਾਇਆ ਜੀ ਇੱਧਰ ਮੈਨੂੰ ਲੱਗਦਾ ਟੈਲੀਫੋਨ ਕਿਸੇ ਦਾ ਆਇਆ, ਆਪਾਂ ਉਹ ਵੀ ਸ਼ਾਮਿਲ ਕਰਦੇ ਹਾਂ ਸਰੋਤਿਆਂ ਨੂੰ। ਆਹੋ ਹੈਲੋ ਹੈਲੋ, ਉਹ ਵੇਖੀ ਮੇਰੇ ਕੀ ਇੱਧਰ ਆਵਾਜ਼ ਨਹੀਂ ਆਉਣ ਡੇ, ਉਹ ਸ਼ੇਰ ਵਗਿਆ। ਮੈਨੂੰ ਲੱਗਦਾ ਵੀ ਮੈਂ ਹੀ ਆ, ਕਦੋਂ ਦੱਬ ਦੁੱਬ ਛੱਡਿਆ ਸੋਚਿਓ। ਤਾਇਆ ਜੀ ਰੁਕਿਓ ਦੋ ਮਿੰਟ, ਮੈਂ ਦੇਖਦਾ ਕੀ ਸਮੱਸਿਆ ਆ ਗਈ ਆ, ਤੁਸੀਂ ਕੁਝ ਇਧਰੋਂ ਕੀਤਾ ਕੁਛ? ਹੈਲੋ ਹਾਂਜੀ ਆ ਗਈ ਤਾਇਆ ਜੀ।
ਹੈਲੋ
ਆ ਜਾਓ ਆ ਜਾਓ ਆ ਜਾਓ ਬਾਬਾ ਜੀ, ਸਤਿ ਸ੍ਰੀ ਅਕਾਲ ਬਾਜੀ।
ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ?
ਠੀਕ ਠਾਕ, ਤੁਸੀਂ ਸੁਣਾਓ। ਹੁਕਮਰੀਤ ਆਪਣਾ ਬਲ ਹੈ ਹੁਖਾਂ ਦੇ ਪ੍ਰੀਤ, ਕੀ ਹਾਲ ਚਾਲ ਆ ਸਿਹਤਾ ਓਰਟਾ?
ਹਾਂਜੀ ਹਾਂਜੀ ਜਮਾਂ ਕੈਮ ਨੇ, ਤੁਸੀਂ ਸੁਣਾਓ?
ਤਾਂ ਲੱਗਦਾ ਬੜਾ ਢਿਲਾ ਢਿਲਾ ਜਾ ਬੋਲਦਾ ਸਾਡੇ ਵਾਂਗੂ, ਮੈਨੂੰ ਲੱਗਦਾ ਬਾਹਲੀ ਸੁਸਤੀ, ਐਤਵਾਰ ਨੂੰ ਜਿਆਦਾ ਨੀ ਫਨ ਕਰ ਲਿਆ ਕਿਸੇ?
ਨਹੀਂ ਨਹੀਂ ਜੀ, ਸੁਸਤੀ ਤਾਂ ਨੀ ਹੈਗੀ, ਨਾ ਅੱਜ ਕੰਮ ਤਾਂ ਸੀਗਾ।
ਓਦਾਂ ਇੱਕ ਗੱਲ ਆ ਵੇ ਹੁਕਮਰੀਤ, ਐਤਵਾਰ ਨੂੰ ਜਿਹੜਾ ਆਰਾਮ ਕਰਨ ਤੋਂ ਬਾਅਦ ਆ, ਜਦੋਂ ਸੋਮਵਾਰ ਨੂੰ ਬੰਦਾ ਕੰਮ ਤੇ ਆਉਂਦਾ ਨਾ, ਫਿਰ ਉਹ ਕੰਮ ਥੋੜਾ ਜਿਹਾ ਪਹਿਲੇ ਦਿਨ ਨੂੰ ਤੇ ਉਹਨੂੰ ਥੋੜਾ ਜਿਹਾ ਜਿੱਦਾਂ ਗੱਡੀ ਜਾਮ ਜੀ ਹੋਈ ਹੁੰਦੀ ਏਦਾਂ ਹੀ ਲੱਗਦੀ ਆ ਗੱਡੀ ਚ।
ਹਾਂਜੀ ਨਹੀਂ, ਪਰ ਮੇਰਾ ਜੀ ਤੀਜੇ ਦਿਨ ਸੀ ਕੰਮ ਤੇ, ਮੇਰਾ ਕੰਮ ਸੀਗਾ ਸ਼ਨੀਵਾਰ ਐਤਵਾਰ।
ਅੱਛਾ ਵੀ ਸ਼ਨੀ ਐਤਵਾਰ ਵੀ ਤੂੰ ਜਾਂਦਾ ਰਿਹਾ ਵਾ?
ਹਾਂਜੀ ਨਹੀਂ, ਮੇਰਾ ਸੱਚ ਇਹ ਮੇਰਾ ਜਿਹੜਾ ਹੈਗਾ ਨਾ ਕੰਮ, ਮੇਰਾ ਜਿਵੇਂ 6 ਦਿਨ ਕੰਮ ਹੁੰਦਾ ਤੇ 3 ਛੁੱਟੀਆਂ ਹੁੰਦੀਆਂ, ਉਹਨਾਂ ਤੋਂ 3 ਤੋਂ ਕਦੇ 2 ਛੁੱਟੀਆਂ ਹੁੰਦੀਆਂ, ਤਾਂ ਕਦੇ ਜਿਵੇਂ ਯਾਨੀ 7 ਦਿਨ ਕੰਮ ਹੁੰਦਾ ਤੇ 2 ਛੁੱਟੀਆਂ। ਜਿਹੜਾ ਮੇਰਾ ਫਰਕ ਰਿਹਾ ਮੇਰਾ ਹਫ਼ਤਾ, ਉਹ 7 ਦਿਨ ਮੇਰਾ 9 ਦਿਨਾਂ ਦਾ ਵਾ।
ਅੱਛਾ ਵਾਹ ਵਾਹ ਵਾਹ, ਇਹਨਾਂ ਨੇ ਤੇਰੇ ਲਈ ਲਹਿਦਾ ਕਾਨੂੰਨ ਬਣਾਏ ਆ ਫਿਰ
ਇਹ? ਹਾਂਜੀ ਹਾਂਜੀ, ਇਹ ਸ਼ਿਫਟ ਵਰਕ ਇਹਦੇ ਚ, ਇਹਦੇ ਜਿਵੇਂ ਮੇਰੀਆਂ ਛੁੱਟੀਆਂ ਹਰੇਕ ਉਹੀ ਹੈ, ਹਰੇਕ ਹਫ਼ਤੇ ਉਹੀ ਦਿਨ ਨੀ ਆਉਂਦੀਆਂ। ਹੁਣ ਮੇਰੀ ਛੁੱਟੀਆਂ ਆਉਣੀਆਂ ਵਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ, ਫਿਰ ਉਦੋਂ ਮਹਾਂ ਆਉਣਗੀਆਂ ਐਤਵਾਰ ਸੋਮਵਾਰ ਮੰਗਲਵਾਰ, ਉਦੋਂ ਮਹਾਂ ਆਉਣਗੀਆਂ ਮੰਗਲਵਾਰ ਬੁੱਧਵਾਰ ਜੀਵਾਰ। ਇੱਕ ਟ੍ਰੇਨ ਸੀ ਇਹ 6 ਦਿਨਾਂ ਵਾ, 3 ਛੁੱਟੀਆਂ ਆਉਂਦੀਆਂ, 3 ਛੁੱਟੀਆਂ ਚੋਂ ਕਈ ਵਾਰ 1 ਦਿਨ ਐਕਸਟਰਾ ਹੁੰਦਾ ਵਾ, ਕਈ ਵਾਰ 2 ਹੀ ਛੁੱਟੀਆਂ ਹੁੰਦੀਆਂ।
ਵਾਹ ਉਦਾਂ ਦੀ ਚਲੋ, ਛੁੱਟੀਆਂ ਵੀ ਚਾਹੀਦੀਆਂ ਪਰ ਕੰਮ ਵੀ ਜ਼ਰੂਰੀ ਆ, ਆਰਾਮ ਮਿਲ ਜੇ ਤੇ ਉਹ ਵੀ ਚੰਗਾ। ਚਲੋ ਲਗਾਤਾਰ ਬੰਦਾ ਲੱਗਾ ਜਾਂਦਾ ਤਾਂ ਥੋੜਾ ਜਿਹਾ ਉਹਨੂੰ ਇੱਕ।
ਹਾਂਜੀ ਹਾਂਜੀ, ਇਹ ਪਤਾ ਜੀ ਕੀ ਆ, ਇਹ ਆਪਣੇ ਨੀ ਕਹਿੰਦੇ ਜਦੋਂ ਬੰਦੇ ਨੂੰ ਉਹ ਨੀ ਨਾ ਉਹਦੇ ਤੇਜ਼ ਨੀ ਉਹਨੂੰ ਛੁੱਟੀਆਂ ਵਿੱਚ ਵੀ, ਇੱਥੇ ਪਤਾ ਨੀ ਇਹ ਮੇਰੇ ਨਾਲ ਇੱਕ ਨਾ ਮੇਰੇ ਤੋਂ ਬੈਠਿਆ ਨੀ ਜਾਂਦਾ ਹੈਗਾ, ਇਹਨੂੰ ਮੈਂ ਚੰਗੀ ਗੱਲ ਨੀ ਵੈਸੇ ਮੰਨਦਾ ਹੈ, ਆਪਾਂ ਨੂੰ ਮਤਲਬ ਲੱਗਦਾ ਬੰਦਾ ਬੀਜੀ ਰਹਿੰਦਾ ਹਨਾ, ਵੀ ਚਲੋ ਕੋਈ ਨਾ ਕੋਈ ਬੰਦਾ ਕਰਦਾ ਰਹਿੰਦਾ। ਇਹ ਵਾਰ ਮੈਨੂੰ ਲੱਗਦਾ ਇੱਕ ਤਰੀਕੇ ਦੀ ਨਾ ਇਹ ਮੈਂਟਲੀ ਵੀ ਬੰਦੇ ਨੂੰ ਸੁੱਤੀਆਂ ਚੀਜ਼ਾਂ ਤੋਂ ਬੈਠੇ ਨੀ ਜਾਂਦਾ ਘਰੇ, ਮੈਂ ਕੁਛ ਨਾ ਕੁਛ ਮੈਂ ਕੰਮ ਕਰਦਾ ਰਹਿੰਦਾ ਜਾਂ ਫਿਰ ਕੋਈ ਨਾ ਕੋਈ ਮੈਨੂੰ ਸ਼ੌਂਕ ਬਾਹਲੇ ਜਾਗ ਪੈਂਦੇ ਨੇ, ਉਹ ਕਦੇ ਕਦੇ ਆਹ ਡਰਾਇੰਗਾਂ ਬਣਾਉਣ ਦਾ ਜਾਂ ਫਿਰ ਕਦੇ ਕੋਈ ਲੱਕੜ ਦਾ ਜਾਂ
ਚਾਰ ਪੈਸੇ ਬਣ ਰਿਹਾ ਸਾਡੇ ਤੇਰੀ ਸ਼ੌਂਕ ਵੀ ਲੋਕਾਂ ਦੇ ਉਹ ਅਜੇ ਚ ਪੈਸੇ ਲੱਗਦੇ ਆ, ਉਹ ਤਾਂ ਪੈਸੇ ਬਚਾਉਣ ਵਾਲੇ ਸ਼ੌਂਕ ਆ ਤੇਰੇ, ਕਦੇ ਲੱਕੜ ਦਾ ਕੰਮ ਕਰ ਲਿਆ ਕੋਈ ਮਿਸਤਰੀ ਦਾ ਕੰਮ ਕਰ ਲਿਆ, ਇਹਦਾ ਮਤਲਬ ਸ਼ੌਂਕ ਵੀ ਤੇਰੇ ਪੈਸੇ ਕਮਾਉਣ ਵਾਲੇ ਹੀ ਆ ਫਿਰ। ਕਰਦੇ ਕਰਨੇ ਉਹ ਬੰਦੇ ਨੂੰ ਸੱਦ ਕੇ ਕਰਾਉਣ ਨਾਲੋਂ ਤਾਂ ਆਪ ਕਰ ਲੈਣਾ, ਉਹ ਵੀ ਤੇ ਚਾਰ ਪੈਸੇ ਬਚਣੇ ਵਾਲੀ ਗੱਲ ਹੀ ਆ। ਕਲਾਕਾਰ ਬੰਦਾ ਤੂੰ ਫਿਰ ਉਹ ਜਿਹੜੀ ਸਿਰਜਣਾ ਜਾਂ ਉਹ ਲੱਕੜ ਦਾ ਸਿੱਖਿਆ ਕਿਦੋਂ ਕਹਾਂਗੇ ਵੀ ਇਹਦਾ ਸ਼ੌਂਕ ਨਾ ਯੱਕ ਲਿਆ ਫੜਾ?
ਨਹੀਂ ਨਹੀਂ ਮੈਂ ਸਿੱਖਿਆ ਤਾਂ ਨੀ ਕੰਮ, ਇਹ ਬਸ ਉਹੀ ਸ਼ੌਂਕ ਹੀ ਆ। ਜਿਹੜੀ ਡਰਾਈਵਰੀ ਦੀ ਇਹ ਵੀ ਮੈਂ ਨਿੱਕੇ ਹੁੰਦੇ ਮੈਨੂੰ ਯਾਦ ਆ, ਮੈਂ ਛੋਟੇ ਹੁੰਦੇ ਮੈਂ ਟਰੈਕਟਰ ਤੇ ਬੈਠੇ ਨਾ ਕੇਰਾਂ, ਮੈਂ ਉਹ ਕੱਦੂ ਕਰਦੇ ਸੀ, ਮੈਂ ਸਾਰੀ ਯਾਰ ਟਰੈਕਟਰ ਤੇ ਬੈਠਾ ਰਿਹਾ ਤੇ ਫੇਰ ਨੂੰ ਮੇਰਾ ਢਿੱਡ ਪੱਕ ਗਿਆ ਸੀਗਾ, ਫੇਰ ਮੈਨੂੰ ਉਲਟੀਆਂ ਲੱਗ ਗਈਆਂ।
ਪਹਿਲੇ ਸਮੇ ਚ ਚਲੋ ਤੁਹਾਡੇ ਸਮੇ ਟਰੈਕਟਰ ਆ ਗਿਆ, ਸਾਡੇ ਸਮੇ ਚ ਸੁਆ ਕੇ ਤੇ ਕਿਹੜੇ ਰਹਿਣਾ ਸਾਨੂੰ, ਉਹ ਬਾਪੂ ਸਾਡੇ ਨੂੰ ਤਾਂ ਹੁਣ ਸੁਆ ਕੇ ਤੈਨੂੰ ਪਤਾ ਮਿੱਟੀ ਓ ਮਿੱਟੀ ਜੱਟ ਹੁੰਦਾ, ਨਿਆਣਿਆਂ ਨੂੰ ਚਾਹ ਹੁੰਦਾ ਸੁਆ ਕੇ ਜੂਦੇ ਲੈਣ ਦਾ, ਉਹ
ਲੱਕੜ
ਦਾ ਜਿਹੜਾ ਸੁਹਾਗਾ ਹੁੰਦਾ ਨਾ ਉਹ ਰੋੜੇ ਰਾੜੇ ਚੰਗੇ ਫੇ ਦਿੰਦਾ, ਇਹ ਜਿਹੜੇ ਦੂਸਰੇ ਸੁਹਾਗੇ ਆ ਨਾ ਇਹ ਰੋੜੇ ਨੱਪ ਦਿੰਦੇ ਆ, ਇਹ ਉਹ ਫੇ ਦੇਣਗੇ, ਇਹ ਰੋੜਿਆਂ ਨੂੰ ਫੇ ਕੇ ਤੇ ਮਿੱਟੀ ਨੂੰ ਐਨ ਪੱਧਰ ਕਰ ਦਿੰਦਾ। ਬਾਕੀ ਉਹ ਸੁਹਾਗਿਆਂ ਦੀ ਇੱਕ ਖਾਸੀਅਤ ਸੀ, ਉਹ ਨੀ ਇੱਕੋ ਥਾਂ ਮਿੱਟੀ ਚੱਕੀ ਤੇ ਦੂਸਰੇ ਥਾਂ ਲਾ ਦਿੱਤੀ, ਉਹਨਾਂ ਨੇ ਮਿੱਟੀ ਉੱਥੇ ਰੱਖਣ ਦੇਣੀ ਆ, ਢਿੰਮਾ ਫੇ ਜਾਣੀਆਂ, ਮਿੱਟੀ ਦੀ ਜਿਹੜੀ ਆ ਮਾੜੀਆਂ ਮੋਟੀਆਂ ਡਲੀਆਂ ਉਹ ਫੇ ਦੇਣੀਆਂ, ਮਿੱਟੀ ਜਿਹੜੀ ਆ ਆਪਦੇ ਆਪਦੇ ਥਾਂ ਤੇ ਟਿਕਾ ਦੇਣੀ। ਹੁਣ ਇਹ ਸੁਹਾਗੇ ਬਹੁਤ ਵੱਡੇ ਆ ਗਏ ਨਾ, ਤੁਹਾਡੇ ਸਮੇਂ ਚ ਲੱਕੜ ਦੇ ਵੀ ਵੱਡੇ ਸੀ, ਮੋਟੇ ਸੀ, ਫਤੀਰੀਆਂ ਸੀ, ਸਾਡੇ ਸਮੇ ਜਿਹੜੇ ਸੁਹਾਗੇ ਸੀ ਉਹ ਬੜੇ ਹਲਕੇ ਸੀ, ਇੱਕ ਬੰਦਾ ਮੋਢੇ ਤੇ ਚੱਕ ਕੇ ਲੈ ਜਾਂਦਾ ਸੀ, ਮੰਗਣੀ ਆਣਾ ਨਾ ਕਿਸੇ ਤੋਂ ਸੁਹਾਗਾ, ਇਹ ਨੀ ਵੀ ਸੁਹਾਗਾ ਕਦੋਂ ਲੱਦ ਕੇ ਲੈ ਜਾਣਾ, ਚੱਕ ਕੇ ਮੋਢੇ ਤੇ ਰੱਖ ਕੇ ਤੇ ਲੈ ਆਉਣਾ, ਤੇ ਬਾਲਾ ਨੀ 6 ਫੁੱਟ ਦਾ ਸੁਹਾਗਾ ਹੁੰਦਾ ਸੀ ਬੰਦੇ ਦੀ ਜਿਹੜਾ 6-7 ਫੁੱਟ ਦਾ ਸੁਹਾਗਾ ਹੋਣਾ, ਜਿਹੜਾ ਬਲਦਾਂ ਦੇ ਪੂਰਾ ਪੂਰਾ ਹੀ ਆਉਣਾ, ਜਿਹੜੀ ਇੱਕ 45 ਹੋਣੀ ਉਦੋਂ 2-2 ਗਿੱਠਾ ਮਹਿਲਾ ਦਾ ਵੱਧ ਸੁਹਾਗਾ ਹੁੰਦਾ ਸੀ, ਤੇ ਉਹ ਚੌੜਾ ਵੀ ਮੈਂ ਦਿਆ ਵੀ 2-3 ਫੁੱਟ ਦਾ ਚੌੜਾ ਹੋਊਗਾ, ਉਹ ਵੀ ਕੋਈ ਚੌੜਾ ਵੀ ਡੇਢੇ ਨਹੀਂ, ਉਹ ਨਿੱਕੇ ਨਿੱਕੇ ਹੁੰਦੇ ਸੀ। ਹੁਣ ਉਹ ਮੁਣਨਾ ਵੀ ਸੌਖਾ, ਬਲਦਾਂ ਨੂੰ ਧੋਣਾ ਵੀ ਸੌਖਾ, ਤੇ ਬੰਦੇ ਦੇ ਉੱਤੇ ਝੂਟਾ ਲੈਣਾ ਵੀ ਸੌਖਾ, ਉਹ ਚ ਨਿਆਣੀ ਖੜ ਜਾਂਦੀ
ਕਿਉਂਕਿ ਬਲਦਾਂ ਵਾਸਤੇ ਸੀ ਨਾ, ਫਿਰ ਉਹ ਟਰੈਕਟਰ ਵਾਸਤੇ ਤਾਂ ਫਿਰ ਇਹ ਵੱਡੇ ਆਉਣ ਲੱਗ ਗਏ, ਹੁਣ ਤਾਂ ਮੈਂ ਆਉਂਦੇ ਨੀ ਹੋਣਗੇ ਲੱਕੜ ਦੇ
ਲੋਹੇ ਦੇ ਤਾਂ ਇਹ ਵੀ ਭਾਜੀ ਖਾਸੀਅਤ ਹੈਗੀ ਆ, ਚਲੋ ਜਿਵੇਂ ਲੱਕੜ ਦਿਆਂ ਦਾ ਤਾਏ ਨੇ ਕਿਹਾ ਧੀਮਾ, ਲੋਹੇ ਦਾ ਇਹ ਖਾਸੀਅਤ ਕਿ ਜਿੱਥੇ ਤੁਸੀਂ ਜਿੱਥੇ ਨੀਵਾਂ ਥਾਂ ਵਾ ਉੱਥੋਂ ਉੱਚੇ ਥਾਂ ਤੋਂ ਮਿੱਟੀ ਧੋ ਕੇ ਤੁਸੀਂ ਨੀਵੇਂ ਥਾਂ ਤੇ ਛੱਡ ਕੇ ਪੱਧਰ ਕਰ ਸਕਦੇ ਹੋ, ਇਹਦਾ ਫਾਇਦਾ ਵੀ ਆ ਲੋਹੇ ਵਾਲੇ ਦਾ।
ਹਾਂਜੀ
ਮੈਂ ਜਦੋਂ ਕਰਦਾ ਰਿਹਾ ਨਾ ਖੇਤੀ, ਕਿਉਂਕਿ ਜਦੋਂ ਝੋਨਾ ਲਾਉਂਦੇ ਸੀ ਤਾਂ ਉਹ ਜਦੋਂ ਕੱਦੂ ਕਰ ਦਿੰਦੇ ਸੀ ਤੇ ਉਹ ਫਿਰ ਪਾਣੀ ਸਾਰਾ ਇੱਕ ਥਾਂ ਨੀ ਖੜਦਾ ਸੀ, ਜਿੱਥੇ ਪਾਣੀ ਨਹੀਂ ਸੀ ਖੜਦਾ ਉਥੋਂ ਉੱਚਾ ਥਾਂ ਹੁੰਦਾ ਸੀ ਉਥੋਂ ਧੋ ਕੇ ਫਿਰ ਜਿੱਧਰ ਪਾਣੀ ਖੜਾ ਉਧਰ ਲਈ ਆਈਦਾ ਸੀ ਥੋੜਾ ਥੋੜਾ ਕਰਕੇ, ਉਹਨਾਂ ਫਿਰ ਪੱਧਰੀ ਕਰਨੀ ਸੌਖੀ ਆ, ਦੂਸਰੇ ਸੁਹਾਗੇ ਨਾਲ ਪੱਧਰੀ ਕਰਨਾ ਬਹੁਤ ਔਖਾ।
ਨਹੀਂ ਹਾਂਜੀ ਹਾਂਜੀ ਉਹ ਕਿਸੇ ਥੋੜੇ ਨਾਲ ਕੀ ਇਹ ਜੀ ਅਸਲ ਜਦੋਂ ਪਹਿਲਾਂ ਜੀ ਗੱਲ ਹੁਣ ਤਾਏ ਜੀ ਦਾ ਤਿੰਨ ਹੋਊਗਾ ਪਤਾ ਪਹਿਲਾਂ ਕੀਤੀ ਇੰਨੀ ਨਾ ਇਹਨਾਂ ਦਾ ਜੇ ਆਪਾਂ ਗੱਲ ਕਰੀਏ ਝੋਨਾ ਇਹਨਾਂ ਦਾ 35-40 ਸਾਲਾਂ ਤੋਂ ਸ਼ਾਇਦ ਬੀਜਣ ਲੱਗੇ ਹੋਣਗੇ ਪੰਜਾਬ ਵਿੱਚ। ਉਹ ਤੋਂ ਪਹਿਲਾਂ ਜਿਹੜੀ ਖੇਤੀ ਇਹ ਇੰਨੇ ਨਹੀਂ ਸਾਧਨ ਹੋਣ ਕਰਕੇ ਖੇਤੀ ਉਹ ਜ਼ਿਆਦਾ ਜਿਵੇਂ ਹੁਣ 100 ਕਿੱਲੇ ਦੀ ਹੁੰਦੀ ਹੈ ਉਦੋਂ ਮਤਲਬ ਇੰਨੀ ਨੀ ਹੁੰਦੀ ਹੋਣੀ ਸਿਰਫ ਆਪਦੇ ਘਰ ਦੇ ਖਾਣ ਬੀਜਣ ਲੱਗੀ ਸ਼ਾਇਦ ਮਤਲਬ ਇੰਨਾ ਕਰ ਦੇਣਗੇ ਉਸ ਹਿਸਾਬ ਨਾਲ ਖਾਂਦੇ ਜੋ ਕਿ ਬਲਦ ਨਾਲ ਇੱਕੀ ਹਲ ਨਾਲ ਵਾਹ ਕੇ ਉਨਾ ਕੀ ਬੀਜ ਕੇ ਉਨਾ ਕੀ ਹਲਟਾਂ ਨਾਲ ਪਾਣੀ ਪੂਣੀ ਦੇ ਕੇ ਗੁਜ਼ਾਰਾ ਹੁੰਦਾ ਸੀ। ਹੌਲੀ ਹੌਲੀ ਜਦੋਂ ਜਿਉਂ ਜਿਉਂ ਕੈਪੀਟਲਿਜ਼ਮ ਆਉਂਦਾ ਗਿਆ ਤੇ ਪ੍ਰੋਡਕਸ਼ਨ ਦੀ ਡਿਮਾਂਡ ਜਾਂ ਫਿਰ ਪ੍ਰੋਡਕਸ਼ਨ ਵੱਧਦੀ ਗਈ ਤੇ ਉਦੋਂ ਹਰੇਕ ਕੰਮ ਸੀ ਤੇ ਕੰਮ ਨੂੰ ਕੰਮ ਜ਼ਿਆਦਾ ਵਧਿਆ ਨਾ ਜਿਵੇਂ ਫੈਕਟਰੀਆਂ ਇੰਡਸਟਰੀਅਲਾਈਜੇਸ਼ਨ ਹੋ ਗਿਆ ਫੈਕਟਰੀਆਂ ਬਣ ਗਈਆਂ ਖੇਤੀ ਵਿੱਚ ਵੀ ਜਿਹੜੀ ਜਿਹੜੇ ਸੀਗੇ ਅੱਗੇ ਟਿੱਬੇ ਹੁੰਦੇ ਸੀ ਉਹਨਾਂ ਨੂੰ ਵੀ ਸਿੱਧੇ ਸਿੱਧੇ ਕਰਕੇ ਪੱਧਰ ਕਰਕੇ ਜਾਂ ਕੋਈ ਜੰਗਲ ਜੰਗਲ ਉਹਨਾਂ ਨੂੰ ਵੀ ਵੱਢ ਵੁੱਢ ਕੇ ਪੱਧਰ ਵਾਹ ਵੂ ਕੇ ਸਾਰੇ ਉਹ ਵਾਪਸ ਲਿਆਉਂਦੇ ਸਾਰੇ ਖੇਤੀ ਜ਼ਮੀਨ ਬਣਾ ਲਈ ਪਹਿਲਾਂ ਜਿਹੜੀ ਕਿ ਇਹ ਇੰਨੀ ਖੇਤੀ ਜ਼ਮੀਨ ਮੈਨੂੰ ਨਾ ਤਾਂ ਵੀ ਹੁੰਦੀ ਹੋਊਗੀ।
ਉਹ ਅੱਗੇ ਇੱਦਾਂ ਹੁਣ 60 ਕਿੱਲੇ ਸੀ ਸਾਡੇ ਕੋਲ ਤੇ ਅਸੀਂ ਮਹਾਂ 10 ਕਿੱਲੇ ਜਿਹੜੇ ਆ ਉਹ ਵਾਹੁੰਦੇ ਸੀ ਬਾਕੀ ਧੁੜ ਟਿੱਬੇ ਤੇ ਉਹ ਓਦਾਂ ਹੀ ਪਏ ਸੀ ਤੇ ਫਿਰ ਉਹ ਟਿੱਬਿਆਂ ਦੇ ਵਿੱਚ ਵੀ ਕੁਛ ਕੁ ਜਿਹੜੇ 2-2.5 ਕਿੱਲੇ ਹੋਊਗੇ ਜੇ ਮੂੰਗਫਲੀ ਲਾਉਂਦੇ ਰਹਿਣ ਮਗਰੋਂ ਬੂਝ ਦਬਲ ਖੱਬ ਕਾਈ ਇਹ ਚੀਜ਼ਾਂ ਸੀ। ਤੇਰੀ ਗੱਲ ਠੀਕ ਸੀ ਹੁਣ ਜਿਹਦੇ ਕੋਲ ਬਲਦ ਆ ਅੱਗੇ ਨਿਆਣੇ ਹੁਣ ਮੈਨੂੰ ਕਹਿੰਦੇ ਜੀ ਇੰਨੇ ਇੰਨੇ ਨਿਆਣੇ ਜੰਮ ਪੈਂਦੇ ਸੀ ਤਾਂ 10-10, 12-12 ਤੇ ਆਮ ਹੀ ਨਿਆਣੇ ਹੁੰਦੇ ਸੀ ਹੁਣ ਨਿਆਣੇ ਇੰਨੇ ਜੰਮਣੇ ਜਾਂ 20-20 ਕਿੱਲੇ ਤੇ ਮਾੜੇ ਬੰਦੇ ਤੁਸੀਂ ਉਦੋਂ ਜ਼ਮੀਨ ਹੁੰਦੀ ਜ਼ਿਆਦਾ ਸੀ ਕਿਉਂਕਿ ਉਦੋਂ ਓਦਾਂ ਹੀ ਪਾਈ ਸੀ ਤੇ ਫਿਰ ਉਹ ਹੁਣ ਦੇਖੋ ਜੇ ਤੇ ਕੋਈ 60 ਕਿੱਲੇ ਆਵੇ ਆਪਣਾ ਤੂੰ ਦੱਸ ਉਹ 2 ਦੇ ਨਿਆਣੇ ਆ ਉਹ 2 ਨਿਆਣੇ ਹੁਣ 2 ਜੋੜੀ ਬਲ ਲੈ ਤੀ ਯਾਨੀ ਕਿ ਇੱਕ ਦੂਸਰਾ ਵਾਹ ਗਿਆ ਇੱਕ 2 ਬੰਦੇ 60 ਕਿੱਲੇ ਕਿੱਥੋਂ ਵਾਹਦੇਣਗੇ ਉਹ ਬਲਦਾਂ ਦੇ ਨਾਲ ਕਿੱਲਾ ਵਾਹੁਣਾ ਕਿਤੇ ਖਾਲਾਈ ਦਾ ਵਾੜਾ ਸੀ ਉਦੋਂ ਬੰਦੇ ਦੀ ਵਾਹ ਹੋ ਜਾਂਦੀ।
ਹਾਂਜੀ ਇਹ ਜਿਹੜੇ ਇਹ ਤਾਂ ਹੁਣ ਜਿਹੜਾ ਇਹ ਫੈਮਿਲੀ ਪਲੈਨਿੰਗ ਦਾ ਇੱਕ ਜਵਾਬ ਜਾਂ 2 ਜਵਾਬ ਜਾਣੇ ਇਹ ਇੱਕ ਕਨਸੈਪਟ ਨਹੀਂ ਨਾ ਸੀ ਪਹਿਲਾਂ ਕਨਸੈਪਟ ਇਹ ਸੀ ਜਿੰਨੇ ਘਰ ਦੇ ਜਵਾਕ ਉਹਨਾਂ ਨੇ ਉਨਾ ਫਿਰ ਤੁਹਾਡੇ ਕਹਿੰਦੀ ਸਾਂਝੀ ਕਹਿੰਦੀ ਸਾਂਝੀ ਜਗ੍ਹਾ ਰਹਿੰਦੇ ਸੀ ਸਾਂਝਾ ਪਰਿਵਾਰ ਹੁੰਦਾ ਸੀ ਤੇ ਉਹ ਸਾਰੇ ਰਲ ਕੇ ਕੰਮ ਕਰਦੇ ਸੀ ਤੇ ਸਗੋਂ ਘਰ ਨੂੰ ਜ਼ਿਆਦਾ ਤਰੱਕੀ ਵੱਲ ਲਿਜਾਂਦੇ ਸੀ ਜਦੋਂ ਸਾਂਝਾ ਕੰਮ ਕਰਦੇ ਸੀਗੇ ਪਿਆਰ ਵੀ ਉਦੋਂ ਜ਼ਿਆਦਾ ਹੁੰਦਾ ਸੀ ਲੋਕਾਂ ਚ ਹੁਣ ਤਾਂ
ਆਬਾਦੀ ਬਹੁਤ ਵੱਡੀ ਭਾਰਤ ਦੀ ਜਾਂ ਕਿਸੇ ਵੀ ਮੁਲਕ ਦੀ ਉਹ ਤਰੱਕੀ ਹੁਣ ਵੇਖਲਾ ਵੀ ਜੇ ਆਪਾਂ ਅਸੀਂ 12 ਨਿਆਣੇ ਆ 13ਵਾਂ ਮੈਂ 14ਵੀਂ ਤਾਈ ਆ ਮਤਲਬ 14 ਜਾਣੇ ਜੀ ਆ ਘਰ ਹੁਣ ਜੇ 14 ਜਾਣੇ 10-10 ਹਜ਼ਾਰ ਰੁਪਇਆ ਵੀ ਲਿਆਈਏ ਇੱਕ ਮਹੀਨੇ ਦਾ 14 ਜਾਣੇ ਜਾਂ ਸਾਰੇ ਕੰਮ ਨੂੰ ਡਾਡੀਆਂ ਇਹਦਾ ਮਤਲਬ 1,40,000 ਰੁਪਇਆ ਸਾਡੀ ਮਹੀਨੇ ਦੀ ਆਮਦਨ ਹੋ ਗਈ ਹੁਣ 1,40,000 ਦੇ ਵਿੱਚੋਂ 40,000 ਵੀ ਅਸੀਂ ਖਰਚ ਲਿਆ 1,00,000 ਰੁਪਇਆ ਅਸੀਂ ਮਹੀਨੇ ਦਾ ਬਚਾਉਣਾ ਸ਼ੁਰੂ ਕਰ ਦਿੱਤਾ ਤੇ 1,00,000 ਰੁਪਇਆ ਮਹੀਨੇ ਦਾ ਕੋਈ ਮਾਹੀਨੇ ਖਵਾਉਂਦਾ ਇੱਥੇ ਇਹ ਆ ਵੀ ਹੁਣ ਇੱਥੇ ਕਮਾਉਣ ਵਾਲਾ 1 ਜਾਣਾ ਯਾਨੀ ਕਿ 10,000 ਵਾਲਾ ਤੇ ਖਾਣ ਵਾਲੇ 14 ਜਾਣੇ ਆ ਤੇ ਫਿਰ ਉਹ ਆਪੇ ਹੀ ਬੰਦੇ ਦਾ ਸਰਨਾ ਨੀ ਹੁਣ 14 ਜਾਣਿਆਂ ਨੂੰ ਜੇ ਲੀੜਾ ਹੀ ਲੈ ਕੇ ਦੇਣਾ ਹੋਵੇ 300-300 ਦੀ ਕਮੀਜ਼ ਤੇ 10,000 ਤੇ ਉਦੋਂ ਆਉਣ ਜਾਣਾ ਹਰ ਕੀ ਆ ਵੀ ਜ਼ਿਆਦਾ ਆਬਾਦੀ ਜਿਹੜੀ ਆ ਉਹ ਮਾੜੀ ਨਹੀਂ ਆਬਾਦੀ ਜੇ ਕੰਮ ਕਰੇ ਬਰਾਬਰ ਦਾ ਤੇ ਉਹ ਆਬਾਦੀ ਬੰਦੇ ਨੂੰ ਤਰੱਕੀ ਦਵਾਉਂਦੀ ਹੈ ਜਾਂ ਕਿ ਉਹਨੂੰ ਪਿੱਛੇ ਨੂੰ ਖਿੱਚ
ਤਰੱਕੀ ਨਹੀਂ ਨਹੀਂ ਤਾਏ ਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਇੱਕ ਬਹੁਤ ਵੱਡੀ ਜਿਹੜੀ ਐਗਜ਼ਾਮਪਲ ਤੁਸੀਂ ਚਾਈਨਾ ਵੱਲ ਦੇਖ ਲਓ ਚਾਈਨਾ ਅੱਜ ਹੁਣ ਇੱਕ ਵਰਲਡ ਦੀ ਪਾਵਰ ਬਣ ਚੁੱਕੀ ਆ ਕਿਹਦੇ ਸਿਰ ਤੇ ਆਬਾਦੀ ਕਰਕੇ ਉਹਨਾਂ ਨੇ ਆਪਦੀ ਆਬਾਦੀ ਨੂੰ ਵਰਤੋਂ ਵਿੱਚ ਲਿਆਂਦਾ ਲੋਕਾਂ ਨੂੰ ਕੰਮਾਂ ਤੇ ਲਾਇਆ ਉੱਥੇ ਹੈ ਤਾਂ ਕਿ ਚਲੋ ਕਮਿਊਨਿਜ਼ਮ ਆ ਕਮਿਊਨਿਸਟ ਪਾਰਟੀ ਆ ਪਰ ਉੱਥੇ ਚਲੋ ਜਿਹੜੇ ਹੈ ਜਿਹੜੇ ਮਨੁੱਖੀ ਕਦਰਾਂ ਕੀਮਤਾਂ ਘੱਟ ਨੇ ਪਰ ਉਹ ਆਬਾਦੀ ਨੂੰ ਕੰਮਾਂ ਤੇ ਲਾ ਕੇ ਇੰਨੀ ਪ੍ਰੋਡਕਸ਼ਨ ਕਰ ਰਹੇ ਆ ਤੇ ਬਹੁਤ ਕੰਟਰੀ ਜਿਹੜੀ ਕਿ ਜਮਾਂ ਹੀ ਚਾਈਨਾ ਤੇ ਹੀ ਡਿਪੈਂਡ ਹੋਈਆਂ ਹੋਈਆਂ ਚਾਈਨਾ ਕਿਸੇ ਟਾਈਮ ਤੇ ਉਹਨਾਂ ਨੂੰ ਆਪਦਾ ਗੁਲਾਮ ਬਣਾ ਸਕਦਾ ਵਾ ਆਬਾਦੀ ਨੂੰ ਵਰਤੋਂ ਚ ਲਿਆ ਕੇ ਇੰਨੀ ਇੰਨੀ ਪ੍ਰੋਡਕਸ਼ਨ ਕਰ ਰਹੇ ਨੇ ਤੇ ਹੁਣ ਸਾਰੀਆਂ ਕੰਟਰੀਆਂ ਚ ਇੱਥੇ ਵੀ ਜਾਂ ਕੈਨੇਡਾ ਅਮਰੀਕਾ ਸਾਰੇ ਪਾਸੇ ਹਰੇਕ ਕੱਲੀ ਕੱਲੀ ਚੀਜ਼ ਉੱਥੋਂ ਚਾਈਨਾ ਮੇਲ ਬਣ ਕੇ ਆਉਂਦੀ ਹੈ ਕਿਉਂਕਿ ਉੱਥੇ ਉਹ ਕੰਮ ਬਹੁਤ ਲੈਂਦੇ ਨੇ ਲੋਕਾਂ ਤੋਂ
ਉਥੇ ਨਾਲੇ ਉਹਨਾਂ ਨੂੰ ਗਾਹਟ ਸਸਤੀ ਪੈਂਦੀ ਸਕੈਲ ਉਹਨਾਂ ਕੋਲ ਹੈਗਾ ਕਹਿੰਦੇ ਤਾਂ ਬੁੜੇ ਬੁੜੇ ਵੀ ਮੇਰਾ ਕਿ ਟੈਲੀਫੋਨ ਟੁੱਟਾ ਆਪ ਹੀ ਜੋੜ ਲੈਂਦੇ ਆ ਦੇਖੋ ਜਿਹਦੇ ਕੋਲ ਬੰਦੇ ਕੋਲ ਸਕੈਲ ਆ ਹੁਣ ਅਸੀਂ ਬੰਦੇ ਮੰਨ ਲਓ ਅਸੀਂ 100 ਜਾਣੇ ਘਰ ਦੇ ਮੈਂਬਰ ਆ 100 ਜਾਣੇ ਅਸੀਂ ਖੇਤੀ ਨੂੰ ਜੁਟੇ ਆ ਦਿਹਾੜੀ ਕਰ ਰਹੇ ਹਾਂ ਮੰਨ ਲਓ ਅਸੀਂ ਕਿੰਨਾ ਬਚਾਇਆ ਦਿਹਾੜੀ ਦਾ ਜੇ 500 ਰੁਪਈਏ ਵੀ ਦਿਹਾੜੀ ਆ ਤੇ ਅਸੀਂ 500 ਬਚਾਇਆ ਇੱਕ ਜਾਣੇ ਨੇ ਠੀਕ ਆ 100 ਜਾਣਾ ਕਿੰਨਾ ਬਚਾ ਤਾ ਵੀ 100 ਜਾਣਿਆਂ ਨੂੰ ਮੈਨੂੰ ਲੱਗਦਾ ਵੀ 5000 ਬਚ ਗਿਆ ਤੇ ਅਸੀਂ 5000 ਰੁਪਈਆ ਬਚਾ ਲਿਆ ਹੁਣ ਇਹ ਤਕਨੀਕੀ ਕੰਮ ਕਰਦੇ ਆ ਤੇ ਉਹ ਬੰਦੇ ਦੀ ਦਿਹਾੜੀ 2000 ਹੋ ਗਈ 2000 ਦੀ 100 ਦੇ ਨਾਲ ਗੁਣਾ ਕਰ ਮੈਨੂੰ ਲੱਗਦਾ 20000 ਹੋ ਗਿਆ ਉਹ ਕਿੱਥੇ 20000 ਕਿੱਥੇ 5000 ਕੰਮ ਉਹ ਤਕਨੀਕੀ ਕਰਦੇ ਆ ਜਿਹਦੇ ਨਾਲ ਉਹਨਾਂ ਦੀ ਜਿਹੜੀ ਆ ਉਹ ਬੰਦੇ ਪੈਸਾ ਜ਼ਿਆਦਾ ਖਿੱਚਦੇ ਹੁਣ ਉਹਨਾਂ ਨੇ ਪੜ੍ਹਾ ਲਿਆ ਲਿਖਾ ਲਿਆ ਹੁਣ ਆਬਾਦੀ ਨੂੰ ਪੜ੍ਹਾ ਲਿਖਾ ਕੰਮ ਲਾ ਦੋ ਨਾ ਭਾਰਤ ਦੁਨੀਆਂ ਦੀ ਵਰਲਡ ਪਾਵਰ ਹੋ ਸਕਦਾ ਕਿਉਂਕਿ ਹੁਣ ਦੇਖੋ ਇੰਨੀ ਜਿੰਨੀ ਸਾਡੇ ਕੋਲ ਫੌਜ ਆ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਫੌਜਾਂ ਦੇ ਵਿੱਚੋਂ ਵੀ ਆਪਣਾ ਇੱਕ ਨਾਮ ਆਉਂਦਾ ਕਿਉਂਕਿ ਆਬਾਦੀ ਬਹੁਤ ਆ ਇੱਥੇ ਤੁਸੀਂ ਅੱਜ ਕਹਿ ਦੋ ਭਰਤੀ ਸ਼ੁਰੂ ਆ ਤੇ ਤੁਸੀਂ ਭਰਤੀ ਕਰ ਲਓ ਬੰਦੇ 12ਵੀਂ ਪੜ੍ਹੇ ਇੱਥੇ ਭਾਰਤੀ ਨੂੰ ਤੁਸੀਂ ਦੁਨੀਆਂ ਦੀ ਨੰਬਰ ਇੱਕ ਫੌਜ ਮੰਨ ਸਕਦੇ ਹੋ ਪਰ ਮਸਲਾ ਇਹ ਆ ਫਿਰ ਉਹਨਾਂ ਨੂੰ ਹਮਾਉਣਾ ਕੀ ਆ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਕਿੱਥੋਂ ਦੇਣੀਆਂ ਨੰਬਰ ਇੱਕ ਤੇ ਬਣਨਾ ਕੋਈ ਵੱਡੀ ਗੱਲ
ਨਹੀਂ
ਤੁਸੀਂ ਅੱਜ ਫੌਜ ਦੀਆਂ ਭਰਤੀਆਂ ਖੋਲ ਲਓ ਮੈਂ ਕਹਿੰਦਾ ਵੀ ਪਿੰਡ ਦੇ ਵਿੱਚੋਂ ਹੀ ਤੁਹਾਨੂੰ 2-4-500 ਫੌਜੀ ਤੇ ਪਿੰਡ ਚੋਂ ਹੀ ਆਪਣੇ ਪੁਲਿਸ ਵਾਲੇ ਮਿਲ ਜਾਣੇ ਇੱਥੇ ਤੇ ਪੂਰੇ ਵਰਲਡ ਦੇ ਵਿੱਚ ਨੰਬਰ ਇੱਕ ਤੇ ਆ ਸਕਦੇ ਆ ਪੁਲਿਸ ਦੇ ਵਿੱਚ ਪਰ ਮਸਲਾ ਇਹ ਆ
ਬਿਲਕੁਲ
ਉਹਦਾ ਮੈਨੇਜ ਕਰਨਾ ਜ਼ਰੂਰੀ ਆ ਕਿਹੜੀ ਚੀਜ਼ ਨੂੰ ਕਿੰਨਾ ਦੇਣਾ ਅਸੀਂ ਜੇ ਖੇਤਾਂ ਨੂੰ ਆ ਤੇ ਖੇਤਾਂ ਨੂੰ ਕਿੰਨੇ ਬੰਦੇ ਚਾਹੀਦੇ ਇੰਡਸਟਰੀ ਨੂੰ ਕਿੰਨੇ ਚਾਹੀਦੇ ਤਕਨੀਕ ਨੂੰ ਕਿੰਨੇ ਚਾਹੀਦੇ ਹਰ ਚੀਜ਼ ਦੀ ਡਿਵਾਈਡ ਹੋਣੀ ਚਾਹੀਦੀ ਜੇ ਸਰਕਾਰਾਂ ਕੰਮ ਕਰਦੀਆਂ ਉਹ ਤਾਂ ਫਿਰ ਇਸ ਕੰਮ ਤੇ ਧਿਆਨ ਨਹੀਂ ਦਿੰਦੀਆਂ ਬੰਦਿਆਂ ਨੇ ਕੀ ਕਰ ਲੈਣਾ
ਜਾਂਦਿਆਂ ਤੇ ਮੈਂ ਅਸਲ ਚ ਇੱਕ ਨਾ ਟੋਪਿਕ ਤੇ ਮੈਨੂੰ ਪਤਾ ਟਾਈਮ ਕਾਫੀ ਹੋ ਗਿਆ ਥੋੜੀ ਜਿਹੀ ਗੱਲ ਲੈਣੀ ਥੋੜੀ ਜਿਹੀ ਟਾਈਮ ਚ ਇੱਕ ਦੋ ਮਿੰਟ ਦੀ ਗੱਲ ਮੈਂ ਨਿਬੇੜੂਗਾ ਇਹ ਇਹ ਆਪਾਂ ਇਹ ਕਿੱਤਿਆਂ ਨੂੰ ਯਾਨੀ ਕਿ ਰਿਲੇਟਡ ਗੱਲ ਆ ਇਹ ਇਹ ਮੈਂ ਇਹ ਗੱਲ ਕਹਿੰਦਾ ਸੀਗਾ ਜਿੰਨੇ ਹੁਣ ਆਪਣੇ ਪਿੰਡ ਵਿੱਚ ਸਾਰੇ ਕਿੱਤਿਆਂ ਦੇ ਦੇਖੋ ਅੱਡ ਕਿੱਤੇ ਨੇ ਕਿਸਾਨੀ ਦਾ ਕਿੱਤਾ ਵਾ ਜਿਹੜੇ ਆਪਣੇ ਘੜੇ ਮਾਉਂਦੇ ਨੇ ਉਹ ਘੁਮਾਰੀ ਦਾ ਜਿਹੜਾ ਘੁਮਾਰ ਆ ਉਹਦਾ ਆਪਦਾ ਕਿੱਤਾ ਵਾ ਠੀਕ ਆ ਤੇ ਜਿਹੜੇ ਸਿਲਾਈ ਵਾਲੇ ਉਹਨਾਂ ਦਾ ਆਪਦਾ ਕਿੱਤਾ ਸਾਰਿਆਂ ਦੇ ਕਹਿਣਾ ਅਲੱਗ ਅਲੱਗ ਕਿੱਤੇ ਨੇ ਉਹ ਜਿਹੜੇ ਜਿੰਨੇ ਸਾਰੇ ਕਿੱਤੇ ਵਾਲੇ ਨੇ ਇਹ ਇਹ ਆਪਦੇ ਜਵਾਕਾਂ ਨੂੰ ਕਦੇ ਨੀ ਯਾਨੀ ਕਿ ਉਹ ਕੰਮ ਵਿੱਚ ਹੱਥ ਨੀ ਲਾਉਣ ਦਿੰਦੇ ਖੇਤੀ ਕੋਈ ਹੋਣਗੇ ਮਤਲਬ 100-100 ਜਾਣੇ ਹੋਣਗੇ ਜਿਹੜੇ ਉਹ ਕਿਉਂਕਿ ਸਾਰੇ ਕਹਿੰਦੇ ਨਹੀਂ 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 ਅਸੀਂ ਆਪਦੇ ਜਵਾਕ ਨੂੰ ਇਹ ਕੰਮ ਨੀ ਕਰਨ ਦੇਣਾ ਅਸੀਂ ਆਪਦੇ ਜਵਾਕ ਨੂੰ ਬਾਹਰ ਤੋਰਨਾ ਵਾ ਪੜਾਉਣਾ ਡਾਕਟਰ ਜਾਂ ਬਣਾਉਣਾ ਚਲੋ ਠੀਕ ਹੈ ਵਧੀਆ ਗੱਲ ਆ ਉਹਨੂੰ ਬਾਹਰ ਵੀ ਤੋਰੋ ਡਾਕਟਰ ਇੰਜੀਨੀਅਰ ਕੁਛ ਬਣਾਓ ਵਧੀਆ ਗੱਲ ਆ ਪਰ ਜਿਹੜਾ ਤੁਹਾਡਾ ਜੱਦੀ ਪੋਸਟੀ ਕਿੱਤਾ ਨਾ ਉਹਦਾ ਆਪਦੇ ਜਵਾਕ ਨੂੰ ਜਿਹੜੀ ਨੌਲੇਜ ਦੇਣੀ ਹੈ ਬੇਸਿਕ ਦੇਣਾ ਬਹੁਤ ਜ਼ਰੂਰੀ ਆ ਉਹਦੇ ਕਾਰਨ ਮੈਂ ਤੁਹਾਨੂੰ ਦੱਸਦਾ ਕੀ ਆ ਕਿਉਂਕਿ ਜੇ ਭਾਵੇਂ ਤੁਸੀਂ ਉਹਨੂੰ ਬਾਹਰ ਵੀ ਭੇਜਣਾ ਜੇ ਮੰਨ ਲਓ ਜੇ ਕਿਸੇ ਘੁਮਾਰ ਦਾ ਜਵਾਕ ਮੈਨੂੰ ਮਾਫ ਕਰਨਾ ਜੇ ਮੈਂ ਉਹ ਜਾਤੀਵਾਦੀ ਤੇ ਉਹ ਹਾਂਜੀ ਕਿਤੇ ਦੇਖੋ ਜੇ ਉਹ ਮੁੰਡਾ ਉਹਨਾਂ ਦਾ ਉਹਦੇ ਘਰੇ ਉਹ ਮਟਕੇ ਬਣਾਉਣ ਦਾ ਜਾਂ ਭਾਂਡੇ ਬਣਾਉਣ ਦਾ ਕੰਮ ਚੱਲਦਾ ਜੇ ਉੱਥੋਂ ਸਿੱਖ ਲਵੇ ਭਾਵੇਂ ਪੜ੍ਹਿਆ ਲਿਖਿਆ ਵਧੀਆ ਪੜ੍ਹ ਗਿਆ ਉਸ ਪਰ ਜੇ ਉਹ ਬੇਸਿਕ ਗੱਲਾਂ ਸਿੱਖ ਲਵੇ ਤੇ ਜੇ ਬਾਹਰ ਆਉਂਦਾ ਵਾ ਮੰਨ ਲਓ ਉਹ ਇੰਜੀਨੀਅਰ ਬਣ ਗਿਆ ਬਾਹਰ ਆਉਣ ਸਾਰ ਉਹਨੂੰ ਇੰਜੀਨੀਅਰ ਦੀ ਨੌਕਰੀ ਨੀ ਮਿਲਣੀ ਪਰ ਜਿਹੜੇ ਇਹੋ ਜਿਹੇ ਵੀ ਕਿੱਤੇ ਹੁੰਦੇ ਨੇ ਜਿਹੜੇ ਕਿ ਸਿੰਪਲ ਹੁੰਦੇ ਨੇ ਜਿਵੇਂ ਅੱਜ ਕੰਮ ਤੁਹਾਨੂੰ ਆਰਾਮ ਨਾਲ ਮਿਲ ਜਾਂਦਾ ਉਹ ਬੰਦਾ ਉਹ ਚ ਜਾ ਕੇ ਇੱਕ ਮੁੱਢਲੀ ਆਪਦੀ ਸਹਾਇਤਾ ਕਰ ਸਕਦਾ ਇਹੋ ਜਿਹੇ ਸੌਖੇ ਕਿੱਤਿਆਂ ਤੋਂ ਦੂਸਰੀ ਗੱਲ ਇਹ ਆ ਜਿਹੜੇ ਬਾਹਰਲੇ ਮੁਲਕਾਂ ਜਿਹੜੇ ਇਹੋ ਜਿਹੇ ਕਿੱਤੇ ਨਾ ਜਿਹੜੇ ਹੈਗੇ ਨੇ ਹੱਥਾਂ ਨਾਲ ਕਰਨ ਵਾਲੇ ਇਹਨਾਂ ਦਾ ਬਹੁਤ ਵੈਲਿਊ ਆ ਇੱਥੇ ਤੁਸੀਂ ਯਕੀਨ ਨੀ ਕਰੋਗੇ ਜਿਹੜੇ ਹੱਥੀਂ ਬਣਾਈਆਂ ਚੀਜ਼ਾਂ ਨਾ ਉਹਨਾਂ ਦਾ ਮੈਂ ਦੇਖਿਆ ਜਿਹੜੇ ਹੈਗਾ ਜਿਹੜਾ ਉਹਨਾਂ ਦਾ ਪ੍ਰਾਈਜ਼ ਆ ਜਾਂ ਜਿਹੜੇ ਉਹ ਤੋਂ ਕੱਚ ਤੋਂ ਬਣਾਉਂਦੇ ਨੇ ਜਾਂ ਫਿਰ ਮਿੱਟੀ ਤੋਂ ਬਣਾਉਣ ਜਿਹੜੇ ਹੱਥੀਂ ਬਣਦੇ ਕਿਉਂਕਿ ਜਿਹੜੀ ਚੀਜ਼ ਤੁਹਾਡੇ ਹੱਥ ਨਾਲ ਬਣੀ ਆ ਉਹ ਇੱਕ ਹੀ ਉਹ ਕਿ ਵਨ ਆਫ ਇਟਸ ਕਾਇੰਡ ਹੁੰਦੀ ਨੀ ਮਤਲਬ ਇੱਕ ਹੀ ਅਣਕਿ ਉਹਦੀ ਕਾਪੀ ਨੀ ਹੋਣੀ ਜਿਹਦੀ ਇੱਕ ਹੀ ਬਣ ਗਈ ਮਰਦ ਮੈਂ ਤਾਂ ਅਸੀਂ ਬਣਾਈ ਉਹਦੀ ਕਾਪੀ ਨੀ ਬਣੀ ਤੇ ਉਹ ਫਿਰ ਉਹਦਾ ਫਿਰ ਮੁੱਲ ਬਹੁਤ ਵੈਗਦਾ ਫਿਰ ਉਹ ਬਹੁਤ ਬਹੁਤ ਮਹਿੰਗੀਆਂ ਵੈਗਦੀਆਂ ਚੀਜ਼ਾਂ ਉਹਦੀਆਂ ਪਰ ਇੱਕ ਸਪਲਾਈ ਵਿੱਚ ਵੀ ਕੋਈ ਘਰੇ ਚ ਆਉਂਦਾ ਵਾ ਜੇ ਉਥੋਂ ਜੇ ਉਹਦੀ ਬੇਸਿਕ ਜਾਂ ਉਹਦਾ ਕੋਈ ਸਿੱਖਿਆ ਹੋਊਗਾ ਤੇ ਬਾਹਰ ਆ ਕੇ ਉਹ ਚੀਜ਼ ਨੂੰ ਆਪਦਾ ਇੱਕ ਸ਼ੌਂਕ ਵਜੋਂ ਆਪਦਾ ਉੱਥੇ ਕੰਮ ਚਲਾ ਸਕਦਾ। ਕੋਈ ਹਜਾਮਤਾ ਦਾ ਕੰਮ ਕਰਦਾ ਵਾ ਉਹ ਵੀ ਕਟਿੰਗ ਵਿੱਚ ਇੱਥੇ ਮੈਂ ਦੇਖਿਆ ਜਿਹੜੇ ਕਟਿੰਗ ਦੇ ਮੁੰਡੇ ਕੰਮ ਕਰਦੇ ਆ ਬਹੁਤ ਵਧੀਆ ਕਮਾਈ ਕਰਦੇ ਆ, ਜਿਹਨਾਂ ਦੇ ਉਹੀ ਕੰਮ ਕਰਦੇ ਜਿਹਨਾਂ ਮੈਂ ਇੰਡੀਆ ਤੋਂ ਕਈ ਵਾਰ ਜਾਂ ਕੀਤਾ ਹੁੰਦਾ ਜਾਂ ਆਪਦਾ ਘਰ ਦਾ ਕੰਮ ਹੁੰਦਾ ਤੇ ਇੱਥੇ ਫਿਰ ਲੱਗ ਜਾਂਦੇ ਨੇ ਤੇ ਉਹ ਬਾਕੀਆਂ ਨਾਲ ਵੀ ਕਿਤੇ ਵਧੀਆ ਕੰਮ ਕਰਦੇ ਨੇ ਤੇ ਉਹ ਵਧੀਆ ਕਮਾਈ ਵੀ ਕਰਦੇ ਨੇ ਤੇ ਫਿਰ ਉਸੇ ਹੀ ਕੰਮਾਂ ਵਿੱਚ ਇਹ ਨਹੀਂ ਹੈਗਾ ਵੀ ਇਹ ਕੰਮਾਂ ਚ ਪੀ ਆਰ ਨੀ, ਇਹ ਕੰਮਾਂ ਚ ਸਗੋਂ ਛੇਤੀ ਪੀ ਆਰ ਹੁੰਦਾ ਬੰਦਾ ਇਹ ਕੰਮਾਂ ਚ, ਕਿਉਂਕਿ ਇਹਨਾਂ ਦੇ ਵਿੱਚ ਤੁਹਾਨੂੰ ਜੇ ਉਹਨੇ ਇਮੀਗ੍ਰੇਸ਼ਨ ਅਫਸਰ ਨੇ ਜੇ ਤੁਹਾਨੂੰ ਜੱਜ ਕਰਨ ਆਉਣਾ ਵਾ ਤਾਂ ਉਹਨੇ ਸਿਰਫ ਤੁਹਾਡੀ ਕਲਾ ਨੂੰ ਤੁਸੀਂ ਉਹਨੂੰ ਕਟਿੰਗ ਕਰਕੇ ਦਿਖਾ ਦੇਣੀ ਆ ਜਾਂ ਫਿਰ ਕਿਸੇ ਨੇ ਹੋਰ ਮੰਨ ਲਓ ਕੋਈ ਕੁੱਕ ਦਾ ਸ਼ੈਫ ਆ ਉਹਨੇ ਉਹਨੂੰ ਕੁੱਕ ਕੋਈ ਫੂਡ ਬਣਾ ਕੇ ਖਵਾ ਦੇਣਾ ਜਾਂ ਕੋਈ ਕਾਰਪੈਂਟਰ ਉਹਨੇ ਕੋਈ ਚੀਜ਼ਾਂ ਖਵਾ ਦੇਣੀ ਆ, ਇਹਨਾਂ ਚ ਪੀ ਆਰ ਹੋਣੀ ਬੜੀ ਸੌਖੀ ਆ ਤੇ ਉਹਨੂੰ ਜੱਜ ਕਰਨ ਵਾਲੇ ਨੇ ਵੀ ਉਹਨੇ ਵੀ ਤੁਹਾਨੂੰ ਬਹੁਤ ਸਵਾਲ ਨੀ ਪੁੱਛਣੇ। ਜੇ ਕੋਈ ਮੈਨੇਜਰ ਲੱਗਿਆ ਹੋਇਆ ਵਾ ਕੋਈ ਸੁਪਰਵਾਈਜ਼ਰ ਲੱਗਿਆ ਉਹ ਬਹੁਤ ਛੱਤੀ ਸਵਾਲ ਕਰਦੇ ਆ ਕਿਉਂਕਿ ਮੈਨੇਜਰ ਦੀਆਂ ਬਹੁਤ ਰਿਸਪੋਂਸੀਬਿਲਟੀਆਂ ਹੁੰਦੀਆਂ ਤੇ ਮੈਨੇਜਰ ਵਾਲੀ ਜਿਹੜੀ ਪੇਸ਼ੈਂਟ ਹੈ ਉਹਨਾਂ ਤੇ ਪੀ ਆਰ ਹੋਣੀ ਔਖੀ ਹੁੰਦੀ ਆ।
ਹੁਣ ਮੰਨ ਲਓ ਮੈਂ ਜ਼ਿਮੀਦਾਰ ਆ, ਮੈਨੂੰ ਪਤਾ ਵੀ ਮੈਂ ਕਿੰਨਾ ਖੱਜਲ ਹੁੰਦਾ, ਮੈਂ ਜੇ ਕੋਈ ਫਸਲ ਲਾਉਣਾ ਤੇ ਜਾਂ ਉਹ ਘਾਹ ਹੀ ਮਲ ਲੈਂਦਾ ਜਾਂ ਉਹਦੀਆਂ ਸਪਰੇਆਂ ਕਰਕੇ ਮੈਨੂੰ ਉਹਦੀ ਜਿਹੜੀ ਕਾਸ਼ਟ ਆ ਉਹ ਜ਼ਿਆਦਾ ਪੈ ਜਾਂਦੀ ਆ ਤੇ ਵੇਚਣ ਵਾਲੀ ਮੈਨੂੰ ਉਹ ਟਰਾਲੀ 1200 ਦੀ ਵੇਚਣੀ ਪੈਂਦੀ ਹੈ, ਜਦੋਂ ਫਿਰ ਮੈਂ ਖੱਜਲ ਹੋਇਆ ਬਹੁਤ, ਭਾਵੇਂ ਕਿ ਮੇਰੀ ਅਨਪੜ੍ਹਤਾ ਹੋ ਗਈ, ਭਾਵੇਂ ਕਿ ਮੇਰਾ ਮੈਨੇਜਮੈਂਟ ਜ਼ੀਰੋ ਹੋ ਗਿਆ, ਭਾਵੇਂ ਕਿ ਮੈਨੂੰ ਸਕਿੱਲ ਨਹੀਂ ਇੰਨਾ, ਫੇਰ ਵੀ ਮੈਂ ਜਦੋਂ ਵੇਖਿਆ ਭਾਈ ਮੈਨੂੰ ਖੱਟਣ ਪਾਉਣ ਨੂੰ ਕੀ ਆ, ਮੇਰੇ ਤੇ ਕਰਜ਼ਾ ਚੜਿਆ ਜਾ ਰਿਹਾ, ਮੰਗਣ ਦੇ ਲਈ ਮੈਨੂੰ ਜੋ ਕੋਈ ਨਿਆਣਾ ਫੀਸ ਕਹਿੰਦਾ ਤੇ ਮੈਨੂੰ ਕਿਸੇ ਤੋਂ ਫੜ ਕੇ ਦੇਣੀ ਪੈਂਦੀ। ਹੁਣ ਉਹ ਬੰਦਾ ਕੀ ਸੋਚਦਾ ਵੀ ਮੈਂ ਜੋ ਖੱਜਲ ਹੋਇਆ ਮੇਰਾ ਪੁੱਤ ਖੱਜਲ ਨਾ ਹੋਵੇ, ਮੈਂ ਇਹਨੂੰ ਕੋਈ ਚੰਗਾ ਐਸੇ ਕੰਮ ਚ ਲਾਵਾਂ ਜਿੱਥੇ ਇਹਨੂੰ ਥੋੜਾ ਜਿਹਾ ਕੁਛ ਚੰਗਾ ਪੈਸਾ ਮਿਲੇ, ਇਹਨੂੰ ਏਦਾਂ ਰੋਲਣਾ ਨਾ ਪਵੇ, ਇਹਨੂੰ ਹੱਥ ਨਾ ਅੱਡਣਾ ਪਵੇ। ਉਹ ਇਹ ਤੇ ਭਾਵੇਂ ਕਿ ਉਹਦੀ ਇਹ ਗਲਤ ਵੀ ਹੋ ਸਕਦੀ ਸੋਚ, ਪਰ ਉਹ ਆਪਣੇ ਸਮੇਂ ਲਈ ਉਹ ਕਹਿੰਦਾ ਵੀ ਇਹ ਤੋਂ ਬਚ ਲਵੇ ਜੇ ਤੋਂ ਮੈਂ ਇਹ ਚ ਮੈਂ ਫਸਿਆ। ਹਾਲਾਂਕਿ ਤੇਰੀ ਗੱਲ ਹੁਣੋ, ਜੇ ਉਹਨੂੰ ਪੜ੍ਹਾ ਲਿਖਾ ਕੇ ਚੰਗਾ ਜੇ ਉਹ ਖੇਤੀਬਾੜੀ ਦਾ ਹੀ ਕੋਰਸ ਕਰਕੇ ਚੰਗੀ ਉਹਨੂੰ ਐਜੂਕੇਸ਼ਨ ਹੋਵੇ ਬੀਜਾਂ ਬਾਰੇ, ਉਹਨੂੰ ਇਹ ਪਤਾ ਹੋਵੇ ਕਿਹੜੀ ਫਸਲ ਜ਼ਿਆਦਾ ਮਹਿੰਗੀ ਹੈ ਜਾਂ ਉਹਨੂੰ ਸੀਜ਼ਨ ਦੀ ਸੀਜ਼ਨ ਪਤਾ ਹੋਵੇ ਕਿਹੜੀ ਦਾ ਮੁੱਲ ਜ਼ਿਆਦਾ ਲੱਗ ਸਕਦਾ ਐਸ ਵਾਰ, ਇਹ ਸਾਰੀਆਂ ਚੀਜ਼ਾਂ ਹੋਵੇ ਤਾਂ ਉਹ ਤਰੱਕੀ ਵੀ ਕਰ ਸਕਦਾ। ਪਰ ਜਿਹੜਾ ਜ਼ਿਮੀਦਾਰ ਆ ਨਾ ਹੁਣ ਉਹ ਇੰਨਾ ਪੜ੍ਹਿਆ ਨਹੀਂ ਨਾ, ਉਹਦੇ ਸੋਚਦਾ ਭਾਈ ਇਹ ਤੋਂ ਬਚ ਲਵੇ, ਜੇ ਕੋਈ ਘੁਮਿਆਰ ਭਾਂਡੇ ਬਣਾ ਕੇ ਵਿਚਾਰਾ ਸਾਰੀ ਦਿਹਾੜੀ ਖੱਜਲ ਹੋ ਕੇ ਤੇ ਬੁੜੀਆਂ, ਜੇ ਉਹਦੀ ਕਾਸਟ ਹੀ ਉਹਨੂੰ ਪੈ ਰਹੀ 100 ਰੁਪਇਆ ਤੇ ਬੁੜੀਆਂ ਉਹਨੂੰ 80 ਦੇ ਰਹੀਆਂ, ਇਹ ਦੋਵਾਂ ਥੱਲੇ ਦੇਣਾ ਹੀ ਨਹੀਂ, ਉਹਦੀ ਆਪਦੀ ਕਾਸਟ 100 ਪੈ ਰਹੀ, ਉਹ ਕੱਲ ਨੂੰ ਕਹੂਗਾ ਵੀ ਤੂੰ ਭਾਈ ਮਿਹਨਤਾ ਭਾਂਡੇ ਬਣਾਉਣ ਵਾਲੇ ਕੰਮ ਚ ਨਾ ਪੈ ਤੇ ਤੂੰ ਕੋਈ ਹੋਰ ਕੰਮ ਦੇਖ ਲਾ। ਇਹ ਮਸਲਾ ਜਿਹੜਾ ਨਾ ਇਹ ਜਿਹੜਾ ਕਰੰਟ ਸਿਚੁਏਸ਼ਨ ਹੁੰਦੀ ਨਾ ਉਹਦੇ ਅਨੁਸਾਰ ਫੈਸਲਾ ਜਿਹੜਾ ਉਹ ਵਿਚਾਰਾ ਲੈ ਲੈਂਦਾ। ਹੋਰ ਕੋਈ ਵੀ ਇਹ ਥੋੜਾ ਚਾਹੁੰਦਾ ਕਿ ਵੀ ਮੇਰਾ ਪੁੱਤ ਨਾ ਜਿਹੜੇ ਸਾਡੇ ਖਾਨਦਾਨ ਦਾ ਕੰਮ ਇਹਨੂੰ ਛੱਡ ਦੇਵੇ, ਜਦੋਂ ਛਡਾਉਂਦਾ ਕੰਮ ਉਹਨੂੰ ਦੁੱਖ ਵੀ ਬੜਾ ਹੁੰਦਾ ਕਿਉਂਕਿ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ। ਹੁਣ ਜੇ ਤੁਹਾਡੇ ਪਿਤਾ ਨੇ ਖੇਤੀਬਾੜੀ ਤੋਂ ਤੁਸੀਂ ਵੱਖ ਹੋ ਕੇ ਤੁਸੀਂ ਆਪਣਾ ਸੋਹਣਾ ਕੰਮ ਤੋਰ ਲਿਆ, ਪਰ ਉਹਨੂੰ ਇੱਕ ਹੁੰਦਾ ਵੀ ਆ ਸਾਡੇ ਵੱਡ ਵਡੇਰਿਆਂ ਦੀ ਪੈੜੀ ਚ ਕਿੱਥੇ ਅਸੀਂ ਹਲ ਚਲਾਉਂਦੇ ਸੀ ਤੇ ਸਾਨੂੰ ਯਾਦ ਆਉਂਦੀ ਸੀ ਵੀ ਸਾਡੇ ਦਾਦੇ ਨੇ ਪੜਦਾਦੇ ਨੇ ਇੱਥੇ ਹਲ ਚਲਾਇਆ, ਕਿੱਥੇ ਹੁਣ ਉਹ ਪੈੜੀਆਂ ਠੇਕੇ ਤੇ ਆਪਾਂ ਦੇਤੀਆਂ ਜਾਂ ਕੋਈ ਹੋਰ ਧੰਦਾ ਕਰ ਲਿਆ। ਦੁੱਖ ਤਾਂ ਉਹਨਾਂ ਨੂੰ ਹੁੰਦਾ ਪਰ ਉਹਨਾਂ ਨੂੰ ਪਤਾ ਕਿ ਚਲੋ ਉਹ ਬਚ ਗਿਆ ਇਹਨਾਂ ਚੀਜ਼ਾਂ ਨੂੰ, ਅਸੀਂ ਜੇ ਇੱਥੇ ਖੱਜਲ ਹੋਏ।
ਹਾਂਜੀ ਹਾਂਜੀ ਤੁਹਾਡੀ ਗੱਲਾਂ ਜਮਾਂ ਸਹੀ ਆ, ਪਰ ਉਹਦੇ ਚ ਮੈਂ ਤੁਹਾਨੂੰ ਦੋ ਤਿੰਨ ਕਾਰਨ ਦੱਸਦਾ ਵਾ ਵੀ ਕਿਉਂ ਚਲੋ ਠੀਕ ਹੈ ਸਿਚੁਏਸ਼ਨ ਹੁੰਦੀ ਆ। ਪਹਿਲਾ ਤਾਂ ਕਾਰਨ ਆ ਜਿਹੜਾ ਕਿ ਮੋਰਲੀ ਵੀ ਜਿਵੇਂ ਆਪਾਂ ਵੀ ਆਪਣੇ ਜੱਦੀ ਪੋਸਤੀ ਹੈਗਾ, ਚਲੋ ਇੱਕ ਸਿਰਫ ਉਹਨੂੰ ਇੱਕ ਗਿਫਟ ਦੇ ਦੋ, ਉਹਨੂੰ ਆਉਣ ਕੇ ਉਹ ਕੰਮ ਚੱਪਾ ਭੇਜਣਾ ਨੀ ਹੈਗਾ, ਉਹ ਆਪਾਂ ਉਦੋਂ ਕੰਮ ਨੀ ਕਰਾਉਣਾ। ਸਿਰਫ ਇੱਕ ਛੋਟੇ ਹੁੰਦੇ ਜਵਾਬ ਜਿਵੇਂ ਜਿਵੇਂ 8ਵੀਂ 9ਵੀਂ ਚ ਪੜ੍ਹਦਾ ਉਦੋਂ ਉਹਨੂੰ ਵਿੱਚ ਮਾੜਾ ਜਿਹਾ ਉਹਨੂੰ ਚਲੋ ਦੱਸ ਦੋ, ਇੱਕ ਤਾਂ ਵੀ ਉਹਨੂੰ ਚਲੋ ਉਹਨੇ ਇੱਕ ਬੇਸਿਕ ਨੌਲੇਜ ਹੋ ਜੂਗੀ, ਇੱਕ ਤਾਂ ਇਹ ਗੱਲ ਆ। ਦੂਸਰੀ ਗੱਲ ਆ ਜਿਹੜਾ ਉਹਦਾ ਕਿੱਤਾ ਵਾ, ਜੇ ਉਹ ਥੋੜਾ ਸਮਾਰਟ ਹੋਵੇ ਭਾਵੇਂ ਕੋਈ ਵੀ ਕਿੱਤਾ ਵਾ ਉਹਦਾ, ਉਹਨੂੰ ਉਹ ਇੱਕ ਉੱਪਰਲੇ ਲੈਵਲ ਤੇ ਲਿਜਾ ਸਕਦਾ ਵਾ, ਕਿਉਂਕਿ ਕੋਈ ਵੀ ਕਿੱਤਾ ਹਰੇਕ ਕਿੱਤੇ ਦੀ ਬਹੁਤ ਹੀ ਵੈਲਿਊ ਆ ਇੰਟਰਨੈਸ਼ਨਲ ਲੈਵਲ ਤੇ, ਇੰਡੀਆ ਚ ਭਾਵੇਂ ਨਾ ਹੋਵੇ ਪਰ ਜੇ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਦੇਖੇ ਕੋਈ ਵੀ ਕੱਟਾ ਵਾ ਜੇ ਆਪਾਂ ਮਟਕੇ ਲਾਉਣ ਦੇ ਕੰਮ ਕਰ ਰਹੇ ਉਹਦੇ ਚ ਜੇ ਉਹਨੂੰ ਆਰਟ ਵਜੋਂ ਲਵੇ ਤਾਂ ਉਹਦੇ ਇੱਕ ਉਹਨੂੰ ਜਾਣ ਕੇ ਸਕਲਪਚਰ ਉਹਦੇ ਬਣਾਵੇ ਮਿੱਟੀ ਦੇ ਜਾਂ ਕੋਈ ਪੁਤਲੇ ਬਣਾਵੇ ਜਾਂ ਕੁਛ ਉਹਨੂੰ ਗਾਹਾਂ ਲਿਜਾ ਕੇ ਇੱਕ ਵਧੀਆ ਆਰਟਿਸਟ ਇੰਟਰਨੈਸ਼ਨਲ ਲੈਵਲ ਤੇ ਉਹਦੀ ਜਾਣ ਕੇ ਉਹ ਬਹੁਤ ਵਧੀਆ ਉਹਦਾ ਆਰਟ ਬੈਠ ਸਕਦਾ ਇਹ ਗੱਲ ਹੋਊਗੀ ਤੇ ਤੇ ਦੂਸਰੀ ਜਿਹੜੀ ਗੱਲ ਸੀਗੀ ਇੱਕ ਹੋਰ ਮੇਰੇ ਦਿਮਾਗ ਚ ਨਿਕਲ ਗਈ ਇਹ ਯਾਨੀ ਦੋ ਤਾਂ ਚੀਜ਼ਾਂ ਮੇਨ ਤਾਂ ਇਹ ਆ ਇੱਕ ਗੱਲ ਹੋਰ ਹਾਂਜੀ ਇਹ ਦੇਖੋ ਆਪਣੇ ਜਿਹੜੇ ਲਾਲੇ ਹੁੰਦੇ ਨੇ ਮੈਂ ਕਿੰਨੇ ਲਾਲੇ ਦੇਖੇ ਨੇ ਆਪਣੇ ਇੰਡੀਆ ਵਿੱਚ ਇੱਕ ਦਿਨ ਕਿ ਨਿੱਕੀ ਦੁਕਾਨ ਤੋਂ ਲਾਲਾ ਹਮੇਸ਼ਾ ਆਪਦੇ ਜਵਾਕ ਨੂੰ ਨਾਲ ਨਾਲ ਬਿਠਾਉਣ ਬਹਿ ਜਾਂਦਾ ਉਹ ਜਵਾਕ ਅਜੇ ਰੋਟੀ ਪਾਣੀ ਨਹੀਂ ਹੁੰਦਾ ਉਹਨੂੰ ਉਹ ਨਾਲ ਬਿਠਾ ਲੈਂਦਾ ਉਹਨੂੰ ਜਾਂ ਕਹੋਗੇ ਜਾਂ ਤੁਹਾਨੂੰ ਰੋਟੀ ਲੈ ਜਾਂ ਚਾਹ ਲੈ ਜਾਂ ਉਹ ਲਿਆ ਉਹਨੂੰ ਯਾਨੀ ਕਿ ਨਾਲ ਨਾਲ ਬਿਠਾ ਲੈਂਦਾ ਤੁਸੀਂ ਦੇਖਿਆ ਹੋਣਾ ਤੁਸੀਂ ਦੇਖੋਗੇ ਜਿੰਨੇ ਯਾਨੀ ਕਿ ਲਾਲਾ ਨੇ ਮਾੜੀ ਮੋਟੀਆਂ ਦੁਕਾਨਾਂ ਸੀ ਅੱਜ ਉਹਨਾਂ ਨੇ ਉਹਨਾਂ ਦੇ ਜਵਾਕਾਂ ਨੇ ਬੜੇ ਸ਼ੋਰੂਮ ਬਣਾ ਤੇ ਉਹਨਾਂ ਦੇ
ਉਹਨਾਂ ਨੂੰ ਉਹਨਾਂ ਚੋਂ ਮੁਨਾਫਾ ਹੁੰਦਾ ਰਿਹਾ ਉਹਨਾਂ ਨੇ ਕਿਹਾ ਪੁੱਤ ਇਹਦੇ ਚ ਫਾਇਦਾ ਇਹ ਕੰਮ ਸਿੱਖ ਜਿਹਦੇ ਚ ਮੁਨਾਫਾ ਹੁੰਦਾ ਰਿਹਾ ਉਹਦੇ ਚ ਨਿਆਣਿਆਂ ਨੂੰ ਲਾਇਆ ਗਿਆ ਤੇ ਨਿਆਣੇ ਲੱਗ ਵੀ ਗਿਆ ਵੀ ਸਾਡਾ ਪਿਓ ਚੰਗਾ ਖਾਣ ਨੂੰ ਦਿੰਦਾ ਰਿਹਾ ਕਿਉਂਕਿ ਅਸੀਂ ਜਿਹ ਚ ਘਾਟਾ ਪੈਂਦਾ ਰਿਹਾ ਉਹਦੇ ਚੋਂ ਨਿਆਣੇ ਵੀ ਨੀ ਉਹਨਾਂ ਨੇ ਲਾਏ ਤੇ ਨਿਆਣੇ ਵੀ ਉੱਥੇ ਨੀ ਵੇਖੇ ਫਰਕ ਹੀ ਪੈਂਦਾ ਰਿਹਾ ਜਿਹਦੀ ਚੀਜ਼ ਦੀ ਕਮੀ ਹੁੰਦੀ ਰਹੀ ਲਾਲਿਆਂ ਦਾ ਕੰਮ ਜਿਹੜਾ ਵਾ ਉਹ ਸ਼ੁਰੂ ਤੋਂ ਹੀ ਮੁਨਾਫੇ ਵਾਲਾ ਹੀ ਰਿਹਾ ਕਦੇ ਮੈਨੂੰ ਲਾਲਾ ਕੋ ਘਾਟੇ ਚ ਗਿਆ ਬਹੁਤ ਘੱਟ ਹੀ ਸੁਨਿਆਰਾ ਕੋ ਘਾਟੇ ਚ ਗਿਆ ਮੈਂ ਬਹੁਤ ਘੱਟ ਵੇਖਣ ਨੂੰ ਮਿਲਦਾ ਹੁਣ ਸੁਨਿਆਰਿਆਂ ਦੇ ਨਿਆਣੇ ਸੁਨਿਆਰਿਆਂ ਦੀ ਦੁਕਾਨ ਚ ਹੀ ਬਹਿੰਦੇ ਤੇਰੀ ਗੱਲ ਸੁਣੋ ਉਹ ਜ਼ਿਲ੍ਹਿਆਂ ਚ ਬ੍ਰਾਂਚਾਂ ਪਾ ਲੈਂਦੇ ਮਗਰੋਂ ਤੇਰੀ ਗੱਲ ਠੀਕ ਆ ਇਹ ਬਹੁਤ ਵਧੀਆ ਮੈਂ ਤੇ ਸੋ ਇਸ ਚੀਜ਼ ਨੂੰ ਚੰਗਾ ਮੰਨਦਾ ਪਰ ਮਸਲਾ ਇਹ ਆ ਨਾ ਵੀ ਮਸਲਾ ਸਾਰਾ ਰੋਟੀ ਦਾ ਹੋ ਜਾਂਦਾ ਹੁਕਮਰੀ ਦਾ ਘੁੰਮ ਘੁਮਾ ਕੇ ਅਸੀਂ ਕੋਈ ਵੀ ਗੱਲ ਕਰ ਲਈਏ ਜਿਹਦੇ ਚੋਂ ਮੁਨਾਫਾ ਹੁੰਦਾ ਨਾ ਉਹ ਕੰਮ ਬੰਦੇ ਨੇ ਕਰਨਾ ਹੀ ਅੱਜ ਜੇ ਜ਼ਿਮੀਂਦਾਰ ਨੂੰ ਮਹੀਨੇ ਦਾ 50,000 ਬਚਣ ਲੱਗ ਪਿਆ ਮੰਨ ਲਓ ਤੇ ਮੇਰੇ ਤੋਂ ਲੈ ਕੇ ਲੈ ਲਾ ਸੁਨਿਆਰਿਆਂ ਨੇ ਸੁਨਿਆਰਿਆਂ ਦੀਆਂ ਦੁਕਾਨਾਂ ਬੰਦ ਕਰ ਦੇਣੀਆਂ ਤੇ ਜੇ ਭਾਂਡੇ ਬਣਾਉਣਾ ਨੇ ਭਾਂਡੇ ਬੰਦ ਕਰ ਦੇਣੇ ਤਾਂ ਜਾਂ ਜਿਹੜੇ ਇੰਜੀਨੀਅਰ ਡਾਕਟਰ ਆ ਉਹਨਾਂ ਨੇ ਬਗਾਨਾ ਬੰਦ ਕਰਕੇ ਤੇ ਉਹਨਾਂ ਨੇ ਕਹਿਣਾ ਵੀ ਅਸੀਂ ਖੇਤੀ ਕਰੀਏ ਕਿਉਂਕਿ 50,000 ਮਹੀਨਾ ਬਚਣਾ ਕੰਮ ਜਿਹੜੇ ਆ ਮੁਨਾਫੇ ਵੱਲ ਨੂੰ ਖਿੱਚ ਜਾਂਦਾ ਬੰਦਾ ਇਹ ਨੀ ਤੇ ਸਾਰਿਆਂ ਨੇ ਤਾਂ ਹੀ ਉਧਰ ਨੂੰ ਜਾਣਾ ਹੁਣ ਜੇ ਖੇਤੀ ਚੋਂ ਬਚਦਾ ਨੀ ਕੁਛ ਤਾਂ ਹੀ ਤੇ ਉਹ ਵਿਚਾਰੇ ਸੜਕਾਂ ਤੇ ਬੈਠੇ ਰੋਂਦਾ ਆ ਵੀ ਜੇ ਸਾਡੇ ਏਦਾਂ ਇੰਨਾ ਕੁ ਸਾਡਾ ਹੋ ਜਾਵੇ ਕੰਮ ਕਿ ਸਾਡੇ ਚੋਂ ਮੁਨਾਫਾ ਹੋਵੇ ਸਾਡੇ ਨਿਆਣੇ ਇਸ ਕੰਮ ਨੂੰ ਅਪਣਾਉਣ ਨਹੀਂ ਤੇ ਕੱਲ ਨੂੰ ਤੇ ਦਾਣੇ ਬੀਜਣੇ ਬੰਦ ਹੋ ਜਾਣੇ ਦੁਨੀਆਂ ਨੇ ਤੇ ਕੰਮ ਹੋਰ ਲੱਭਣੇ ਜੇ ਚ ਫਾਇਦਾ ਨਹੀਂ
ਹਾਂਜੀ ਖੇਤੀ ਦਾ ਅਸਲ ਜੇ ਖੇਤੀ ਦਾ ਤੁਸੀਂ ਗੱਲ ਕੀਤੀ ਖੇਤੀ ਚ ਸਭ ਤੋਂ ਵੱਡਾ ਕਸੂਰ ਹੈਗਾ ਵਾ ਸਰਕਾਰਾਂ ਦਾ ਅੱਜ ਜਿਹੜੇ ਕਿਸਾਨ ਦਿੱਲੀ ਬੈਠੇ ਨੇ ਉਹਦੇ ਪਿੱਛੇ ਕਿਉਂ ਬੈਠੇ ਨੇ ਕਿਉਂਕਿ ਸਰਕਾਰਾਂ ਨੇ ਕਿਸਾਨਾਂ ਨੂੰ ਲੇਜ਼ੀ ਬਣਾਤਾ ਲੇਜ਼ੀ ਮਤਲਬ ਕਹਿਣ ਦਾ ਮਤਲਬ ਉਹਨਾਂ ਨੂੰ ਸਿਕਸ਼ਾ ਨੀ ਦਿੱਤੀ ਹੈਗੀ ਉਹਨਾਂ ਨੂੰ ਸਿਰ ਝੋਨੇ ਕਣਕ ਤੇ ਰੱਖਿਆ ਵਾ ਕਿਉਂਕਿ ਝੋਨਾ ਕਣਕ ਹੈਗੀ ਆ ਸੌਖੀ ਫਸਲ ਉਹ ਪਤਾ ਜੀ ਇੱਕ ਵਾਰ ਬੀਜ ਕੇ ਚਲੋ ਮਾੜਾ ਮੋਟਾ ਹੁਣ ਤੁਸੀਂ ਜੇ ਹੁਣ ਤੁਸੀਂ 10 ਏਕੜ ਦੀ ਖੇਤੀ ਕਰਦੇ ਤੁਸੀਂ ਇੱਕ ਸਾਂਝੀ ਰੱਖ ਕੇ ਤੁਸੀਂ ਆਪਦੇ ਘਰ ਦੇ 10 ਡੰਗਰ ਤੇ 10 ਕਿੱਲੇ ਦੀ ਖੇਤੀ ਤੁਸੀਂ ਇੱਕ ਬੰਦੇ ਤੋਂ ਕਰਵਾ ਸਕਦੇ ਹੋ ਠੀਕ ਹੈ ਜੀ ਨਾਲ ਆ ਮਾੜਾ ਮੋਟਾ ਉਹਦੇ ਤੇ ਤੁਸੀਂ ਛੱਡ ਸਕਦੇ ਹੋ ਜੇ ਤੁਸੀਂ ਆਰਾਮ ਸਾਮ ਵੀ ਜਾਣਾ 2-4 ਦਿਨ ਤੁਸੀਂ ਰਹਿ ਸਕਦੇ ਹੁਣ ਇੱਕ ਸਾਂਝੀ 1-1.5 ਲੱਖ ਚ ਪੈਂਦਾ ਠੀਕ ਹੈ ਜੀ ਸਾਲ ਦਾ ਤੇ ਹੁਣ ਤੁਸੀਂ ਇਹ ਦੇਖੋ ਵੀ ਕਿੰਨਾ ਤੁਹਾਨੂੰ ਸਸਤਾ ਬੰਦਾ ਤੁਹਾਨੂੰ ਮਿਲ ਕੇ ਤੇ ਤੁਸੀਂ ਹੋ ਗਏ ਹੋ ਅਸਲ ਚ ਸੌਖੇ ਬਹੁਤ ਜ਼ਿਆਦਾ ਠੀਕ ਆ ਇਹਦੇ ਚ ਮੈਂ ਉਹ ਉਹਦਾ ਨੀ ਕਸੂਰ ਕਰਦਾ ਕਿਸਾਨ ਦਾ ਕਸੂਰ ਨੀ ਕਰਦਾ ਇਹਦੇ ਚ ਮੈਂ ਸਰਕਾਰਾਂ ਦਾ ਕਸੂਰ ਕਰਦਾ ਕਿਉਂਕਿ ਸਰਕਾਰਾਂ ਨੇ ਟਾਈਮ ਸਿਰ ਕਿਸਾਨਾਂ ਨੂੰ ਅਲੱਗ ਉਹਦੇ ਅਲਟਰਨੇਟਿਵ ਨਹੀਂ ਦਿੱਤੇ ਹੈਗੇ ਉਹਦੇ ਬਦਲਾਅ ਨੀ ਦਿੱਤੇ ਹੈਗੇ ਵੀ ਤੁਸੀਂ ਬਾਹਰੋਂ ਕਿਸੇ ਇੰਜੀਨੀਅਰ ਨੂੰ ਸੱਦਦੇ ਕਿਸਾਨੀ ਜਿਹੜੇ ਮਾਰਨੇ ਬਾਹਰੋਂ ਸੱਦਦੇ ਉੱਥੇ ਤੁਸੀਂ ਉਹਨਾਂ ਦੀਆਂ ਉਹਨਾਂ ਨੂੰ ਸ਼ਿਕਸ਼ਿਤ ਕਰਦੇ ਵੀ ਨਹੀਂ ਭਾਈ ਆਹ ਨੀ ਆਹ ਫਸਲ ਤੁਸੀਂ ਬੀਜੋ ਇਹਦੀ ਇਹਦੀ ਤੁਹਾਨੂੰ ਅਸੀਂ ਗਰੰਟੀ ਦਿੰਦੇ ਹਾਂ ਇਹਦੀ ਤੁਹਾਨੂੰ ਅਸੀਂ ਮੰਡੀ ਦਿੰਦੇ ਹਾਂ ਤੁਹਾਡਾ ਕੋਈ ਅਸੀਂ ਇਹਦਾ ਥੋੜੀ ਖਰੀਦ ਕਰਾਂਗੇ ਠੀਕ ਆ ਜੀ ਇਹ ਬਸ ਉਹ ਹੁਣ ਜਿਵੇਂ ਹੁਣ ਜਿਵੇਂ ਹੁਣ ਇੱਕਦਮ ਲਿਆ ਕੇ ਫਿਰ ਉੱਥੇ ਠਾਹ ਸੋਤਾ ਸਿੜਤਾ ਵੀ ਨਹੀਂ ਜੀ ਝੋਨਾ ਕਣਕ ਇੰਨੀ ਹੈ ਜੀ ਇਹ ਤਾਂ ਬਸ ਇਹ ਤਾਂ ਜੀ ਘੱਟ ਦੇ ਫਸਲਾਂ ਮੈਂ ਇਹਨੂੰ ਬੰਦ ਕਰ ਦੋ ਫਿਰ ਜੇ ਤੁਸੀਂ ਬੰਦ ਕਰੋ ਫਿਰ ਉਹਨਾਂ ਨੇ ਫਿਰ ਦਿੱਲੀ ਜਾ ਕੇ ਬਹਿਣਾ ਹੀ ਆ ਗਰੁੱਪ ਫਿਰ ਉਹ ਜਾਣਗੇ ਕਿੱਧਰ ਨੂੰ ਇਹ ਸਭ ਤੋਂ ਵੱਡਾ ਕਸੂਰ ਹੈਗਾ ਸਰਕਾਰਾਂ ਦਾ ਦੂਸਰੇ ਲੈਵਲ ਤੇ ਆਪਾਂ ਥੋੜੇ ਈਜ਼ੀ ਰਹੇ ਆ ਕਈ ਕਿਸਾਨਾਂ ਨੇ ਜਾਂ ਜਿਹੜੇ ਪੜ੍ਹੇ ਲਿਖੇ ਉਹਨਾਂ ਨੇ ਬਦਲਾਅ ਵੀ ਲਿਆਂਦੇ ਨੇ ਉਹਨਾਂ ਨੇ ਫੁੱਲਾਂ ਦੀ ਖੇਤੀ ਵੀ ਕੀਤੀ ਜਾਂ ਹੋਰ ਸਬਜ਼ੀਆਂ ਦੀ ਕਾਸ਼ਤ ਵੀ ਖੇਤੀ ਕੀਤੀ ਜਾਂ ਹੋਰ ਫਸਲਾਂ ਜਾਂ ਹੋਰ ਇਹ ਫਲ ਫਰੂਟ ਬੀਜੇ ਨੇ ਉਹ ਨੀ ਰੋ ਰਹੇ ਹੈਗੇ ਉਹ ਉਹਨਾਂ ਦਾ ਧੰਦਾ ਓਪਨ ਚੱਲ ਰਿਹਾ ਵਾ
ਇਹ ਗੱਲ
ਰੋ ਰਹੇ ਨੇ ਜਿਹੜੇ ਕਿ ਝੋਨੇ ਕਣਕ ਤੇ ਟਿਕੇ ਹੋਏ ਸੀਗੇ ਤੇ ਖਾਸ ਕਰ ਜਿਹੜੇ ਹੈਗੇ ਨੇ ਮੱਧ ਵਰਤੀ ਜਿਹੜੇ ਜਿਹੜੇ ਹੈਗੇ ਨੇ ਮਿਡਲ ਕਲਾਸ ਦੇ ਕਿਸਾਨ ਉਹ ਜ਼ਿਆਦਾ ਅਸਲ ਚ ਇਹਦੇ ਚ ਆਏ ਨੇ ਘੇਰੇ ਚ ਕਿਉਂਕਿ ਜਿਹੜਾ ਸੀ ਲੋਕ ਕਿਸਾਨ ਉਹ ਤਾਂ ਮਿਹਨਤ ਮਜ਼ਦੂਰੀ ਕਰਦਾ ਸੀਗਾ ਜਵਾਬ ਵੀ ਆਪਦੇ ਨਾਲ ਲਾ ਕੇ ਘਰ ਦੇ ਦੋ ਚਾਰ ਕਿੱਲੇ ਕਰਦਾ ਸੀ, ਬਾਹਰ ਕਿਸੇ ਘਰ ਦੇ ਮਜ਼ਦੂਰੀ ਚ ਕਰਦਾ ਸੀ, ਤੇ ਜਿਹੜੇ ਵੱਡੇ ਖਾਨ ਆ ਉਹਨਾਂ ਦੇ 100-100 ਕਿੱਲੇ ਦੀ ਖੇਤੀ, ਉਹਨਾਂ ਦਾ 10-10 ਟਰੈਕਟਰ, ਉਹਨਾਂ ਦਾ ਉਕੋ ਨੀ ਚੱਲ ਰਿਹਾ ਵਾ ਜਾਂ ਮਾੜੇ ਮੋਟੇ ਹੋਣਗੇ। ਜਿਹੜਾ ਹੈਗਾ ਅੱਜ ਦੇ ਟਾਈਮ ਜਿਹੜਾ ਮਿਡਲ ਬੰਦਾ ਸੀ ਸਭ ਤੋਂ ਵੱਧ ਲੇਜੀ ਹੋਇਆ ਵਾ, ਤੇ ਉਹਨੂੰ ਉਹਨੂੰ ਸੌਖ ਪੈ ਗਿਆ। ਜਵਾਕਾਂ ਨੂੰ ਕਹਿੰਦਾ ਅਸੀਂ ਜਵਾਕਾਂ ਨੂੰ ਘਰ ਦੀ ਖੇਤੀ ਕਰਾਉਣੀ ਨੀ, ਉਹਨੂੰ 12ਵੀਂ ਬਾਅਦ ਆਇਲਟ ਕਰਾ ਕੇ ਉਹਨੂੰ ਭੇਜਣੀ ਬਾਹਰ, ਭਾਵੇਂ ਜਵਾਕ ਆਪ ਤੋਂ ਨਾ ਖੇਤੀ ਕਰਨੀ, ਮੈਂ ਕੁਛ ਚੰਗਾ ਕਰਨਾ, ਨਹੀਂ 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 ਤੂੰ ਕੁਛ ਨੀ ਕਰਨਾ ਇੱਥੇ, ਤੂੰ ਇੱਥੋਂ ਬਾਹਰ ਜਾਣਾ ਬਸ।
ਠੀਕ ਗੱਲ ਆ ਬਾਈ ਤੇਰੀ ਬਿਲਕੁਲ, ਆ ਮਲਕੀਰ ਦਾ ਤੇ ਟੁੱਟਾ ਹੱਸ ਕਹਿੰਦਾ ਟਾਈਮ ਆਪਾਂ ਜਿਆਦਾ ਲੈ ਲਿਆ। ਬਹੁਤ ਸੋਹਣੀਆਂ ਗੱਲਾਂ, ਚੰਗੀਆਂ ਗੱਲਾਂ ਜਿਹੜੀਆਂ ਨਾ ਇਹ ਕਰਨੀਆਂ ਚਾਹੀਦੀਆਂ। ਬਹੁਤ ਸੋਹਣੇ ਵਿਚਾਰ ਹੋਕਬਰੀ ਦਿੱਤੇ ਆ, ਸਾਨੂੰ ਮਾਣ ਆ ਵੀ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣਾ। ਤੇ ਅੱਜ ਗੀਤ ਕਿਹੜਾ ਸੁਣਾਈ ਆ ਮਲਕੀਰ ਨੇ? ਦੋ ਹੱਥ ਖੜੇ ਕਰਤੇ, ਕਹਿੰਦੇ ਨਾਲ ਪ੍ਰੋਗਰਾਮ ਵੀ ਤਾਂ ਮੋਕ ਗਿਆ।
ਜਿਹੜੇ ਸਿੰਗਰ ਕਹਿ ਦਿੰਦੇ ਨਾ, ਹਿੰਟ ਦੇ ਦੇਣਾ, ਗੱਲ ਬਾਹਲੀ ਨੀ ਕਰ ਰਹੇ, ਜਿਹੜੇ ਸਿੰਗਰ ਕਹਿ ਦਿੰਦੇ ਨਾ ਵੀ ਜੇ ਅਸੀਂ ਜਿਹੜਾ ਗਾਉਣੇ, ਜਿਹੜਾ ਵੀ ਸਭਿਆਚਾਰ ਜਿਹੜਾ ਸਮਾਜ ਚ ਚੱਲ ਰਿਹਾ ਸੀ ਉਹੀ ਗਾਉਣੇ ਆ, ਉਹਦੇ ਤੇ ਮੈਂ ਉਹ ਉਹਦੇ ਨਾਲ ਗੀਤਕਾਰਾਂ ਦੇ ਨਾ ਜਵਾਬ ਦੂ, ਉਹਨਾਂ ਦੇ ਮੂੰਹ ਦੇ ਚ ਪੇੜ ਮਾਰਨ ਵਾਲੀ ਗੱਲ ਹੋਊਗੀ ਵੀ ਜਿਹੜੇ ਇਹ ਚੀਜ਼ ਦਾ ਬਹਾਨਾ ਲੈ ਕੇ ਆਪਦੀ ਨਿੱਜੀ ਹੱਕਾਂ ਵਾਸਤੇ ਆਪਦੀ ਕਮਾਈ ਕਰਦੇ ਆ, ਜਿਹੜਾ ਸਮਾਜ ਚ ਚੱਲਦਾ। ਇਹਦੇ ਆਪਾਂ ਫਿਰ ਗੱਲ ਕਰਾਂਗੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ, ਤੇ ਮੰਡੀ ਬਾਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਬਾਜੀ।
ਹਾਂਜੀ,
ਤੇ ਅੱਜ ਫਿਰ ਗੀਤ ਕੋਈ ਸੁਣਨਾ?
ਹਾਂਜੀ, ਗੀਤ ਤੁਸੀਂ ਸਤਿੰਦਰ ਸਰਤਾਜ ਦਾ ਵੀ ਲਾ ਦੋ, ਜਿਹੜਾ ਕਿ ਆਪਣੇ ਮਨ ਨੂੰ ਸਕੂਨ ਮਿਲਦਾ ਵਾ, ਜਾਂ ਕੋਈ ਚੰਗਾ ਜਿਹੜਾ ਗੀਤ ਕੋਈ ਆਪਾਂ ਨੂੰ ਕਹਿ ਦੇ।
ਲਓ ਜੀ, ਆਪਾਂ ਹੁਣੇ ਸੁਣਾ ਦੇਣੇ। ਬਹੁਤ ਸ਼ੁਕਰੀਆ ਭਾਈ ਦਿਲ ਭਰਿਆ ਸੁਖਪ੍ਰੀਤ ਸਾਹਿਬ ਜੀ, ਦੇਖ ਲਓ ਵੀ ਸੁਖਪ੍ਰੀਤ ਹੁੰਦੇ ਹੀ ਐਸੇ ਆ ਜਿਹਨਾਂ ਦੀਆਂ ਵਿਚਾਰ ਹੁੰਦੇ ਬੜੇ ਕਮਾਲ ਦੇ। ਸਹੀ ਗੱਲ ਤਾਂ ਜੀ, ਇਹ ਮੈਂ ਮੰਨਦਾ ਇਸ ਚੀਜ਼। ਤੇ ਪ੍ਰੋਗਰਾਮ ਦੇ ਵਿੱਚ ਰਵੀ ਰਠੌਰ ਤਾਇਆ ਜੀ ਸੁਣਦੇ ਨੇ। ਓ ਬਲੈ ਰਵੀ, ਜਿੱਥੇ ਨਾ ਪਹੁੰਚੇ ਕਵੀ ਉੱਥੇ ਪਹੁੰਚ ਜਾਂਦਾ। ਰਵੀ ਰਵੀ ਰਿਹਾ ਕਿਸੇ ਨੂੰ ਇਹਨਾਂ ਕਹਿ ਰਹਾ। ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ। ਹੋ ਸਤਿ ਸ਼੍ਰੀ ਅਕਾਲ ਮੈਂਡੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੇਰੇ ਕੋਲ ਵੀ ਇਹ ਦਿੱਕਤ ਆ ਰਹੀ ਹੈ ਕਿ ਪੋਡਕਾਸਟ ਵਿੱਚ ਬਾਕੀ ਤਾਇਆ ਜੀ ਦੇ ਭਤੀ ਜਸਪਾਲ ਮਾਲੂਪੁਰ ਨੂੰ ਵੀ ਅੱਛਾ ਲੈ ਪੋਡਕਾਸਟ ਦੀ। ਕਹਿੰਦੇ ਭਾਜੀ ਉਹ ਹੱਲ ਕਰ ਦਿੱਤੀ ਜਾਵੇਗੀ, ਮੈਂ ਸਮਝ ਗਿਆ ਤੁਹਾਡੀ ਗੱਲ, ਇਹ ਸਮੱਸਿਆ ਹੈਗੀ ਆ, ਮੈਂ ਦੁਬਾਰਾ ਉਹਨਾਂ ਨੂੰ ਮੈਸੇਜ ਪਾਉਣਾ। ਬਾਕੀ ਜਸਪਾਲ ਮਾਲੂਪੁਰ ਨੂੰ ਵੀ ਕਹਿੰਦੇ ਲੈ ਕਰੋ ਕਦੇ ਕਦੇ, ਉਹ ਆ ਜਾਂਦਾ ਉਹਦੇ ਭਰਾਵਾ, ਹੁਣ ਪੈਸੇ ਪੂਸੇ ਕਈਆਂ ਦੇ ਬੜੇ ਚੱਕੇ ਹੋਏ ਆ, ਮੰਗ ਕੇ ਲਈਆਂ ਦਾ ਮੋੜਦਾ ਨੀ ਤੇ ਉਹ ਸਿੱਧਾ ਹੀ ਚੱਕ ਲੈਂਦਾ। ਬੰਦੇ ਸਾਡੇ ਕੋਲ ਡਿਜੀਟਲੀ ਭਰਤੀ ਕੀਤੇ ਆ। ਕਹਿੰਦੇ ਜੀ ਟਾਈਮ ਹੋਇਆ ਜੇ ਤੇ ਇੱਕ ਦਿਲ ਰੁਬਾ ਗੀਤ ਸੁਣਾ ਦੇ ਜੀ, ਟਾਈਮ ਹੋਇਆ। ਮੈਨੂੰ ਲੱਗਦਾ ਵੀ ਸ਼ਾਇਦ ਸੁਣਾ ਦੇਣ ਤੇ ਵੱਡੀ ਗੱਲ ਹੀ ਆ। ਤੇ ਗੁਰਵਿੰਦਰ ਸਿੰਘ ਭਾਜੀ ਨਿਊਜ਼ੀਲੈਂਡ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ, ਮੇਰੀ ਵੀ ਇਹੀ ਸ਼ਿਕਾਇਤ ਹੈ ਪੋਡਕਾਸਟ ਨੂੰ ਲੈ ਕੇ। ਪੋਡਕਾਸਟ ਵਾਲੀ ਤੇ ਸ਼ਿਕਾਇਤ ਮਿਲ ਗਈ ਤਾਂ ਮੈਂ ਆਪ ਵੀ ਟੈਲੀਫੋਨ ਲਾਉਣਾ ਹਰਪ੍ਰੀਤ ਨੂੰ, ਜੇ ਕਰੀਏ ਕੋ ਹੱਲ। ਤੇ ਵੀਕਐਂਡ ਦਾ ਹਾਲ ਦੱਸੋ ਜੀ ਕਿਵੇਂ ਰਿਹਾ? ਵੀਕਐਂਡ ਦਾ ਹਾਲ ਚੰਗਾ ਰਿਹਾ ਵਾ ਗੁਰਬਿੰਦਰ ਸਿੰਘ, ਸੋਹਣਾ ਸਮਾਂ ਲੰਘ ਗਿਆ ਮਾਰੇ ਦੀ ਕਿਰਪਾ ਨਾਲ। ਤੇ ਬਾਕੀ ਕੋਈ ਖਾਸ ਫੈਸਲਾ ਜੀ ਊਸ਼ਾ ਬਾਰੇ ਅਪਡੇਟ? ਮਲਕੀਤ ਸਹੀ ਸਲਾਮਤ ਆ? ਮਲਕੀਤ ਦੀ ਤਾਂ ਬਾਂਹ ਬੜੀ ਦੁਖਦੇ ਹੀ ਆ, ਪੈਰਾ ਹੀਟਾਂ ਮੋਲ ਦੇ ਟੀਕੇ ਲਾਈ ਜਾਂਦੇ ਆਪ ਹੀ, ਅਸੀਂ ਕਹਿੰਦਾ ਉਹ ਲਵਾਈ ਦੇ ਤੂੰ 20 ਰੁਪਏ ਲੈ ਲੈਂਦੇ ਤੇ ਮੈਨੂੰ ਕਿਉਂ ਹੋਇਆ ਡਰਦੇ, ਤੇ ਉਨਾ ਹੀ ਪੈਣਾ ਜੀ ਉਹਨਾਂ ਨੇ ਮਾਮਾ। ਤੇ ਗਾਣਾ ਆਜ ਫਿਰ ਜੀਨੇ ਕੀ ਤਮੰਨਾ ਹੈ, ਆਜ ਫਿਰ ਜੀਨੇ ਕੀ ਤਮੰਨਾ ਮਲਕੀ, ਤੇ ਇਹ ਵੀ ਗੀਤ ਲਾ ਦਿਆ ਗੁਰਬਿੰਦਰ ਸਿੰਘ ਦਾ, ਤੇ ਇਹ ਲਾ ਕੇ ਜਾਈ। ਤਾਂ ਜੀ ਉਹਨਾਂ ਦਾ ਕਾਫੀ ਟਾਈਮ ਪਹਿਲਾਂ ਦਾ ਸੁਨੇਹਾ ਆਇਆ ਹੋਇਆ ਵਾ, ਤੇ ਉਹ ਪੜਿਆ ਆਪਾਂ ਥੋੜਾ ਜਿਹਾ ਲੇਟ, ਉਹ ਮਾਫ਼ੀ ਚਾਹੁੰਦੇ ਹਾਂ, ਤੇ ਇਹਨਾਂ ਦਾ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਆਹ ਤੇ ਉਹਦਾ ਵਿਚਾਰੀ ਦਾ ਤਾਂ ਅੱਗੇ ਵੀ ਅੱਜ ਤੱਕ ਉਹ ਕਹਿੰਦਾ ਹੋਣਾ ਮੇਰਾ ਤੇ ਗੀਤ ਇਹਨਾਂ ਨੇ ਕਦੇ ਲਾਇਆ ਹੀ ਨਹੀਂ ਟਾਈਮ ਸਿਰ ਜੀ। ਤੇ ਇਧਰ ਪ੍ਰੋਗਰਾਮ ਦੇ ਵਿੱਚ ਚੰਦਨਪ੍ਰੀਤ ਭਾਜੀ ਹੋਰਾਂ ਨਾਲ ਤਾਇਆ ਜੀ ਗੱਲ ਕਰ ਰਿਹਾ ਸੀ, ਤੇ ਉਹ ਵਿੱਚੇ ਆਪਾਂ ਨੂੰ ਟੈਲੀਫੋਨ ਆ ਗਿਆ, ਉਹ ਵੀ ਵਿੱਚੋਂ ਰਹਿ ਗਿਆ ਸੀ, ਤੇ ਉਹ ਕਹਿੰਦੇ ਗਾਣਾ ਸੁਣਨਾ ਚਾਹੁੰਦੇ ਆ ਜੀ ਸੂਰਜ ਦਾ ਟੁਕੜਾ ਵਿਨੇ ਪਾਲ ਬੁੱਟਰ ਦਾ। ਅੱਛਾ, ਵਿਨੇ ਪਾਲ ਬੁੱਟਰ ਦਾ ਸੂਰਜ ਦਾ ਟੁਕੜਾ ਵੀ ਰਹਿੰਦਾ ਮਲਕੀਤ? ਫਿਰ ਗੀਤ ਤੇਰੇ ਫੇਰ ਰਹਿ ਗਿਆ ਹੁਣ ਜਿਹਨੇ ਪਹਿਲਾਂ। ਚਲੋ ਸੂਰਜ ਦਾ ਟੁਕੜਾ ਤਾਂ ਜੀ ਅੱਜ ਸੁਣਾ ਦਿੰਦੇ ਆ, ਤੇ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਕੱਲ ਨੂੰ ਮਿਲਾਂਗੇ ਪਿਆਰੇ ਦੋਸਤੋ, ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ। ਉਹ ਦਿਆਲ ਕਹਾਣੀ ਤੇਰੀ ਭਰਾਵਾ ਕੱਲ ਨੂੰ ਮੈਂ ਸੁਣਾਊਂਗਾ, ਅਲਫ ਲੈਲਾ ਵਾਲੀ ਨਾ ਮਲਕੀ ਗੁਰਾਂ ਨੇ ਮੇਰੀ ਜਾਨ ਪੇਸ਼ ਨਹੀਂ ਹੈਗੀ, ਉਹ ਗੱਲਬਾਤ ਜਿਹੜੀ ਆ ਉਹ ਆਪਣੇ ਹੋਕਬਰੀਤ ਨਾਲ ਵੀ ਲੰਮੀ ਹੋ ਗਈ, ਕੱਲ ਨੂੰ ਤੇਰੀ ਮੈਂ ਆਉਂਦੇ ਸਾਰੀ ਕਹਾਣੀ ਜ਼ਰੂਰ ਸੁਣਾਊਂਗਾ, ਇਹ ਮੈਂ ਤੇਰਾ ਵਾਅਦਾ ਕਰਦਾ, ਇਹ ਮੈਂ ਗਰੰਟੀ ਰੱਖਦਾ ਕੱਲ ਨੂੰ ਤੈਨੂੰ ਆਉਂਦੇ ਸਾਰ ਜਦੋਂ ਆਇਆ ਨਾ ਪਹਿਲਾਂ ਮੈਂ ਤੈਨੂੰ ਕਹਾਣੀ ਹੀ ਸੁਣਾਊਂਗਾ ਜੀ। ਤੇ ਲਓ ਬਤਾ ਜੀ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਦੇ ਹਾਂ ਪਿਆਰੇ ਦੋਸਤੋ, ਬਹੁਤ ਸ਼ੁਕਰੀਆ ਤੁਹਾਡਾ ਸਾਥ ਦੇਣ ਦੇ ਲਈ, ਤੇ ਗਲਤੀ ਮਲਤੀ ਦੀ ਮਾਫ਼ੀ ਅੱਜ ਦੇ ਲਈ। ਕੱਲ ਨੂੰ ਫਿਰ ਆਪਾਂ ਫਿਰ ਤੋਂ ਪ੍ਰੋਗਰਾਮ ਲੈ ਕੇ ਆਵਾਂਗੇ। ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ, ਸੂਰਜ ਦਾ ਟੁਕੜਾ ਨਾ ਗਿਰਦਾ ਤਾਂ ਇੱਥੇ ਧਰਤੀ ਨਾ ਹੁੰਦੀ, ਸਾਡੇ ਬਾਂਦਰ ਬਜ਼ੁਰਗਾਂ ਨੇ ਅਕਲ ਜੇ ਵਰਤੀ ਨਾ ਹੁੰਦੀ, ਤਾਂ ਜ਼ਿੰਦਗੀ ਕੈਸੀ ਹੋਣੀ ਸੀ, ਪਸ਼ੂਆਂ ਦੇ ਜੈਸੀ ਹੋਣੀ ਸੀ, ਉਹ ਨਾਨਕ ਹੈ ਵੀ ਉਹ ਸੀ ਵੀ ਸ਼ਾਇਦ ਹੋਣੀ ਹੀ ਨਹੀਂ ਸੀ।
मन मेरे गुर की सिख सुनिज हर का नाम सदा सुखदाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दे सहज पाठ सरवण करदे हो। बहुत सारे गुरमुख पोथी साहिब जां स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसीं भी गुरबाणी दे प्रवाह विच शामिल होवो। हां जे किसे कारण उस समय शामिल नहीं हो सकदे ता हरमन रेडियो दी अपनी ऐप तों पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੰਜਾਬੀ ਦਰਸ਼ਕਾਂ ਲਈ ਖੁਸ਼ਖਬਰੀ, ਹੁਣ ਫਿਰ ਤੋਂ ਸਿਨੇਮਿਆਂ ਦੇ ਵਿੱਚ ਲੱਗਣਗੀਆਂ ਰੌਣਕਾਂ। ਲੱਗ ਗਈ ਹੈ ਪੰਜਾਬੀ ਫਿਲਮ ਕੁਆੜਾ,
ਡੱਟੀਏ ਕਮਾਲ ਲੱਗੀ ਜਾਂਦੀ ਹੈ, ਹਾਏ ਹਾਏ ਡੱਟੀਏ ਕਮਾਲ ਲੱਗੀ।
ਜੀ ਸਟੂਡੀਓਜ਼, A&A ਪਿਕਚਰਸ ਅਤੇ ਬ੍ਰੈਂਡ ਫਿਲਮਸ ਪੇਸ਼ ਕਰਦੇ ਹਨ ਪੰਜਾਬੀ ਫਿਲਮ ਕੁਆੜਾ।
ਕੁੜੀ ਤਾਂ ਮੰਮੀ ਨਾਲ ਵੀ ਜਿਆਦਾ ਸੋਹਣੀ ਹੈ।
MBA ਕਰ ਰਹੀ ਹੈ।
ਦਾਲ ਸਬਜ਼ੀ ਵੀ ਕਰ ਲੈਣੀ ਹੈ, ਕਿਤਾਬਾਂ ਨੂੰ ਤਲ ਕੇ ਖਵਾਉਣਾ।
ਸਟਾਰਿੰਗ ਐਮੀ ਵਿਰਕ ਐਂਡ ਸੋਨਮ ਬਾਜਵਾ। ਆਪਣੇ ਨੇੜਲੇ ਸਿਨੇਮਾ ਘਰਾਂ ਵਿੱਚ ਵੇਖ ਸਕਦੇ ਹੋ ਕੁਆੜਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਉਹ ਬਤੀਜ ਘਰੇ ਹੀ ਆ,
ਆਜੋ ਤਾਇਆ ਜੀ ਲੰਘ ਆਓ।
ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04252335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਰੀਦੀ, ਚੱਲੀਏ ਫਰਨੀਚਰ ਵੇਖਣ।
ਕਿੰਨੀਆਂ ਦੁਕਾਨਾਂ ਤਾਂ ਘੁੰਮੇ ਚੁੱਕੇ ਆ, ਮੈਨੂੰ ਮੇਰੀ ਪਸੰਦ ਦਾ ਫਰਨੀਚਰ ਕਿਤੋਂ ਵੀ ਨਹੀਂ ਮਿਲਦਾ ਪਿਆ, ਹੁਣ ਨਹੀਂ ਮੈਂ ਜਾਣਾ।
ਉਹ ਫਿਕਰ ਨਾ ਕਰ, ਮੈਂ ਤੈਨੂੰ ਲੈ ਕੇ ਚੱਲਦਾ ਰਾਇਲ ਇੰਡੀਅਨ ਫਰਨੀਚਰ, ਜੋ ਖੂਬਸੂਰਤੀ, ਮਜ਼ਬੂਤੀ ਤੇ ਭਰੋਸੇ ਦੀ ਮਿਸਾਲ ਨੇ। ਨਾਲੇ ਕਸਟਮ ਮੇਡ ਫਰਨੀਚਰ ਵੀ ਬਣਾ ਕੇ ਦਿੰਦੇ ਨੇ, ਜਿੱਥੇ ਤੈਨੂੰ ਮਿਲੇਗਾ ਤੇਰਾ ਡ੍ਰੀਮ ਫਰਨੀਚਰ, ਜਿੱਥੇ ਅਵੇਲੇਬਲ ਨੇ ਬਾਕਸ ਬੈਡ, ਮਾਰਬਲ ਐਂਡ ਗਲਾਸ ਟੌਪ ਡਾਇਨਿੰਗ ਟੇਬਲ, ਚੇਅਰ, ਕਾਫੀ ਟੇਬਲ,
ਟ੍ਰੈਡੀਸ਼ਨਲ ਐਂਡ ਮਾਡਰਨ ਸੋਫਾ, ਮੰਦਿਰ ਐਂਡ ਰੋਕਿੰਗ ਚੇਅਰ,
ਤੇ ਘਰ ਨੂੰ ਡੈਕੋਰ ਕਰਨ ਲਈ ਬਹੁਤ ਸਾਰੀ